ਭਾਈਚਾਰਾ ਮਹਿਜ਼ ਇੱਕ ਸ਼ਬਦ ਨਹੀਂ, ਇਹ ਇੱਕ ਪ੍ਰਬੰਧ ਹੈ। ਸਾਡੀ ਸਵੇਰ ਦੀ ਸ਼ੁਰੂਆਤ, ਸਾਡੀ ਆਪਣੀ ਖਬਰ, ਸਾਡਾ ਪੰਜਾਬੀ ਹੋਣ ਦਾ ਸੰਕਲਪ, ਅਸੀਂ ਲੋਕ, ਅਸੀਂ ਸਮੂਹ, ਪੰਜਾਬ, ਪੰਜਾਬੀ, ਪੰਜਾਬੀਅਤ, ਖਬਰ, ਵਿਰਾਸਤ, ਸੱਭਿਆਚਾਰ, ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ, ਉਸੇ ਸਮੁੰਦਰ ਦੀਆਂ ਲਹਿਰਾਂ। ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਮਿੰਟੂ ਬਰਾੜ, ਅਮਰਦੀਪ ਕੌਰ, ਬੌਬੀ ਸਿੱਧੂ, ਦਲਜੀਤ ਸਿੰਘ, ਸਰਬਜੀਤ ਸਿੰਘ, ਅਮਨਦੀਪ ਸਿੰਘ ਸਿੱਧੂ ਹੋਣਾ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਦਿਲ ਪੰਜਾਬੀ, ਜਜ਼ਬਾ ਪੰਜਾਬੀ, ਇਹ ਜਜ਼ਬਾ ਲੈ ਕੇ ਹਾਜ਼ਰ ਹਾਂ ਜੀ ਤੁਹਾਡੀ ਕਚਹਿਰੀ ਦੇ ਵਿਚ। ਅੱਜ ਦਿਨ ਬੁੱਧਵਾਰ 21 ਦਸੰਬਰ 2016 ਦੇ ਲਹਿਰਾਂ ਪ੍ਰੋਗਰਾਮ ਦੇ ਵਿਚ ਹਾਜ਼ਰ ਹਾਂ ਤੁਹਾਡਾ ਆਪਣਾ ਦੋਸਤ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ। ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਬੁੱਧਵਾਰ ਨੂੰ ਸੁਖਪ੍ਰੀਤ ਐਡਲੇਡ ਵਾਲੇ ਪ੍ਰੋਗਰਾਮ ਕਰਦੇ ਹੁੰਦੇ ਨੇ ਤੇ ਉਹ ਪਿਛਲੇ 5-6 ਹਫ਼ਤੇ ਤੋਂ ਆਪਣੇ ਜਿਹੜੇ ਸਾਲਾਨਾ ਪਰਿਵਾਰਕ ਭਾਰਤੀ ਛੁੱਟੀਆਂ ਦੇ ਦੌਰੇ ਤੇ ਹਨ। ਉਨ੍ਹਾਂ ਦੀ ਗੈਰ ਹਾਜ਼ਰੀ ਦੇ ਵਿਚ ਮੈਂ ਪ੍ਰੋਗਰਾਮ ਕਰ ਰਿਹਾ। ਸੋ ਉਮੀਦ ਕਰਦਾ ਕਿ ਅੱਜ ਬੁੱਧਵਾਰ ਵਾਲੇ ਦਿਨ ਖਰਾ ਉਤਰਾਂਗਾ ਤੁਹਾਡੀਆਂ ਆਸਾਂ ਉਮੀਦਾਂ ਤੇ। ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਵੀ ਸ਼ਾਮਲ ਹੋਣਗੇ। ਹੈਪੀ ਮਨੀਲਾ, ਮਨੀਲਾ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਬੜੇ ਸੋਹਣੇ ਸੋਹਣੇ ਹਾਸਿਆਂ ਵਾਲੇ ਗੀਤ ਕੱਢਦਾ, ਉਹ ਵੀ ਆਪਾਂ ਉਨ੍ਹਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਤੋਂ ਇਲਾਵਾ ਤੁਹਾਡੇ ਵਿਚਾਰ, ਸਾਡੇ ਵਿਚਾਰ ਸਾਂਝੇ ਹੋਣਗੇ। ਪਰ ਪਹਿਲਾਂ ਆਓ ਸਾਰੇ ਰਲੀਏ ਤੇ ਰਲ ਕੇ ਸਰਬੱਤ ਦਾ ਭਲਾ ਮੰਗੀਏ, ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਇਸ ਵੇਲੇ 8:02 ਹੋ ਚੁੱਕੇ ਨੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਔਰ ਦਿਨ ਬੁੱਧਵਾਰ ਹੈ। ਬ੍ਰਿਸਬਨ ਦੇ ਵਿਚ 7:02 ਨੇ, 7:32 ਐਡਲੇਡ ਦੇ ਵਿਚ ਨੇ, 5:02 ਸੁਬਹਾ ਦੇ ਹੋਏ ਨੇ ਵੈਸਟਰਨ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਦੇ ਵਿਚ। ਔਰ ਇਹ ਹਫ਼ਤਾ ਬੜਾ ਅਹਿਮ ਹਫ਼ਤਾ ਆ ਕਿਉਂਕਿ ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦੇ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਚਮਕੌਰ ਗੜੀ ਦੇ ਸਮੂਹ ਸ਼ਹੀਦ ਇਸ ਹਫ਼ਤੇ ਸ਼ਹੀਦ ਹੋਏ ਸਨ। ਇਹਨੂੰ ਸ਼ਹੀਦੀ ਹਫ਼ਤਾ ਵੀ ਕਹਿੰਦੇ ਨੇ ਤੇ ਉਨ੍ਹਾਂ ਸਾਰਿਆਂ ਨੂੰ ਹੀ ਜਿਨ੍ਹਾਂ ਨੇ ਉਸ ਵਕਤ ਇੰਨੀ ਠੰਡ ਦੇ ਵਿਚ, ਇੰਨਾ ਚੱਕੜ ਝੁਲਦਿਆਂ ਦੇ ਵਿਚ, ਇੰਨੇ ਹਮਲਿਆਂ ਦੇ ਵਿਚ ਸ਼ਹੀਦੀਆਂ ਪਾਈਆਂ, ਲੜੇ ਦੇਸ਼ ਕੌਮ ਦੇ ਲਈ, ਔਰ ਉਨ੍ਹਾਂ ਦੇ ਸਦਕਾ ਹੀ ਅਸੀਂ ਜੋ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਜੋ ਇਕ ਚਿਣਗ ਛੇੜੀ ਆ 10ਵੇਂ ਪਾਤਸ਼ਾਹ ਨੇ ਆਪਣੇ ਪਰਿਵਾਰ ਨੂੰ ਵਾਰ ਕੇ ਅਦੁੱਤੀ ਉਦਾਹਰਣ ਦੁਨੀਆਂ ਨੂੰ ਦਿੱਤੀ ਆ, ਉਸ ਦੇ ਲਈ ਅਸੀਂ ਬਹੁਤ ਬਹੁਤ ਧੰਨਵਾਦ ਆ ਗੁਰੂ ਸਾਹਿਬ ਦੇ, ਉਨ੍ਹਾਂ ਸ਼ਹੀਦਾਂ ਦੇ, ਉਨ੍ਹਾਂ ਬੱਚਿਆਂ ਦੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਅਸੀਂ ਬਹੁਤ ਸਾਰੀਆਂ ਵਿਚਾਰਾਂ ਵੀ ਕਰਾਂਗੇ। ਤਾਂ ਪਹਿਲਾਂ ਮੈਂ ਇਹ ਸੋਚਦਾ ਕਿ ਦੇਖੋ ਜਦੋਂ ਸ਼ਹੀਦੀਆਂ ਹੁੰਦੀਆਂ ਨੇ ਤਾਂ ਉਸ ਦਾ ਜਿਹੜਾ ਰੰਗ ਜਲੌ ਹੁੰਦਾ ਉਹ ਹੋਰ ਹੀ ਹੁੰਦਾ ਹੈ। ਇਹ ਜਲੌ ਜਿਹੜਾ 10ਵੇਂ ਪਾਤਸ਼ਾਹ ਨੇ, ਮਾਤਾ ਗੁਜਰੀ ਨੇ ਦਿਖਾਇਆ, ਉਹ ਉਹੀ ਜਲੌ ਹੁੰਦਾ ਜਦੋਂ ਬੱਚਿਆਂ ਨੂੰ ਬਰਾਤ ਚੜ੍ਹਦੀ ਹੈ, ਆਪਣੇ ਬੇਟੇ ਦੀ ਬਰਾਤ ਚੜ੍ਹਦੀ ਹੈ ਤਾਂ ਵਿਆਹ ਦੇ ਲਈ ਲੈ ਕੇ ਜਾਂਦੇ ਨੇ। ਸੋ ਉਸੇ ਹੀ ਚਾਓ ਦੇ ਨਾਲ 10ਵੇਂ ਪਾਤਸ਼ਾਹ ਨੇ ਆਪਣੇ ਬੱਚਿਆਂ ਨੂੰ ਜੰਗ ਨੂੰ ਤੋਰਿਆ। ਤੇ ਮੈਨੂੰ ਉਹ ਗੀਤ ਯਾਦ ਆ ਜਾਂਦਾ ਜੀ, ਅਮਰ ਚਮਕੀਲੇ ਦਾ ਤੇ ਅਮਰਜੋਤ ਦਾ, ਵੀਰਾਂ ਦੀਆਂ ਗਾਈਏ ਘੋੜੀਆਂ। ਸੋ ਮੈਂ ਸੋਚਦਾ ਕਿ ਇਹ ਜਿਹੜੀ ਸੈਲੀਬ੍ਰੇਟ ਕੀਤਾ ਉਹਨਾਂ ਨੇ 10ਵੇਂ ਪਾਤਸ਼ਾਹ ਨੇ ਖੁਦ ਇਸ ਦਾ ਚਾਓ ਮਨਾਇਆ ਸ਼ਹੀਦੀਆਂ ਦਾ, ਤੇ ਉਹ ਵੀ ਘੋੜੀਆਂ ਦੇ ਰੂਪ ਦੇ ਵਿਚ ਉਹ ਵੀ ਇਸੇ ਤਰ੍ਹਾਂ ਹੀ ਮਹਿਸੂਸ ਕਰ ਰਹੇ ਹੋਣਗੇ। ਰੀੜ ਦੀ ਹੱਡੀ ਚ ਸਰੀਰ ਦੇ ਵਿਚ ਕੰਬਣੀ ਛਿੜਦੀ ਹੈ ਜੀ, ਇਹ ਸਾਰਾ ਕੁਝ ਸੁਣ ਕੇ ਯਾਦ ਕਰਕੇ ਤੇ ਰਿਣੀ ਰਹਾਂਗੇ ਜੀ। ਆਉਣ ਵਾਲੀ ਉਮਰ ਦੇ ਵਿਚ ਸਾਡੇ ਬੱਚੇ ਤਾਂ ਰਹਿਣਗੇ, ਅਸੀਂ ਰਹਾਂਗੇ, ਪਰ ਅਸੀਂ ਇਸ ਸ਼ਹੀਦੀਆਂ ਨੂੰ, ਇਨ੍ਹਾਂ ਕੁਰਬਾਨੀਆਂ ਨੂੰ ਯਾਦ ਕਰਾਉਂਦੇ ਰਹੀਏ ਤਾਂ ਇਸ ਤੋਂ ਜਿਹੜਾ ਚਾਨਣ ਮੁਨਾਰਾ ਸਾਨੂੰ ਦਿਖਾਈ ਦੇਵੇਗਾ ਕਿ ਅਗਰ ਭਵਿੱਖ ਦੇ ਵਿਚ ਕੋਈ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਜਿਹੜੀ ਕਿ ਗੁਲਾਮੀ ਦੀਆਂ ਜੰਜੀਰਾਂ ਪੈ ਜਾਣ ਤਾਂ ਅਸੀਂ ਗੁਰੂ ਸਾਹਿਬ ਦੀ ਕੁਰਬਾਨੀ ਤੋਂ ਸੇਧ ਲੈ ਕੇ ਉਨ੍ਹਾਂ ਦੇ ਨਾਲ ਜੂਝ ਸਕੀਏ। ਔਰ ਮੈਂ ਇਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਸਵਾਗਤ ਕਰਦਾ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਪ੍ਰੋਗਰਾਮ ਦੇ ਵਿਚ, ਦੇਸ਼ ਵਿਦੇਸ਼ ਤੋਂ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਹੋਸਟ ਹਾਂ ਅਮਨਦੀਪ ਸਿੱਧੂ। ਔਰ ਦਲਜੀਤ ਸਿੰਘ ਮਹਿਤਾ ਚੌਂਕ ਨੇ ਵੀ ਹਾਜ਼ਰੀ ਭਰਤੀ ਹੈ ਜੀ ਪ੍ਰੋਗਰਾਮ ਦੇ ਵਿਚ ਤੇ ਉਨ੍ਹਾਂ ਨੇ ਇਕ ਵਿਚਾਰ ਭੇਜਿਆ। ਗੌਤਮ ਬੁੱਧ ਨੂੰ ਇਕ ਬੰਦੇ ਨੇ ਪੁੱਛਿਆ ਆਈ ਵਾਂਟ ਹੈਪੀਨੈਸ ਤੇ ਬੁੱਧ ਨੇ ਕਿਹਾ ਕਿ ਪਹਿਲਾਂ ਆਈ ਰਿਮੂਵ ਕਰ ਦਿਓ ਤੇ ਵਾਂਟ ਜਿਹੜਾ ਉਹ ਡਿਜ਼ਾਇਰ ਆ, ਇੱਛਾ ਆ, ਤੇ ਫਿਰ ਦੇਖੋ ਇੱਛਾ ਵੀ ਖਤਮ ਕਰ ਦਿਓ ਤੇ ਹਉਮੈ ਵੀ ਖਤਮ ਕਰ ਦਿਓ, ਫਿਰ ਤੁਹਾਡੇ ਕੋਲ ਸਿਰਫ ਖੁਸ਼ੀ ਰਹਿ ਜਾਂਦੀ ਆ। ਇਹ ਗੌਤਮ ਬੁੱਧ ਦੇ ਬੜੇ ਵਿਚਾਰ ਚੱਲ ਰਹੇ ਨੇ, ਪਰ ਜਦੋਂ ਆਪਾਂ ਗੁਰਬਾਣੀ ਦਾ ਓਟ ਆਸਰਾ ਲਈਏ ਤਾਂ ਉਹਦੇ ਵਿਚ ਵੀ ਆਉਂਦਾ ਹੈ ਨਾ, ਹਉਮੈ ਦੀਰਘ ਰੋਗ ਹੈ ਦਾਰੂ ਵੀ ਇਸ ਮਾਏ। ਹੁਣ ਇਸ ਜਿਹੜੀ ਆਸਾ ਦੀ ਵਾਰ ਦੀਆਂ ਜਿਹੜੀਆਂ ਇਹ ਡੈਫੀਨੇਸ਼ਨ ਹਉਮੈ ਕੀ ਆ, ਇਹ ਇਸ ਐਤਵਾਰ ਦੇ ਇਕ ਘੰਟੇ ਦੇ ਪ੍ਰੋਗਰਾਮ ਦੇ ਵਿਚ ਪੂਰੀ ਵਿਸਤਾਰ ਸਹਿਤ ਦੱਸੀ ਜਾਊਗੀ ਜੀ। ਸੋ ਜ਼ਰੂਰ ਆਸਾ ਦੀ ਵਾਰ ਸੁਣਨੀ। ਇਸ ਦੇ ਅਸੀਂ ਗਾਵੋ ਸੱਚੀ ਬਾਣੀ ਦਲਜੀਤ ਸਿੰਘ ਮਹਿਤਾ ਚੌਂਕ ਤੇ ਮੇਰੇ ਨਾਲ ਅਸੀਂ ਕਰਦੇ ਹਾਂ ਸ਼ਨਿਚਰਵਾਰ ਤੇ ਐਤਵਾਰ ਨੂੰ। ਸੋ ਹਉਮੈ ਦੇ ਬਾਰੇ, ਹਉਮੈ ਹੁੰਦੀ ਕੀ ਆ, ਹਉ ਹੁੰਦਾ ਕੀ ਆ, ਉਸ ਦਾ ਪੂਰਾ ਵਿਸਥਾਰ ਇਸ ਪ੍ਰੋਗਰਾਮ ਚ ਹੋਊਗਾ ਐਤਵਾਰ ਵਾਲੇ ਦਿਨ ਦਾ। ਸ਼ਨਿਚਰਵਾਰ ਵਾਲੇ ਦਿਨ ਵੀ ਬਹੁਤ ਵਧੀਆ ਵਿਚਾਰਾਂ ਹੋਣਗੀਆਂ, ਪਰ ਅਗਰ ਤੁਸੀਂ ਹਉਮੈ ਦੇ ਬਾਰੇ ਜਾਣਨਾ ਚਾਹੁੰਦੇ ਹੋ ਹੈ ਕੀ, ਤਾਂ ਐਤਵਾਰ ਵਾਲਾ ਪ੍ਰੋਗਰਾਮ ਸੁਣਿਓ। ਉਸ ਦਾ ਇਲਾਜ ਵੀ ਗੁਰੂ ਸਾਹਿਬ ਨੇ ਦੱਸਿਆ ਹੋਇਆ ਕਿ ਇਲਾਜ ਕਿੱਦਾਂ ਕਰਨਾ, ਬੜਾ ਸੌਖਾ ਇਲਾਜ ਆ, ਇਨ੍ਹਾਂ ਸਲੋਕਾਂ ਦੇ ਵਿਚ ਹੀ ਦੱਸਿਆ ਹੋਇਆ। ਸੋ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਵਿਚਾਰ ਸਾਂਝਾ ਕੀਤਾ। ਸਤਿੰਦਰਪਾਲ ਸਿਡਨੀ ਵਾਲੇ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਔਰ ਸਾਡੇ ਸਤਿਕਾਰਯੋਗ ਅੰਕਲ ਸ਼ਿੰਦਾ ਖਟਕੜ ਬਲਗੁਲਗੇ ਤੋਂ ਵੀ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬੁੱਧਵਾਰ ਵਾਲੇ ਦਿਨ ਸੁਣ ਕੇ ਖੁਸ਼ੀ ਹੋਈ ਜੀ ਤੁਹਾਨੂੰ ਪ੍ਰੋਗਰਾਮ ਲਹਿਰਾਂ ਦੇ ਵਿਚ। ਸ਼ੁਕਰੀਆ ਅੰਕਲ ਜੀ, ਉਮੀਦ ਰੱਖਦੇ ਹਾਂ ਤੰਦਰੁਸਤ ਹੋਵੋਗੇ। ਹਾਂਜੀ, ਮੈਂ ਤੁਹਾਨੂੰ ਆਸਾ ਦੀ ਵਾਰ ਜ਼ਰੂਰ ਭੇਜਾਂਗਾ ਜੀ, ਭੇਜਿਆ ਕਰਾਂਗਾ ਤੇ ਬੜਾ ਚੰਗਾ ਲੱਗਦਾ ਜਦੋਂ ਕੋਈ ਗੁਰਬਾਣੀ ਨਾਲ ਜੁੜਦਾ ਤੇ ਸਾਨੂੰ ਇਉਂ ਲੱਗਦਾ ਕਿ ਅਸੀਂ ਆਪਣੇ ਮਕਸਦ ਵਿਚ ਕਾਮਯਾਬ ਹੋ ਰਹੇ ਹਾਂ। ਸੋ ਬਹੁਤ ਬਹੁਤ ਧੰਨਵਾਦ ਜੀ। ਸੋ ਆਓ ਹੁਣ ਚਾਤੀ ਮਾਰਦੇ ਹਾਂ ਅੱਜ ਦੇ ਮੌਸਮ ਵਿਭਾਗ ਵੱਲੋਂ ਭੇਜੀ ਗਈ ਰਿਪੋਰਟ ਦੇ ਉੱਤੇ ਕਿ ਕੀ ਕਰ ਰਿਹਾ ਅੱਜ ਮੌਸਮ। ਡਾਰਵਿਨ ਦੇ ਵਿਚ ਅੱਜ ਮੀਂਹ ਪਏਗਾ ਜੀ, ਗਰਜ ਨਾਲ ਛਿੱਟਾਂ 30 ਡਿਗਰੀ ਤੇ 33 ਡਿਗਰੀ ਰਹੇਗਾ ਕੇਨਸ ਦੇ ਵਿਚ, ਔਰ 33 ਹੀ ਬ੍ਰਿਸਬਨ ਚ ਗਰਜ ਨਾਲ ਛਿੱਟਾਂ ਥੰਡਰਸਟੋਰਮ ਬਾਅਦ ਦੁਪਹਿਰ ਆਏਗਾ, ਔਰ ਇਸੇ ਤਰ੍ਹਾਂ ਕੌਫ ਸਰਵਰ ਦੇ ਵਿਚ ਵੀ ਬਾਅਦ ਦੁਪਹਿਰ ਮੀਂਹ ਪੈਣ ਦੀ ਉਮੀਦ ਹੈ। 30 ਡਿਗਰੀ ਦਿਨੇ ਰਹੇਗਾ, ਅੱਜ ਐਨ ਦਿਨ ਟਿਕਿਆ ਹੋਇਆ ਫਿਲਹਾਲ। ਕੱਲ ਰਾਤੀ ਥੰਡਰਸਟੋਰਮ ਪਿਆ ਜੀ, ਕੁਝ ਇਲਾਕਿਆਂ ਦੇ ਵਿਚ ਮੀਂਹ ਹਲਕਾ ਪਿਆ, ਭਾਰਾ ਵੀ ਪਿਆ। ਸੋ ਤੁਹਾਨੂੰ ਪਤਾ ਹੀ ਹੈ ਬਰਸਾਤੀ ਮੀਂਹ ਕਿੱਦਾਂ ਪੈਂਦਾ ਹੁੰਦਾ ਹੈ। ਅੱਜ ਮੀਂਹ ਸ਼ਾਮ ਨੂੰ ਦੱਸਿਆ ਗਿਆ ਹੈ ਸਿਡਨੀ ਦੇ ਵਿਚ 26 ਡਿਗਰੀ, ਕੈਨਬਰਾ ਦੇ ਵਿਚ 29 ਡਿਗਰੀ ਦਿਨ ਸਾਫ, ਐਡਲੇਡ ਦੇ ਵਿਚ ਬੱਦਲਵਾਈ 26 ਡਿਗਰੀ, 41 ਡਿਗਰੀ ਪਰਥ ਦੇ ਵਿਚ। ਕਿਆ ਬਾਤ ਹੈ। ਸੋ ਪਰਥ ਵਾਲਿਓ ਤਿਆਰ ਰਹੋ ਜੀ ਗਰਮੀ ਦੇ ਲਈ। ਔਰ ਇਸ ਹਫ਼ਤੇ ਤਕਰੀਬਨ ਕੱਲ ਤੇ ਪਰਸੋਂ ਨਿਊ ਸਾਊਥ ਵੇਲਸ ਅਤੇ ਕੁਈਨਜ਼ਲੈਂਡ ਦੇ ਵਿਚ ਗਰਜ ਨਾਲ ਛਿੱਟਾਂ ਪੈਣ ਦੀ ਪੂਰੀ ਪੂਰੀ ਸੰਭਾਵਨਾ ਹੈ, ਉਹ ਵੀ ਕਈ ਥਾਂ ਕਾਫ਼ੀ ਖਤਰਨਾਕ। ਤੇ ਆਸਟ੍ਰੇਲੀਆ ਦੀਆਂ ਫਸਲਬਾੜੀ ਦੀ ਗੱਲ ਕਰੀਏ ਤਾਂ ਇਸ ਸਾਲ ਬਹੁਤ ਹੀ ਭਾਰੀ ਫਸਲ ਹੋਈ ਆ, ਬਹੁਤ ਹੀ ਝਾੜ ਨਿਕਲੇਗਾ ਤੇ ਤਕਰੀਬਨ ਜਿਹੜਾ ਦਾਣਾ ਆ ਤੇ ਦਾਲਾਂ ਇਕ ਰਿਕਾਰਡ ਤੋੜ ਝਾੜ ਇਸ ਵਾਰੀ ਦੇ ਰਿਹਾ 2016 ਦੇ ਵਿਚ, ਬੈਸਟ ਐਵਰ ਕਹਿ ਰਹੇ ਨੇ ਫਾਰਮਰ ਸੋਸ਼ਲ ਮੀਡੀਆ ਤੇ, ਕਿਉਂਕਿ ਸਿਆਲ ਤੋਂ ਪਹਿਲਾਂ ਸੁੱਕਾ ਸੀਗਾ ਤੇ ਉਸ ਕਰਕੇ ਜਿਹੜੇ ਬਿਜਾਈ ਆ ਉਹ ਬੜੀ ਵਧੀਆ ਤਰੀਕੇ ਨਾਲ ਹੋਈ ਆ। ਔਰ ਇਸ ਵਾਰ ਜਿਹੜੇ ਅੰਕੜੇ ਆ ਰਹੇ ਨੇ ਫਿਲਹਾਲ ਤੇ ਉਹ ਇਹ ਆ ਰਹੇ ਨੇ ਕਿ ਜਿਹੜਾ ਗ੍ਰੇਨ ਕੋਰਪ ਹੈ ਆਸਟ੍ਰੇਲੀਆ ਦਾ, ਰੱਖ ਲਓ ਕਿ ਮੰਡੀ ਬੋਰਡ ਰੱਖ ਲਓ ਜਾਂ ਜਿਹੜਾ ਗ੍ਰੇਨ ਨੂੰ ਹੈਂਡਲ ਕਰਦਾ ਹੈ, 10 ਮਿਲੀਅਨ ਟਨ ਹੁਣ ਤੱਕ ਜਿਹੜਾ ਝਾੜ ਹੋ ਚੁੱਕਾ ਤੇ ਵਿਕਟੋਰੀਆ ਦੇ ਵਿੱਚੋਂ ਹੀ 2.2 ਮਿਲੀਅਨ ਟਨ ਜਿਹੜਾ ਕਾਸ਼ਤ ਕੀਤੀ ਜਾ ਰਹੀ ਹੈ ਜਾ ਚੁੱਕੀ ਹੈ ਤੇ ਫਿਲਹਾਲ 60% ਹੀ ਜਿਹੜੀ ਵਾਢੀ ਪੂਰੀ ਹੋ ਚੁੱਕੀ ਹੈ। ਸੋ ਇਹ ਦੇਖ ਲਓ ਵੀ ਤਕਰੀਬਨ 16 ਮਿਲੀਅਨ ਟਨ ਜਿਹੜਾ ਦਾਣਾ ਆ ਉਹ ਇਸ ਸਾਲ ਨਿਕਲੇਗਾ। ਇਹ ਆਪਣੇ ਆਪ ਦੇ ਵਿਚ ਰਿਕਾਰਡ ਹੈ। ਭਾਅ ਫਸਲਾਂ ਦਾ ਥੋੜਾ ਜਿਹਾ ਘੱਟ ਹੈ ਪਰ ਝਾੜ ਵੱਧ ਹੋਣ ਕਰਕੇ ਕਿਸਾਨ ਇਸ ਵਾਰੀ ਕਾਫੀ ਖੁਸ਼ ਨੇ ਤੇ ਮੀਹਾਂ ਨੇ ਨੁਕਸਾਨ ਇੰਨਾ ਨਹੀਂ ਕੀਤਾ ਜਿੰਨਾ ਡਰ ਸੀਗਾ। ਸੋ ਇਸ ਕਰਕੇ ਐਨ ਬਾਲ ਦੇ ਖੱਲ ਜਿੰਨਾ ਹੀ ਵਿਚਾਲਾ ਰਹਿ ਗਿਆ ਨੁਕਸਾਨ ਤੇ ਨੁਕਸਾਨ ਹੋਣ ਦੇ। ਸੋ ਇਹ ਸੀ ਮੌਸਮ ਸਬੰਧੀ ਰਿਪੋਰਟ ਆਸਟ੍ਰੇਲੀਆ ਦੀ ਤੇ 7 ਡਿਗਰੀ ਧੁੰਦ ਪਈ ਹੋਈ ਅੰਮ੍ਰਿਤਸਰ ਸਾਹਿਬ ਦੇ ਵਿਚ ਤੇ ਅੱਜ 24 ਡਿਗਰੀ ਤੇ ਹਲਕੇ ਹਲਕੇ ਬੱਦਲਾਂ ਦੇ ਵਿਚੋਂ ਸੂਰਜ ਝਾਤੀ ਮਾਰੇਗਾ ਦਿਨਾਂ ਨੂੰ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਹੋਰ ਸੱਜਣ ਮਿੱਤਰ ਬਹੁਤ ਜੁੜ ਰਹੇ ਨੇ, ਇਕ ਵਾਰੀ ਫੇਰ ਰਿਮਾਇੰਡ ਕਰਾ ਦਈਏ, ਅਸੀਂ ਕੋਸ਼ਿਸ਼ ਕਰਾਂਗੇ ਅੱਜ ਹੈਪੀ ਮਨੀਲਾ ਨੂੰ ਪ੍ਰੋਗਰਾਮ ਦੇ ਵਿਚ ਲੈਣ ਦੀ ਤੇ ਗੱਲਾਂ ਬਾਤਾਂ ਅਸੀਂ ਕਰਾਂਗੇ। ਗੁੱਡ ਮਾਰਨਿੰਗ ਸਾਨੂੰ ਬੁਲਾ ਰਹੇ ਨੇ ਜੀ ਰੁਪਿੰਦਰ ਗਿੱਲ ਮੈਲਬਨ ਤੋਂ ਕਾਲ ਕਲਾਂ ਵਾਲੇ ਤੇ ਕਹਿੰਦੇ ਮੈਂ ਡਰਾਈਵ ਕਰਨ ਜਾ ਰਿਹਾ। ਸੋ ਬਹੁਤਾ ਨਹੀਂ ਲਿਖਾਂਗਾ। ਬਿਲਕੁਲ ਜੀ, ਮੈਂ ਪਹਿਲਾਂ ਵੀ ਆਪਣੇ ਸਰੋਤਿਆਂ ਨੂੰ ਕਹਿੰਦਾ ਹੁੰਦਾ ਕਿ ਅਗਰ ਉਹ ਡਰਾਈਵਿੰਗ ਕਿੱਤੇ ਦੇ ਵਿਚ ਹਨ, ਕੰਮ ਕਰ ਰਹੇ ਹਨ ਤਾਂ ਜ਼ਰੂਰ ਪ੍ਰੋਗਰਾਮ ਸੁਣਨ, ਪਰ ਮੈਸੇਜ ਬੇਸ਼ੱਕ ਨਾ ਲਿਖਣ, ਕੋਈ ਗੱਲ ਨਹੀਂ, ਸੇਫਟੀ ਪਹਿਲਾਂ ਹੈ ਜੀ। ਰਾਜਮਹਿੰਦਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਆਓ ਜੀ ਰਾਜਮਹਿੰਦਰ ਜੀ ਕੀ ਹਾਲ ਚਾਲ ਹੈ। ਕੁਲਦੀਪ ਸਿੰਘ ਬਲ ਜੀ ਵੀ ਆ ਗਏ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਫਤਿਹ ਬੁਲਾਈ ਹੈ। ਤੇ ਸਾਡੇ ਨਾਲ ਲਹਿਰਾਂ ਚ ਗੁਰਜੀਤ ਸੇਖੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵਾਹਿਗੁਰੂ ਸਾਹਿਬ ਨੂੰ ਛੱਡਦੀ ਕਲਾ ਬਖਸ਼ੇ। ਬਹੁਤ ਬਹੁਤ ਧੰਨਵਾਦ ਜੀ ਤੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜਿਹੜੇ ਸਾਡੇ ਨਾਲ ਜੁੜ ਰਹੇ ਨੇ। ਤਾਂ ਤੁਹਾਨੂੰ ਹੁਣ ਇਕ ਮੈਂ ਹੋਰ ਗੀਤ ਸੁਣਾਉਣਾ ਜੀ, ਇਹ ਬਿੰਦਰਖੀਏ ਦਾ ਆਇਆ। ਇਸ ਦੇ ਵਿਚ ਨਾ ਦੁਪੱਟੇ ਦੀ ਗੱਲ ਹੈ, ਸੱਤ ਰੰਗ ਦੀ ਗੱਲ ਹੈ, ਗੱਭਰੂਆ ਦੀ ਗੱਲ ਹੈ। ਔਰ ਜਿਸ ਤਰ੍ਹਾਂ ਸੱਤ ਰੰਗ ਦਾ ਦੁਪੱਟਾ, ਗੱਭਰੂਆ, ਇਹ ਜਿਹੜੇ ਗੱਲਾਂ, ਮਤਲਬ ਜਿਸ ਤਰ੍ਹਾਂ ਦੇ ਲਹਿਜੇ ਦੇ ਨਾਲ ਸੁਰਜੀਤ ਬਿੰਦਰਖੀਆ ਕਹਿੰਦੇ ਸਨ, ਮੈਨੂੰ ਕੁਛ ਕੁਛ ਉਹੀ ਹੀ ਝਲਕ ਇਸ ਦੇ ਵਿਚ ਆਈ ਹੈ। ਸੋ ਆਓ ਗੀਤ ਸੁਣਦੇ ਹਾਂ ਜੀ, ਸੱਤ ਰੰਗ ਦਾ ਦੁਪੱਟਾ।
ਸੁਣ ਮੇਰੇ ਆਵੇ ਜੱਟਾ ਸੱਤ ਰੰਗ ਦਾ ਦੁਪੱਟਾ, ਸੁਣ ਮੇਰੇ ਆਵੇ ਜੱਟਾ ਸੱਤ ਰੰਗ ਦਾ ਦੁਪੱਟਾ, ਲੈ ਕੇ ਫਿਰਦੀ ਗਲੀ ਚ ਗੇੜੇ ਮਾਰਦੀ, ਹੋ ਚੱਕਵੀਆਂ ਮੂਰੀ ਸਲਵਾਰ ਦੀ, ਹੋ ਤੇਰੇ ਕਰਕੇ ਗੱਭਰੂਆ, ਹੋ ਲੱਗਦੀ ਨਾ ਅੱਖ ਮੁਟਿਆਰ ਦੀ, ਹੋ ਤੇਰੇ ਕਰਕੇ ਗੱਭਰੂਆ, ਹੋ ਲੱਗਦੀ ਨਾ ਅੱਖ ਮੁਟਿਆਰ ਦੀ, ਹੋ ਤੇਰੇ ਕਰਕੇ ਗੱਭਰੂਆ। ਪੱਗ ਬੰਨ ਕੇ ਤੂੰ ਆ ਜਾ ਲੜ ਛੱਡਵੀ, ਤੋਰ ਕੱਢ ਕੇ ਆਈਆਂ ਮੈਂ ਵੀ ਕੱਢਵੀ, ਪੱਗ ਬੰਨ ਕੇ ਤੂੰ ਆ ਜਾ ਲੜ ਛੱਡਵੀ, ਤੋੜ ਕੱਢ ਕੇ ਆਈਆਂ ਮੈਂ ਵੀ ਕੱਢਵੀ, ਉਹ ਤੇਰੀ ਦੇਖਣੀ ਆ ਠੱਗ ਸਿਰਦਾਰ ਦੀ, ਉਹ ਗੱਲ ਅੜੀ ਉੱਤੇ ਆ ਗਈ ਹੁਣ ਨਾਰ ਦੀ, ਉਹ ਤੇਰੇ ਕਰਕੇ ਗੱਭਰੂਆ, ਹੋ ਲੱਗਦੀ ਨਾ ਅੱਖ ਮੁਟਿਆਰ ਦੀ, ਹੋ ਤੇਰੇ ਕਰਕੇ ਗੱਭਰੂਆ, ਹੋ ਲੱਗਦੀ ਨਾ ਅੱਖ ਮੁਟਿਆਰ ਦੀ, ਹੋ ਤੇਰੇ ਕਰਕੇ ਗੱਭਰੂਆ। ਦਿਲੇਦਾਰ ਜੁੱਤੀ ਵਾਲੇ ਕਹਿਣ ਘੁੰਗਰੂ, ਮੈਥੋਂ ਪਹਿਲਾਂ ਆਪੇ ਬੋਲ ਪੈਣ ਘੁੰਗਰੂ, ਹੋ ਦਿਲੇਦਾਰ ਜੁੱਤੀ ਵਾਲੇ ਕਹਿਣ ਘੁੰਗਰੂ, ਮੈਥੋਂ ਪਹਿਲਾਂ ਆਪੇ ਬੋਲ ਪੈਣ ਘੁੰਗਰੂ, ਉਹਦੇ ਦੀ ਤੈਨੂੰ ਵੀ ਪਿੜਕ ਛਿਣਕਾਰਦੀ, ਹੋਵਾਂਗ ਛਣਕੇ ਬਿਨਾ ਹੀ ਮੇਣੇ ਮਾਰਦੀ, ਹੋ ਤੇਰੇ ਕਰਕੇ ਗੱਭਰੂਆ, ਹੋ ਲੱਗਦੀ ਨਾ ਅੱਖ ਮੁਟਿਆਰ ਦੀ, ਹੋ ਤੇਰੇ ਕਰਕੇ ਗੱਭਰੂਆ, ਹੋ ਲੱਗਦੀ ਨਾ ਅੱਖ ਮੁਟਿਆਰ ਦੀ, ਹੋ ਤੇਰੇ ਕਰਕੇ ਗੱਭਰੂਆ। ਪਿੰਡਾਂ ਚ ਹੋਣ ਗੱਲਾਂ ਤੇਰੀਆਂ ਦੱਸੇ ਬਿੱਦ ਰੱਖੀਆਂ ਗੀਤਾਂ ਚ ਜਿਹੜੀਆਂ ਬੱਚੀਆਂ ਪਿੰਡਾਂ ਚ ਹੋਣ ਗੱਲਾਂ ਤੇਰੀਆਂ ਦੱਸੇ ਬਿੱਦ ਰੱਖੀਆਂ ਗੀਤਾਂ ਚ ਜਿਹੜੀਆਂ ਗੀਤਾਂ ਬੈਸ ਬੈਸ ਯਾਰ ਦੀ ਹੁੱਟ ਚ ਜਾਣਾ ਥਾਣੇਦਾਰੀ ਥਾਣੇਦਾਰ ਦੀ ਹੋ ਤੇਰੇ ਕਰਕੇ ਗੱਭਰੂਆ ਹੋ ਲੱਗਦੀ ਨਾ ਅੱਖ ਮੁਟਿਆਰ ਦੀ ਹੋ ਤੇਰੇ ਕਰਕੇ ਗੱਭਰੂਆ ਹੋ ਲੱਗਦੀ ਨਾ ਅੱਖ ਮੁਟਿਆਰ ਦੀ ਹੋ ਤੇਰੇ ਕਰਕੇ ਗੱਭਰੂਆ
ਚੀਰੇ ਵਾਲਿਆ ਗੱਭਰੂਆ ਕੀ ਲੱਗਦਾ ਤੂੰ ਮੇਰਾ ਕੀ ਵੇ ਇਹ ਜਿਹੜਾ ਗੱਭਰੂ ਆਖਰ ਜੀ ਇਹਦਾ ਬੋਲਿਆ ਇਹਦੇ ਵਿਚ ਤੇ ਮੈਨੂੰ ਉਹ ਗੀਤ ਯਾਦ ਆਉਂਦਾ ਸੁਰਜੀਤ ਬਿੰਦ ਰੱਖੀਏ ਦਾ ਤੇ ਇਧਰ ਸਾਡੇ ਨਾਲ ਮਿੰਟੂ ਬਰਾੜ ਜੀ ਵੀ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਦੇ ਵਿਚ ਐਡਲੇਡ ਤੋਂ ਤੇ ਉਨ੍ਹਾਂ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਉਨ੍ਹਾਂ ਨੂੰ ਪਹਿਲਾਂ ਸਵਾਗਤ ਕਰਦੇ ਹਾਂ ਉਨ੍ਹਾਂ ਦਾ ਸਤਿ ਸ੍ਰੀ ਅਕਾਲ ਮਿੰਟੂ ਜੀ ਜੀ ਆਇਆਂ ਨੂੰ ਪ੍ਰੋਗਰਾਮ ਚ
ਬਹੁਤ ਮਿਹਰਬਾਨੀ ਅਮਨਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਤੇ ਉਮੀਦ ਕਰਦੇ ਹਾਂ ਜਿਹੜੀ ਪ੍ਰੋਗਰਾਮ ਦਾ ਜਿਹੜਾ ਆਨੰਦ ਆ ਉਹ ਉਠਾ ਰਹੇ ਹੋਣੇ ਆ ਤੇ ਕੋਸ਼ਿਸ਼ ਕਰਾਂਗੇ ਆਉਣ ਵਾਲੇ ਟਾਈਮ ਦੇ ਵਿਚ ਹੋਰ ਇਹਨੂੰ ਰੌਚਕ ਬਣਾ ਸਕੀਏ ਪਰ ਸਭ ਤੋਂ ਪਹਿਲਾਂ ਸਿੱਧੂ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਹੁਣ ਪੁੱਛੋ
ਕਾਹਦੀਆਂ ਜੀ
ਉਹ ਆਪਣੇ ਸੈਫ ਅਲੀ ਦੇ ਆਪਣੇ ਤੇ ਉਹ ਕਰੀਨਾ ਦੇ ਮੁੰਡਾ ਹੋਇਆ ਕੱਲ ਤਮੂਰ
ਵਧੀਆਂ ਮੁਬਾਰਕਾਂ
ਸਾਰੇ ਕਰੀਨਾ ਤੇ ਸੈਫ ਦੇ ਫੈਨਸ ਆ ਜਿਹੜੇ ਉਹਨਾਂ ਨੂੰ ਵਧਾਈਆਂ ਜੀ ਵੀ ਤਮੂਰ ਆ ਗਿਆ ਪਰ ਇਹ ਤਮੂਰ ਲੰਘ ਨੀ ਹੈਗਾ ਜਿਹੜਾ ਆਪਾਂ ਹਿਸਟਰੀ ਚ ਪੜ੍ਹਦੇ ਹੁੰਦੇ ਸੀ ਇਹ ਤਮੂਰ ਸੈਫ ਅਲੀ ਖਾਨ ਆ
ਪਟੌਦੀ ਮਨਪ੍ਰੀਤ ਢੀਂਡਸਾ ਅਮਰੀਕਾ ਵਾਲੇ ਆਸਾ ਦੀ ਵਾਰ ਦਾ ਧਿਆਨ ਤੇ ਉਸ ਦੀ ਮਤਲਬ ਟਾਈਪਿੰਗ ਕਰ ਰਹੇ ਆ ਤਿੰਨ ਤਿੰਨ ਘੰਟੇ ਅਸੀਂ ਲਾਣੇ ਹਰ ਰੋਜ਼ ਤੇ ਅਸੀਂ ਬੜੇ ਖੁੱਬੇ ਹੋਈ ਦਾ ਜੀ ਜਦੋਂ ਅਸੀਂ ਇਹ ਸਾਰਾ ਕੁਝ ਅਧਿਐਨ ਕਰ ਰਹੀ ਦਾ ਹੁੰਦਾ ਤੇ ਉਧਰ ਸਾਡੇ ਲਿੰਕ ਲੱਗਾ ਹੁੰਦਾ ਤੇ ਉਹ ਪ੍ਰੋਗਰਾਮ ਕਰਦੇ ਕਰਦੇ ਅਸੀਂ ਚਲੋ ਰੂਹਾਨੀ ਗੱਲਾਂ ਕਰਦੇ ਹੁੰਦੇ ਆ ਕਿਉਂਕਿ ਘੋਖਣਾ ਪੈਂਦਾ ਗੁਰਬਾਣੀ ਦੇ ਵਿਚ ਡੁੱਬੀ ਲਾਣੀ ਪੈਂਦੀ ਆ ਤਾਂ ਉਹ ਮੈਨੂੰ ਕਹਿੰਦਾ ਉਹਨੇ ਕੋਈ ਜਿੱਦਾਂ ਫੋਨ ਦੇ ਉੱਤੇ ਤੁਹਾਨੂੰ ਪਤਾ ਨੋਟੀਫਿਕੇਸ਼ਨ NDTV ਦੀ ਹੁੰਦੀ ਆ ਜਾਂ ਕਿਸੇ ਖਬਰ ਦੀ ਤੇ ਗੱਲ ਕਰਦੇ ਕਰਦੇ ਥੋੜੀ ਜਿਹੀ ਬ੍ਰੇਕ ਹੋਈ ਕਹਿੰਦਾ ਭਾਜੀ ਮਾਤ ਲੋਕ ਤੋਂ ਇੱਕ ਖਬਰ ਆਈ ਆ ਕਹਿੰਦੇ ਤਮੂਰ ਧਰਤੀ ਤੇ ਪਹੁੰਚ ਗਿਆ ਉਹ ਆਪਣੇ ਆਪ ਦੇ ਵਿਚ ਹੀ ਮਤਲਬ ਇਕ ਵਧੀਆ ਗੱਲ ਬਣ ਗਈ ਕਿਉਂਕਿ ਅਸੀਂ ਬੜੀ ਮਤਲਬ ਡੂੰਘੇ ਗੁਰਬਾਣੀ ਦੇ ਵਿਚ ਅਧਿਐਨ ਕਰ ਰਹੇ ਸੀ ਕਹਿੰਦੇ ਭਾਜੀ ਮਾਤ ਲੋਕ ਤੋਂ ਇੱਕ ਖਬਰ ਆ ਰਹੀ ਆ ਮੈਂ ਤਾਂ ਮੈਨੂੰ ਯਾਦ ਆ ਗਿਆ ਕਿ ਲਾਈਵ ਸਾਨੂੰ ਖਬਰ ਮਾਤ ਲੋਕ ਦੀ ਮਿਲ ਗਈ ਸੀਗੀ ਤੇ ਚਲੋ ਵਧੀਆ ਗੱਲ ਆ ਜੀ ਪਰਮਾਤਮਾ ਦੇ ਜੀ ਨੇ ਸਭ ਰੱਬ ਚੜ੍ਹਦੀਆਂ ਕਲਾਂ ਚ ਬਖਸ਼ੇ ਸਾਰਿਆਂ ਨੂੰ ਤੇ ਸਾਡੇ ਨਾਲ ਰੁਪਿੰਦਰ ਔਲਖ ਜੁੜੇ ਨੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜਗਤਾਰ ਭਾਜੀ ਵੀ ਸਾਡੇ ਪਹੁੰਚ ਗਏ ਨੇ ਹਾਂਗਕਾਂਗ ਦੀ ਉੱਚੀ ਬਿਲਡਿੰਗ ਦੀ ਇੱਕ ਫੋਟੋ ਦੇ ਨਾਲ ਕੁਝ ਲਾਈਨਾਂ ਲਿਖੀਆਂ ਨੇ ਚੁਣੌਤੀ ਬਿਨਾਂ ਜ਼ਿੰਦਗੀ ਵੀ ਬੇਸਵਾਦੀ ਹੁੰਦੀ ਆ ਬਿਲਕੁਲ ਸ਼ੁਭ ਸਵੇਰ ਦੋਸਤੋ ਇਨ੍ਹਾਂ ਦੀ ਫੋਟੋ ਦੇਖੀ ਜੀ ਇਨ੍ਹਾਂ ਨੇ ਪੱਗ ਬੰਨੀ ਹੋਈ ਸੀ ਤਾਂ ਇਹ ਪੁੱਛ ਰਹੇ ਸੀ ਵੀ ਕਿੱਦਾਂ ਦੇ ਲੱਗ ਰਹੇ ਆ ਤੇ ਮੈਂ ਤਾਂ ਇਹੀ ਕਹਾਂਗਾ ਕਿ ਜੀ ਪੱਗ ਦੇ ਨਾਲ ਆਪਣੀ ਹੀ ਟੌਹਰ ਹੁੰਦੀ ਆ ਸਰਦਾਰੀ ਦੀ ਆਪਣੀ ਹੀ ਟੌਹਰ ਹੁੰਦੀ ਆ ਅਸੀਂ ਤਾਂ ਪਹਿਲਾਂ ਮੈਂ ਤਾਂ ਕਦੇ ਬੰਨੀ ਨਹੀਂ ਸੀ ਹੁਣ ਮੈਂ ਬੰਨਦਾ ਆ ਕੇਸ ਵੀ ਰੱਖੇ ਹੋਏ ਆ ਪਰ ਅਗਰ ਮਤਲਬ ਤੁਸੀਂ ਬੰਨ ਸਕਦੇ ਹੋ ਤਾਂ ਜ਼ਰੂਰ ਬੰਨੋ ਬੰਨਣੀ ਚਾਹੀਦੀ ਆ ਬਹੁਤ ਵਧੀਆ ਮਤਲਬ ਕੋਨਫੀਡੈਂਸ ਬੜਾ ਆਉਂਦਾ ਆਪਣੇ ਆਪ ਚ ਬੰਦੇ ਦੇ ਵਿਚ ਸੋ ਅਗਰ ਤੁਸੀਂ ਬੰਨ ਸਕਦੇ ਹੋ ਤਾਂ ਜ਼ਰੂਰ ਬੰਨੋ ਅਗਰ ਤੁਹਾਨੂੰ ਅਲਾਓ ਕਰਦਾ ਮਤਲਬ ਤੁਸੀਂ ਆਪਣੇ ਮਨ ਅਲਾਓ ਕਰਦਾ ਸੋ ਮਲਕੀਤ ਬਲ ਵੀ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵਧੀਆ ਪ੍ਰੋਗਰਾਮ ਚੱਲ ਰਿਹਾ ਸ਼ੁਕਰੀਆ ਜੀ ਤੇ ਈਮੇਲ ਦੇ ਜ਼ਰੀਏ ਜੀ ਸੁਖਪ੍ਰੀਤ ਸਿੰਘ ਸਿੱਧੂ ਔਕਲੈਂਡ ਵਾਲੇ ਆ ਗਏ ਨੇ ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਔਕਲੈਂਡ ਦੇਖੋ ਜੀ ਕੀ ਹੋਇਆ ਮਿੰਟੂ ਜੀ ਮਤਲਬ
ਕੀ ਹੋਇਆ ਜੀ
ਵਾਕਿਆ ਕਮਾਲ ਕਰਤੀ ਜੌਨ ਕੀਨ ਜਿਹੜਾ ਉਨ੍ਹਾਂ ਦਾ ਪ੍ਰਧਾਨ ਮੰਤਰੀ ਸੀ ਪਿਛਲੇ ਦੋ ਹਫ਼ਤੇ ਪਹਿਲਾਂ ਉਹਨੇ ਰਿਜ਼ਾਈਨ ਦੇ ਦਿੱਤਾ ਸੀ ਨਾ 7-8 ਸਾਲ ਪ੍ਰਧਾਨ ਮੰਤਰੀ ਰਹਿਣ ਤੋਂ ਬਾਅਦ ਤੇ ਕੋਈ ਗੱਲਬਾਤ ਵੀ ਨਹੀਂ ਸੀ ਕੋਈ ਕੁਛ ਨਹੀਂ ਸੀ ਕਹਿੰਦਾ ਨਹੀਂ ਯਾਰ ਬਸ ਬਹੁਤ ਹੋ ਗਿਆ ਇੰਨਾ ਕੁ ਰਾਜ ਕਰਨਾ ਜਿਹੜਾ ਆ ਉਹ ਠੀਕ ਹੀ ਹੁੰਦਾ ਤੇ ਜਿਹੜਾ ਆਪਾਂ ਕਰਦੇ ਹੁੰਦੇ ਨਾ ਗੱਲ ਪਈ ਤਪੋ ਰਾਜ ਰਾਜੋ ਨਰਕ ਹਨਾ ਤੇ ਉਹ ਬੰਦਾ ਤਪ ਕਰਕੇ ਰਾਜਾ ਬਣਿਆ ਤੇ ਰਾਜ ਤੋਂ ਫਿਰ ਮਤਲਬ ਮੈਨੂੰ ਲੱਗਦਾ ਤੇ ਉਹ ਇੱਕ ਉਦਾਹਰਣ ਹੀ ਪੇਸ਼ ਕਰ ਗਿਆ ਮਤਲਬ ਬਹੁਤ ਵਧੀਆ ਤਰੀਕੇ ਦੇ ਨਾਲ ਉਹਨੇ ਇਹ ਵਧੀਆ ਕੰਮ ਕੀਤਾ ਵੈਸੇ ਨਾ ਇਹ ਪ੍ਰਾਚੀਨ ਭਾਰਤੀ ਆਪਾਂ ਇਤਿਹਾਸ ਵੀ ਫਰੋਲੀਏ ਤਾਂ ਉਸ ਦੇ ਵਿਚ ਵੀ ਇਸ ਤਰ੍ਹਾਂ ਹੀ ਕਰਦੇ ਹੁੰਦੇ ਸੀ ਕਿ 40 ਸਾਲ ਤੋਂ ਬਾਅਦ ਨਾ ਜਿਹੜਾ ਰਾਜਾ ਆ ਉਹ ਰਾਜਕੁਮਾਰ ਨੂੰ ਰਾਜ ਸਾਂਭ ਕੇ 22-23 ਸਾਲ ਦਾ ਹੁੰਦਾ ਉਦੋਂ ਤੇ ਉਸ ਨੂੰ ਯੰਗ ਬਲੱਡ ਨੂੰ ਰਾਜ ਸਾਂਭ ਕੇ ਆਪ ਆਸ਼ਰਮ ਚ ਚਲ ਜਾਂਦਾ 40-45 ਸਾਲ ਦੀ ਇਹ ਲਿਖਿਆ ਹੋਇਆ ਜਿਦਾਂ ਅਸੀਂ ਦੇਖਦੇ ਵੀ ਆ ਜੇ ਅਸੀਂ ਧਰੂ ਭਗਤ ਦੀ ਕਹਾਣੀ ਪੜ੍ਹੀਏ ਤਾਂ ਉਹਦਾ ਜਿਹੜਾ ਬਾਬਾ ਸੀ ਉਹ ਵੀ ਆਪਣੇ ਪੁੱਤਰ ਨੂੰ ਰਾਜ ਦੇ ਕੇ ਆਸ਼ਰਮ ਚ ਚਲੇ ਗਿਆ ਸੀ ਚਲੋ ਉਸਦਾ ਪੁੱਤਰ ਜਿਹੜਾ ਰਾਜਾ ਸੀ ਧਰੂ ਦਾ ਪਿਓ ਉਹ ਥੋੜੀ ਐਸ਼ ਪ੍ਰਸਤੀ ਵਿਚ ਪੈ ਗਿਆ ਤੇ ਘਰੇ ਬਖੇਰਾ ਹੋ ਗਿਆ ਤੇ ਉਹ ਗੱਲਾਂ ਜੇ ਅਸੀਂ ਪੜ੍ਹੀਏ ਸਾਖੀਆਂ ਪੜ੍ਹੀਏ ਤਾਂ ਉਸਦੇ ਵਿਚੋਂ ਇਹ ਗੱਲਾਂ ਸਾਰੀਆਂ ਨਿਕਲ ਕੇ ਆਉਣੀਆਂ ਤੇ ਮੈਨੂੰ ਲੱਗਦਾ ਸਤਿਯੁਗੀ ਗੱਲਾਂ ਨੇ ਜਿਹੜੀਆਂ ਭਾਰਤ ਦੇ ਵਿਚ ਵੀ ਹੁੰਦੀਆਂ ਸੀ ਤੇ ਉਹ ਹੁਣ ਨਿਊਜ਼ੀਲੈਂਡ ਦੇ ਵਿਚ ਕਰਕੇ ਦਿਖਾਲੀ ਹੈ ਜੌਨ ਕੀਨ ਹੈ ਇਨ੍ਹਾਂ ਦੇ ਸੁਖਪ੍ਰੀਤ ਸਿੱਧੂ ਉਨ੍ਹਾਂ ਦੇ ਜਿਹੜਾ ਪ੍ਰਾਈਮ ਮਿਨਿਸਟਰ ਹੈ ਤੇ ਮੈਨੂੰ ਸਰਵੇ ਜੀ ਤੋਂ ਪੁੱਛਿਆ ਯਾਰ ਇਹਦੀ ਗੱਲ ਕੀ ਆ ਮੈਂ ਕਿਹਾ ਗੱਲ ਕੀ ਆ ਉਹਦਾ ਨੌਵੇਂ ਚਾਬੀ ਆ ਉਹਦੀ ਚਾਬੀ ਉਹਦੀ ਘਰ ਵਾਲੀ ਨੇ ਮਰੋੜਤੀ ਹੋਣੀ ਵੀ ਬਹੁਤ ਹੋ ਗਿਆ ਕਿਉਂਕਿ ਹੁਣ ਬਹਾਨਾ ਹੀ ਇੱਦਾਂ ਦਾ ਲਾਇਆ ਵੀ ਮੇਰੀ ਫੈਮਿਲੀ ਨੂੰ ਟਾਈਮ ਨਹੀਂ ਮਿਲਦਾ ਤੇ ਉਹਦਾ ਪਹਿਲਾਂ ਹੀ ਚਾਬੀ ਤੇ ਚੱਲਦਾ ਸੀ ਉਹਦਾ ਸਰਨੇਵੇਂ ਚਾਬੀ ਆ ਪਰ ਗੱਲ ਇਹ ਹੈ ਉਹ ਜਿਹੜਾ ਨਵਾਂ ਬਣਿਆ ਸ਼ਾਇਦ ਜੌਨ ਇੰਗਲਿਸ਼ ਆ ਉਹਦਾ ਨਾਮ ਜਿਹੜਾ ਵਿਲੀਅਮ ਇੰਗਲਿਸ਼ ਪਤਾ ਨੀ ਉਹਦਾ ਪ੍ਰਾਈਮ ਮਿਨਿਸਟਰ ਦਾ ਨਾਮ ਹੈ ਤੇ ਕਹਿੰਦੇ ਵੀ ਉਹਦੀ ਫੋਟੋ ਲਾ ਕੇ ਕਿਸੇ ਬੰਦੇ ਨੇ ਲਾਈ ਸੀ ਵੀ ਇਹ ਜਿਹੜਾ ਬੰਦਾ ਆ ਇਹਦੀ ਸਾਰੇ ਸਪੋਰਟ ਕਰੋ ਇਹ ਵੀ ਬੜਾ ਮਿਹਨਤੀ ਆ ਇਹਦੇ 6 ਬੱਚੇ ਆ ਕਹਿੰਦਾ ਇਹਦੇ 6 ਨਿਆਣੇ ਆ ਬੜਾ ਮਿਹਨਤੀ ਆ ਕਹਿੰਦਾ ਇਹਦੀ ਸਪੋਰਟ ਕਰੋ ਇਹ ਵੀ ਨਿਊਜ਼ੀਲੈਂਡ ਨੂੰ ਬਹੁਤ ਵਧੀਆ ਰਾਏ ਪਾਊਗਾ ਮਿਹਨਤ ਨੂੰ ਸੋ ਇਹ ਗੱਲਾਂ ਸੀ ਜੀ ਨਿਊਜ਼ੀਲੈਂਡ ਦੀ ਮੈਨੂੰ ਚੇਤੇ ਆ ਗਈਆਂ ਸੁਖਪ੍ਰੀਤ ਸਿੱਧੂ ਦੀ ਈਮੇਲ ਤੋਂ ਤੇ ਉਨ੍ਹਾਂ ਨੇ ਫਤਿਹ ਬੁਲਾਈ ਆ ਸਾਰਿਆਂ ਨੂੰ ਆਕਲੈਂਡ ਤੋਂ ਬਿਲ ਇੰਗਲਿਸ਼ ਆ ਜੀ ਉਹਦਾ ਨਾਂ ਰਮਨਜੀਤ ਸਿੰਘ ਜੰਡੋਰੀਆ ਨੇ ਦੱਸਤਾ ਹਾਂਜੀ ਨਾਂ ਮੈਨੂੰ ਚੇਤਾ ਭੁੱਲ ਜਾਂਦੇ ਮੈਨੂੰ ਸਰਨੇਮ ਜ਼ਿਆਦਾ ਚੇਤੇ ਰਹਿੰਦੇ ਆ ਫਸਟ ਨੇਮ ਨਹੀਂ ਬਹੁਤੇ ਚੇਤੇ ਰਹਿੰਦੇ ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਰਿਮਾਇੰਡ ਕਰਾਇਆ ਹਰਪ੍ਰੀਤ ਵੀ ਸਾਡੇ ਨਾਲ ਜੁੜੇ ਨੇ ਤੇ ਹਰਪ੍ਰੀਤ ਸੰਧੂ ਬ੍ਰਿਸਬੇਨ ਵਾਲੇ ਵਧੀਆ ਚੱਲ ਰਹੇ ਜੀ ਪ੍ਰੋਗਰਾਮ ਤੇ ਆਪਣੇ ਕੰਮ ਤੇ ਵੀ ਲੱਗੇ ਹੋਏ ਆ ਬਹੁਤ ਵਧੀਆ ਉਨ੍ਹਾਂ ਨੇ ਇੱਕ ਨਾ ਆ ਪੋਇਮ ਭੇਜੀ ਆ ਜੀ ਐਡੀ ਵੀ ਕੋਈ ਗੱਲ ਨਹੀਂ ਲੱਗਦੀ ਜਿੰਨਾ ਯਾਰ ਡਰਾਉਂਦੇ ਸੀ ਵਿਆਹ ਕਰਕੇ ਪਛਤਾਏਗਾ ਐਵੇਂ ਖੌਫ ਦਬਾਉਂਦੇ ਸੀ ਹਾਂਜੀ ਇਹਦੀਆਂ ਬਹੁਤ ਸਾਰੀਆਂ ਰਿਕਾਰਡਿੰਗਸ ਆਈਆਂ ਹੋਈਆਂ ਨੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਸੁਣਾਉਣ ਦੀਆਂ ਹਰਨੇਕ ਸਿੰਘ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਭਾਜੀ ਇਸ ਨਵਜੋਤ ਸਿੱਧੂ CM ਦਾ ਦਾਅਵੇਦਾਰ ਮਿੰਟੂ ਭਾਜੀ ਫਿਰ ਦੱਸੇ ਦਾ ਉਹ ਕਹਿੰਦੇ ਰਾਹੁਲ ਤੇ ਸਿੱਧੂ ਮਿਲੇ ਆ ਔਰ ਇਸ ਦੀ ਚਰਚਾ ਹੋ ਰਹੀ ਆ ਪੰਜਾਬ ਦੇ ਵਿਚ ਕੀ ਮਾਜਰਾ ਆ
ਬਿਲਕੁਲ ਜੀ ਕਾਫੀ ਚਰਚਾ ਹੋ ਰਹੀ ਹੈ ਤੇ ਚਰਚਾ ਦਾ ਕਾਰਨ ਆ ਜਿਹੜੀ ਅਚਾਨਕ ਨਵਜੋਤ ਸਿੱਧੂ ਤੇ ਜਿਹੜੀ ਰਾਹੁਲ ਦੀ ਮੁਲਾਕਾਤ ਹੋਈ ਆ ਉਹ ਮੁਲਾਕਾਤ ਨੂੰ ਕੱਲਾ ਨਾ ਆਪਾਂ ਵਿਸ਼ਲੇਸ਼ਣ ਕਰੀਏ ਉਹਨੂੰ ਨਾਲ ਚੰਡੀਗੜ੍ਹ ਨੂੰ ਮਿਲਾ ਕੇ ਦੇਖਣਾ ਪੈਣਾ ਸਾਨੂੰ ਚੰਡੀਗੜ੍ਹ ਦੇ ਇਲੈਕਸ਼ਨਾਂ ਨੂੰ ਮਿਲਾ ਕੇ ਦੇਖਣਾ ਪੈਣਾ ਚੰਡੀਗੜ੍ਹ ਦੇ ਵਿਚ ਪਿਛਲੇ ਦਿਨੀ ਜਿਹੜੇ ਇਲੈਕਸ਼ਨ ਹੋਇਆ ਜੀ ਕੌਂਸਲ ਦੇ ਤੇ ਕੌਂਸਲ ਦੇ ਇਲੈਕਸ਼ਨਾਂ ਦੇ ਵਿਚ ਜਿਹੜੀ ਟੋਟਲ 26 ਸੀਟਾਂ ਸਨ ਚੰਡੀਗੜ੍ਹ ਦੇ ਵਿਚ ਤੇ ਜਿਹੜਾ ਸਿੱਧਾ ਮੁਕਾਬਲਾ ਜਿਹਨੂੰ ਕਹਿ ਸਕਦੇ ਆ ਉਹ ਅਕਾਲੀ ਭਾਜਪਾ ਗਠਜੋੜ ਨੀ ਕਹਿ ਸਕਦੇ ਭਾਜਪਾ ਕਾਂਗਰਸ ਦੇ ਵਿਚ ਸੀ
ਮੈਨੂੰ ਇਹ ਗੱਲ ਨੀ ਸਮਝ ਆਈ ਮੈਂ ਅੰਕੜੇ ਦੇਖ ਰਿਹਾ ਸੀ ਉੱਥੇ ਅਕਾਲੀ ਖੜਦੇ ਹੀ ਨੀ ਜਾਂ ਕੀ ਗੱਲ
ਖੜਦੇ ਆ ਜੀ ਖੜਦੇ ਅਕਾਲੀਆਂ ਨੂੰ ਇੱਕ ਸੀਟ ਮਿਲੀ ਆ ਅਕਾਲੀਆਂ ਨੇ ਉੱਥੇ ਪ੍ਰੋਬਲਮ ਇਹ ਆ ਵੀ ਜਿਹੜੀ ਭਾਜਪਾ ਦਾ ਹੋਲਡ ਇੰਨਾ ਕੁ ਜ਼ਿਆਦਾ ਆ ਵੀ ਅਕਾਲੀ ਭਾਜਪਾ ਜਿਹੜਾ ਗਠਜੋੜ ਜ਼ਰੂਰ ਆ ਪਰ ਉਨ੍ਹਾਂ ਨੂੰ ਸੀਟਾਂ 2 ਕੀ ਮਿਲੀਆਂ ਸੀ ਤੇ ਉਨ੍ਹਾਂ ਚੋਂ 1 ਉਹ ਜਿੱਤੇ ਆ
ਅੱਛਾ
ਸੋ ਗੱਲ ਇਹ ਆ ਜਾਂਦੀ ਆ ਵੀ ਜਿਹੜਾ 26 ਸੀਟਾਂ ਦਾ ਇਹ ਨਤੀਜਾ ਸੀ ਇਹਨੇ ਕਾਫੀ ਕੁਝ ਤੈਅ ਕਰਨਾ ਸੀ ਪਹਿਲੀ ਗੱਲ ਤਾਂ ਇਹ ਆ ਗਈ ਵੀ ਹੁਣ ਅਸੀਂ ਜਿਹੜੇ ਸਮੀਖਿਆਕਾਰ ਬਣਦੇ ਆਪਦੇ ਆਪ ਨੂੰ ਜਾਂ ਅਸੀਂ ਰੋਜ਼ ਚਿੰਤਾ ਕਰਦੇ ਆ ਇਨ੍ਹਾਂ ਚੀਜ਼ਾਂ ਦੀ ਉੱਤੇ ਵੀ ਕੀ ਬਣੂ ਨੋਟਾਂ ਦੀ ਜਿਹੜੀ ਤੇ ਕਦੇ ਡਾਇਲੋਗ ਬੋਲਿਆ ਜਾਂਦਾ ਸੀ ਜਿਹੜਾ ਕਾਮਨ ਡਾਇਲੋਗ ਵੀ ਹੁਣ ਵੋਟਾਂ ਪਵਾ ਕੇ ਦੇਖੇ ਤਾਂ ਹੁਣ ਵੋਟਾਂ ਪਵਾ ਕੇ ਦੇਖੇ ਹਾਂ ਇਹ ਚੀਜ਼ ਡਾਇਲੋਗ ਥਾਂ ਥਾਂ ਤੇ ਬੋਲਿਆ ਜਾਂਦਾ ਸੀ ਪਰ ਉਦੋਂ ਬਾਅਦ ਪਈਆਂ 2-3 ਥਾਵਾਂ ਦੀਆਂ ਵੋਟਾਂ ਨੇ ਸਾਬਤ ਕਰਤਾ ਵੀ ਕਿਤੇ ਨਾ ਕਿਤੇ ਜਿਹੜੀ ਅੰਦਰ ਖਾਤੇ ਲੋਕ ਜਿਹੜੀ ਹਜੇ ਵੀ ਭਾਜਪਾ ਕੋਲੇ ਸਮਰਥਨ ਹੈਗਾ ਤੇ ਸਮਰਥਨ ਹੈਗਾ ਨੀ ਜਿੱਤ ਵਾਲਾ ਸਮਰਥਨ ਆ ਜਿਹਨੂੰ ਕਹਿ ਸਕਦੇ ਆ 26 ਚੋਂ 22 ਸੀਟਾਂ ਲੈਣੀਆਂ ਤੇ 1 ਸੀਟ ਜਿਹੜਾ ਉਹਨਾਂ ਦਾ ਭਾਜਪਾ ਦੇ ਕੈਂਡੀਡੇਟ ਜਿਹਨੂੰ ਨਹੀਂ ਦਿੱਤੀ ਸੀ ਸੀਟ ਉਹਨੇ ਜਿੱਤ ਜਾਣੀ ਆਜ਼ਾਦ ਤੌਰ ਦੇ ਉੱਤੇ ਤਾਂ ਮੀਨਸ 23 ਸੀਟਾਂ ਉਹ ਲੈ ਗਏ ਆ ਤਾਂ 23 ਸੀਟਾਂ ਨਾਲ ਚੰਡੀਗੜ੍ਹ ਨੂੰ ਅਸੀਂ ਪਤਾ ਕੀ ਕਹਿੰਦੇ ਹੁੰਦੇ ਚੰਡੀਗੜ੍ਹ ਦਾ ਜੋ ਜ਼ਿਕਰ ਆਉਂਦਾ ਅਸੀਂ ਕਹਿੰਦੇ ਉੱਥੇ ਜਾਗਰੂਕ ਲੋਕ ਰਹਿੰਦੇ ਆ ਉੱਥੇ ਪੜ੍ਹੇ ਲਿਖੇ ਲੋਕ ਰਹਿੰਦੇ ਆ ਜੇ ਜਾਗਰੂਕ ਤੇ ਪੜ੍ਹੇ
ਦਿੱਲੀ ਵਾਲਾ ਦਿੱਲੀ ਵਾਲਾ ਕੰਮ ਦਿੱਲੀ
ਹਜੇ ਦਿੱਲੀ ਚ ਥੋੜਾ ਫਰਕ ਆ ਸਿੱਧੂ ਸਾਹਿਬ। ਦਿੱਲੀ ਦੇ ਵਿਚ ਪਤਾ ਕੀ ਆ, ਦਿੱਲੀ ਦੇ ਵਿਚ ਬਹੁਤ ਸਾਰੀ ਜਨਤਾ ਯੂਪੀ ਬਿਹਾਰ ਹੋਰ ਬਹੁਤ ਸਾਰੀਆਂ ਸਟੇਟਸ ਤੋਂ ਆ ਕੇ ਬਸੀ ਆ,
ਵੋਟਾਂ ਬੰਗਲਾਦੇਸ਼ ਤੋਂ ਵੀ ਕਾਫੀ, ਬੰਗਲਾਦੇਸ਼ ਤੋਂ ਵੀ ਕਾਫੀ ਰਿਫਿਊਜੀ ਰਹਿੰਦੇ ਨੇ ਉੱਥੇ ਆ ਕੇ, ਉਹਨਾਂ ਦੀ ਵੋਟਾਂ ਬਣੀਆਂ ਹੋਈਆਂ ਨੇ।
ਉਹ ਲੇਬਰ ਕਲਾਸ ਜ਼ਿਆਦਾ ਰਹਿੰਦੀ ਉੱਥੇ, ਤੇ ਉਹਨਾਂ ਦੀ ਜਿਹੜੀ ਸੋਚ ਸੋਚੀ ਅਸੀਂ ਪਹਿਲਾਂ ਹੀ ਕਹਿੰਦੇ ਆ ਵੀ ਵਿਚਾਰਿਆਂ ਦੀ ਮਾਤਰਾ ਜਿਹੜੀ ਉਹ ਦਿਹਾੜੀ ਨੇ ਮਾਰੀ ਹੋਈ ਆ, ਤੇ ਉਹਨਾਂ ਨੂੰ ਕੋਈ ਬੜਾ ਫਰਕ ਨੀ ਪੈਂਦਾ ਵੀ ਵੋਟ ਪਾਉਣੀ ਆ ਜਾਂ ਨਹੀਂ ਪਾਉਣੀ। ਪਰ ਚੰਡੀਗੜ੍ਹ ਇੱਕ ਜਿਹੜਾ ਚੰਡੀਗੜ੍ਹ ਸ਼ਹਿਰ ਦੇ ਵਿਚ ਜਿਹੜੀ ਬਹੁਤਾਤ ਆ ਉਹ ਪੜ੍ਹੇ ਲਿਖੇ ਲੋਕਾਂ ਦੀ ਆ, ਜੋ ਪੜ੍ਹੇ ਲਿਖੇ ਲੋਕ ਜਿਹੜੇ ਇਹ ਫੈਸਲਾ ਕਰ ਰਹੇ ਆ ਵੀ ਮੋਦੀ ਦਾ ਫੈਸਲਾ ਸਹੀ ਆ, ਤਾਂ ਫਿਰ ਸਾਨੂੰ ਵੀ ਮੰਨਣਾ ਹੀ ਪੈਣਾ ਵੀ ਭਾਈ ਮੋਦੀ ਦਾ ਫੈਸਲਾ ਸਹੀ ਹੋਣਾ ਜਿਹੜੇ ਉਹਦੇ ਫੈਸਲੇ ਨੂੰ ਲੋਕਾਂ ਨੇ ਫੁੱਲ ਚੜਾਏ ਆ। ਪਰ ਹੁਣ ਇਹਦਾ ਦੂਜਾ ਪੱਖ ਸੁਣ ਲਓ, ਦੂਜਾ ਪੱਖ ਇਹ ਆ ਵੀ ਜਦੋਂ ਅਸੀਂ ਵੋਟਾਂ ਦੇ ਮਾਮਲੇ ਦੇ ਵਿਚ ਰਹੇ ਨਾ, ਉਦੋਂ ਅਸੀਂ ਕਈ ਵਾਰੀ ਝੋਲੀ ਚ ਦਾਣਿਆਂ ਨੂੰ ਤਾਂ ਪਹਿਲ ਦਿੱਤੀ ਜਾਂਦੀ ਆ ਵੀ ਭਾਈ ਉਹੀ ਜਿੱਤਿਆ ਜਿਹਦੀ ਝੋਲੀ ਚ ਦਾਣੇ ਵੱਧ ਆ, ਉਹ ਤਾਂ ਹੁਣ ਭਾਜਪਾ ਨੇ ਸਾਰਿਆਂ ਦੇ ਮੂੰਹ ਬੰਦ ਕਰਤੇ। ਪਰ ਜਦੋਂ ਵੋਟਾਂ ਦੀ ਜਦੋਂ ਤੁਸੀਂ ਦੇਖਦੇ ਹੋ ਰੇਸ਼ੋ ਵੀ ਵੋਟਾਂ ਕਿਵੇਂ ਕਿਵੇਂ ਪਈਆਂ, ਕਿਹਨੂੰ ਕਿੰਨੇ ਪਰਸੈਂਟ ਪਈਆਂ, ਤਾਂ ਉੱਥੇ ਜਾ ਕੇ ਥੋੜਾ ਜਿਹਾ ਪਤਾ ਲੱਗਦਾ ਵੀ ਇਹ ਜਿਹੜੀ ਦੋ ਤਿਹਾਈ ਵਿਰੋਧੀ ਸਨ ਉਹਨਾਂ ਦੇ, ਪਰ ਤੀਜਾ ਧੜਾ ਖੜਾ ਹੋਣ ਕਾਰਨ ਕਿਤੇ ਨਾ ਕਿਤੇ ਉਹਦਾ ਪਹਿਲੇ ਧੜੇ ਨੂੰ ਬੈਨੀਫਿਟ ਮਿਲਿਆ। ਹੁਣ ਭਾਜਪਾ 33% ਵੋਟਾਂ ਨਾਲ 22 ਸੀਟਾਂ ਤੇ ਕਾਬਜ ਹੋ ਗਈ, ਹੁਣ ਸੀਟਾਂ ਤਾਂ ਕਾਬਜ ਹੋ ਗਈ 90% ਤੇ ਵੋਟਾਂ ਮਿਲੀਆਂ 33%, ਤੇ ਕਾਂਗਰਸ ਦੀ ਜਿਹੜਾ ਵੋਟ ਫਰਕ ਰਿਹਾ ਉਹ ਰਿਹਾ ਸਾਰਾ ਥੱਲੇ। ਤੇ ਦੂਜੇ ਪਾਸੇ
ਜਿਹੜਾ ਘੱਟ ਹੋ ਗਈ ਸੀ ਆਵਾਜ਼,
10% ਤੋਂ ਥੱਲੇ ਵੋਟਾਂ ਦਾ ਫਰਕ ਆ ਕਾਂਗਰਸ ਦਾ ਜਿਹੜਾ ਹਾਰਨ ਦਾ ਤੇ ਭਾਜਪਾ। ਤੇ ਦੂਜੇ ਪਾਸੇ ਜਿਹੜਾ ਵੋਟਾਂ 10.5% ਵੋਟਾਂ ਜਿਹੜੀਆਂ ਆਜ਼ਾਦ ਉਮੀਦਵਾਰ ਲੈ ਗਏ ਆ। ਹੁਣ ਜੇ ਸਿੱਧੇ ਮੁਕਾਬਲੇ ਦੀ ਜੇ ਗੱਲ ਕਰਦੇ ਤਾਂ ਮੈਨੂੰ ਲੱਗਦਾ ਸੀ ਫੇਰ ਤਾਂ ਬਰਾਬਰ ਦੀ ਗੱਲਾਂ ਹੋ ਜਾਣੀਆਂ ਸੀਗੀਆਂ, ਬਰਾਬਰ ਵੋਟਾਂ ਪੈ ਜਾਣੀਆਂ ਸੀਗੀਆਂ। ਤੇ ਇਸ ਕਰਕੇ ਕਈ ਵਾਰੀ ਸਮੀਕਰਨ ਜ਼ਮੀਨੀ ਪੱਧਰ ਉੱਤੇ ਨਾ ਇੱਕ ਕੋਈ ਤੀਜਾ ਧਿਰਾ ਜਿਹੜੀ ਉਹ ਬਦਲ ਦਿੰਦੀ ਆ, ਜਿਵੇਂ ਕਿ ਪਿਛਲਾ ਰਾਜ ਗਰੰਟੀ ਕੈਪਟਨ ਅਮਰਿੰਦਰ ਦਾ ਆਉਣ ਦਾ ਸੀ, ਪਰ TPP ਜਿਹੜੀ ਕਿ 1-2% ਵੋਟਾਂ ਹੀ ਲਗਾਈ ਸੀ, ਉਹਨੇ ਉਹ ਕੈਪਟਨ ਅਮਰਿੰਦਰ ਦੀ ਜਿਹੜੀ ਬੇਟੀ ਚ ਰੋੜੇ ਪਾਏ ਸੀ ਉਸ ਟਾਈਮ ਦੇ ਵਿਚ। ਹੁਣ ਇਸ ਟਾਈਮ ਪੰਜਾਬ ਦੀ ਸਿੱਖਿਆ ਕਰੀਏ, ਇਸ ਇਲੈਕਸ਼ਨਾਂ ਨੂੰ ਦੇਖ ਕੇ ਕਰੀਏ, ਤਾਂ ਕੱਲ ਜਿਹੜਾ ਛੋਟੇਪੁਰ ਦਾ ਬਿਆਨ ਆਇਆ, ਛੋਟੇਪੁਰ ਨੇ ਜਿਹੜੀ ਗੱਲ ਕਹੀ ਉਹਨੂੰ ਮਜ਼ਾਕ ਆ, ਉਹ ਮਜ਼ਾਕ ਨਾ ਸਮਝਣ। ਜੇ ਉਹ 1-2% ਵੋਟਾਂ ਛੋਟੇਪੁਰ ਜਾਂ 1-2% ਵੋਟਾਂ ਗਾਂਧੀ ਪਾਰਟੀ ਲੈ ਜਾਂਦੀ ਆ, ਤਾਂ ਉਹ ਕੌਣ ਹੋ ਸਕਦੀ ਗੱਲਾਂ, ਕਿਉਂਕਿ ਛੋਟੇਪੁਰ ਨੇ ਇਹੀ ਲਿਖਿਆ ਵੀ ਸਰਕਾਰ ਤਾਂ ਜਿਹੜੀ ਉਹਨਾਂ ਦੀ ਪਾਰਟੀ ਦਾ ਨਾਂ ਵੀ ਨੀ ਹਜੇ ਚੇਤੇ ਜਿਹੜੀ ਬਣੀ ਆ, ਪੰਜਾਬ ਆਪਣਾ ਪੰਜਾਬ ਜਾਂ ਕੁਛ ਵੀ, ਤਾਂ ਉਹ ਪਾਰਟੀ ਹੀ ਤੈਅ ਕਰੂਗੀ ਵੀ ਸਰਕਾਰ ਕਿਹਦੀ ਬਣਨੀ ਆ।
ਅੱਛਾ ਜੀ।
ਸੋ ਜਿਹੜਾ ਚੰਡੀਗੜ੍ਹ ਦੀ ਜਿਹੜੀ ਘਟਨਾ ਕ੍ਰਮ ਦੇ ਜਿਹੜੀਆਂ ਚੂਲਾਂ ਹਲਾਈਆਂ, ਤੇ ਜਿਹੜੀ ਕਾਂਗਰਸ ਨੂੰ ਇਹ ਸੀਗਾ ਵੀ ਅਸੀਂ ਚੰਡੀਗੜ੍ਹ ਦੇ ਵਿਚ ਕਮ ਬੈਕ ਕਰਕੇ ਤੇ ਪੰਜਾਬ ਦੀ ਜਿਹੜੀ ਇੱਕ ਤੈਅ ਕਰਾਂਗੇ ਜਿਹੜੀ ਆਉਣ ਵਾਲੇ ਦਿਨਾਂ ਦੀ ਲੋਕਾਂ ਦੀ ਪਿਕਚਰ, ਤਾਂ ਜਦੋਂ ਹਿੱਲ ਗਈ ਤਾਂ ਫਿਰ ਨਵਜੋਤ ਸਿੱਧੂ ਹੋਰਾਂ ਨੇ ਤੇ ਰਾਹੁਲ ਗਾਂਧੀ ਹੋਰਾਂ ਨੇ ਸਪੈਸ਼ਲ ਜਿਹੜੀ ਮੁਲਾਕਾਤ ਕੀਤੀ ਹੈ ਜੀ 45 ਮਿੰਟ ਦੀ, ਤੇ ਉਸ ਮੁਲਾਕਾਤ ਦੇ ਵਿਚ ਨਵਜੋਤ ਸਿੱਧੂ ਨੂੰ ਮਨਾਇਆ ਗਿਆ ਵੀ ਤੁਸੀਂ ਇਲੈਕਸ਼ਨਾਂ ਚ ਆਪ ਖੜੇ ਹੋ, ਕੱਲੀ ਕੰਪੇਨਿੰਗ ਨਾ ਕਰੋ ਤੇ ਤੁਸੀਂ ਖੜੇ ਵੀ ਹੋ। ਪਰ ਹੁਣ ਦੂਜੇ ਪਾਸੇ ਇੱਕ ਗੱਲ ਆੜੇ ਆ ਰਹੀ ਆ ਵੀ ਨਵਜੋਤ ਸਿੱਧੂ ਆਪਣੀ ਪਤਨੀ ਨੂੰ ਵੀ ਟਿਕਟ ਦਵਾਉਣਾ ਚਾਹੁੰਦੇ ਅੱਜ ਵੀ ਦੋਨਾਂ ਚ, ਉਹ ਪਹਿਲਾਂ ਪਤਨੀ ਦੀ ਹੀ ਟਿਕਟ ਡਿਕਲੇਅਰ ਹੋਈ ਸੀ, ਤੇ ਪਰ ਹੁਣ ਉਹ ਜਦੋਂ ਸਿੱਧੂ ਤੇ ਜ਼ੋਰ ਪਾਉਂਦਾ ਤਾਂ ਕਾਂਗਰਸ ਕਹਿੰਦੀ ਹੈ ਵੀ ਅਸੀਂ 2 ਟਿਕਟਾਂ ਦੇਣੀਆਂ ਨੇ ਇੱਕ ਪਰਿਵਾਰ ਨੂੰ ਸਾਡੀ ਨਵੀਂ ਪਾਲਿਸੀ ਦੇ ਤਹਿਤ, ਤੇ ਪਰ ਸਿੱਧੂ ਇਸ ਗੱਲ ਤੋਂ ਘੱਟ ਸਮਝੌਤਾ ਨਹੀਂ ਕਰਨਾ ਚਾਹੁੰਦੇ। ਤੇ ਜਿਹੜੀ ਗੱਲ ਅਫਵਾਹ ਅਸੀਂ ਫੈਲਾ ਰਹੇ ਹਾਂ ਵੀ ਭਾਈ ਸੀਐਮ ਦੇ ਦਾਅਵੇਦਾਰ ਆ, ਨਹੀਂ ਉਹ ਨਹੀਂ ਹੈ। ਸੀਐਮ ਦੇ ਦਾਅਵੇਦਾਰ ਲਈ ਹਜੇ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਕਾਂਗਰਸ ਵੱਲੋਂ ਹੈਗੇ ਆ ਤੇ ਉਹਨਾਂ ਦਾ ਹੀ ਹੋਲਡ ਆ, ਕਿਉਂਕਿ ਨਵਜੋਤ ਸਿੱਧੂ ਤੋਂ ਪਹਿਲਾਂ ਤਾਂ ਭੱਠਲ ਵੀ ਰੌਲਾ ਪਾਉਣ ਵਾਲੀ ਇੱਕ ਹੋਰ ਸੀਐਮ ਜਿਹੜੀ ਕਿ ਐਕਸ ਸੀਐਮ ਜਿਹੜੀ ਹੈ ਉਹ ਬੈਠੇ ਇਹਨਾਂ ਦੋ ਮੂਹਰੇ
ਜੀ। ਸੋ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਚੰਡੀਗੜ੍ਹ ਦੀ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ, ਨਤੀਜਿਆਂ ਤੋਂ ਬਾਅਦ, ਕਿ ਜਿਹੜੇ ਪੰਜਾਬ ਦੀ ਜੇ ਇਲੈਕਸ਼ਨ ਦੀ ਗੱਲ ਕਰੀ ਜਿਹੜੀ ਕਿ ਜ਼ਿਆਦਾਤਰ ਫਰਵਰੀ ਦੇ ਮੱਧ ਦੇ ਵਿਚ ਅੰਦਾਜ਼ੇ ਲਾਏ ਜਾ ਰਹੇ ਨੇ ਹੋਣਗੀਆਂ, ਉਸ ਦੇ ਵਿਚ ਜਿਹੜੀ ਜ਼ਿਆਦਾ ਢਾਹ ਲੱਗੇਗੀ ਉਹ ਕਾਂਗਰਸ ਨੂੰ ਲੱਗੇਗੀ, ਜੇ ਵਾਢਾ ਲੱਗਦਾ, ਜੇ ਇਹੀ ਆਪਾਂ ਜਿਹੜੇ ਟਰਾਂਸਲੇਟ ਜਾਂ ਕਾਪੀ ਉਧਰ ਕਰ ਲਈਏ ਪੰਜਾਬ ਦੇ ਵਿਚ, ਤਾਂ ਜਿਹੜੀ ਮੌਜੂਦਾ ਧਿਰ ਹੈ ਉਧਰ ਅਕਾਲੀ ਦਲ ਤੇ ਭਾਜਪਾ ਆ, ਤੇ ਜੇ ਇਹੀ ਰਿਜ਼ਲਟ ਉਧਰ ਟਰਾਂਸਲੇਟ ਹੁੰਦੇ ਆ ਤਾਂ ਫਿਰ ਜਿਹੜੀ ਮੁੱਖ, ਜਿੱਦਾਂ ਅਸੀਂ ਪਹਿਲਾਂ ਹੀ ਅੰਦਾਜ਼ੇ ਲਾ ਰਹੇ ਹਾਂ ਕਿ ਮੁੱਖ ਓਪੋਜੀਸ਼ਨ ਪਾਰਟੀ ਦੇ ਵਜੋਂ ਆਮ ਆਦਮੀ ਪਾਰਟੀ ਆਉਣ ਦੇ ਪੂਰੇ ਆਸਾਰ ਨੇ।
ਨਹੀਂ ਇਹਦੇ ਚ ਦੋ ਗੱਲਾਂ ਹੋ ਸਕਦੀਆਂ ਜੀ। ਪਹਿਲੀ ਗੱਲ ਤਾਂ ਇਹ ਹੈ ਵੀ ਜੇ ਤਾਂ ਹੁਣ ਇਹੀ ਆਪਾਂ ਕਾਪੀ ਕਰਕੇ ਉਹਨੂੰ ਇਹ ਫਾਰਮੂਲਾ ਉੱਥੇ ਵਰਤਦੇ ਹਾਂ ਤਾਂ ਇਹੀ ਗੱਲ ਕਹਿੰਦੀ ਹੈ, ਜਾਂ ਅਸੀਂ ਪੁਰਾਣੇ ਇਲੈਕਸ਼ਨਾਂ ਦਾ ਫਾਰਮੂਲਾ ਦੇਖਦੇ ਹਾਂ ਜਦੋਂ PPP ਨੇ ਜਿਹੜੀ ਵੋਟ ਤੋੜੀ ਉਹ ਕਾਂਗਰਸ ਦੀ ਤੋੜੀ। ਪਰ ਦੂਜੇ ਪਾਸੇ ਜਿਹੜੀ ਇੱਕ ਅੱਜ ਦੇਖਣ ਦੀ ਗੱਲ ਇਹ ਆ ਰਹੀ ਆ ਵੀ ਜਿਹੜੀ ਸੱਤਾਧਾਰੀ ਪਾਰਟੀ ਦੇ ਅਗੇਂਸਟ ਵੋਟ ਹੁੰਦੀ ਹੈ ਨਾ, ਹਮੇਸ਼ਾ ਸੱਤਾਧਾਰੀ ਪਾਰਟੀ ਹੈ ਜਿਹੜੀ ਇਹਦੇ ਅਗੇਂਸਟ ਵੋਟ ਪੈਂਦੀ ਆ, ਪਰ ਇਸ ਵਾਰ ਤਾਂ ਡਬਲ ਆ ਜਿਹੜੀ, ਕਿਉਂਕਿ 10 ਸਾਲ ਹੋ ਗਏ ਸਰ ਸੱਤਾਧਾਰੀ ਪਾਰਟੀ ਨੂੰ, ਤਾਂ ਉਹਦੇ ਜਿਹੜੀ ਅਗੇਂਸਟ ਜਿਹੜੀ ਵੋਟ ਜਾਣੀ ਆ ਉਹ ਹੋ ਸਕਦਾ ਤੀਜੇ ਮੋਰਚੇ ਨੂੰ ਚਲੀ ਜਾਵੇ। ਸੋ ਇਸ ਵਾਰ ਮੈਨੂੰ ਇਹ ਲੱਗਦਾ ਵੀ ਸਮੀਕਰਨ ਇਕੱਲੇ ਭਾਜਪਾ ਦੇ ਇਲੈਕਸ਼ਨਾਂ ਦੇ ਨਾਂ ਬਦਲ ਕੇ ਤਾਂ ਉਧਰ ਵੀ ਹੋ ਸਕਦੇ ਆ, ਪਰ ਫਿਲਹਾਲ ਜਿਹੜੀ ਅੱਜ ਦੀ ਜਿਹੜੀ ਗੱਲ ਆ ਉਹ ਅੱਜ ਦੀ ਗੱਲ ਦੇ ਵਿੱਚ ਇਹ ਜ਼ਰੂਰ ਆ ਰਹੀ ਆ ਗੱਲ ਨਿਕਲ ਕੇ ਵੀ ਜਿਹੜੀ ਚਾਬੀ ਆ ਉਹ ਕਿਸੇ ਛੋਟੇ ਗਰੁੱਪ ਦੇ ਛੋਟੇ ਧੜੇ ਦੇ ਹੱਥ ਆਉਣ ਦੇ ਆਸ ਹੈਗੇ ਆ, ਇਹ ਚ ਕੋਈ ਦੋ ਰਾਏ ਨੀ। ਸਰਕਾਰ ਬਣਾਉਣ ਲਈ ਕੋਈ ਛੋਟਾ ਧੜਾ ਬਣਾਇਆ ਰੋਲ ਅਦਾ ਕਰ ਸਕਦਾ,
ਆਪਾਂ ਵੀ ਦੋਏ ਜਣੇ ਬਣਾ ਨਾ ਲਈਏ ਇੱਕ ਧੜਾ, ਫਿਰ ਸ਼ਾਇਦ ਸਾਡੇ ਹੱਥੇ ਚਾਬੀ ਆ ਜਾਵੇ। ਜੌਨ ਕੀ ਮੰਗਰ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਮੰਗਰ,
ਕੋਈ ਪਤਾ ਕੋਈ
ਪਤਾ ਨੀ ਹੁੰਦਾ
ਕਿੱਥੇ ਚਾਬੀ ਨੇ ਖੋਲਣਾ।
ਹਾਂਜੀ, ਸੋ ਬਹੁਤ ਸਾਰੇ ਸੱਜਣ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਰਹੇ ਨੇ। ਨਿਰਵੈਰ ਨਵੀ ਵਿਨੀਪੈਗ ਤੋਂ ਵੀ ਜੁਆਇਨ ਕਰ ਗਏ ਨੇ, ਸਤਿ ਸ੍ਰੀ ਅਕਾਲ। ਕਹਿੰਦੇ ਬਰਾੜ ਸਾਹਿਬ ਤੁਹਾਨੂੰ ਵੀ ਵਧਾਈਆਂ, ਛੋਟਾ ਟਰੱਕ ਖਿੱਚਣ ਲੱਗ ਪਏ ਦੰਦਾਂ ਨਾਲ, ਉਮੀਦ ਹੈ ਵੱਡਾ ਵੀ ਛੇਤੀ ਖਿੱਚਣ ਲੱਗ ਜਾਊਗਾ। ਲੱਗਦਾ ਹੈ ਆਪ ਟੁੱਥਪੇਸਟ ਮੇ ਨਮਕ ਹੈ ਆਪਕੇ, ਕਿਹੜਾ ਟੁੱਥਪੇਸਟ। ਮੈਂ ਦੱਸਦਿਆਂ ਸਾਰੇ ਸਰੋਤਿਆਂ ਨੂੰ, ਅਗਰ ਉਹ ਮਿੰਟੂ ਬਰਾੜ ਉਹਨਾਂ ਦੇ ਫੇਸਬੁੱਕ ਪੇਜ ਤੇ ਜਾਣ ਤੇ ਉੱਥੇ ਇੱਕ ਵੀਡੀਓ ਪਾਈ ਹੋਈ ਆ, ਬਰਾੜ ਸਾਹਿਬ ਦੰਦਾਂ ਦੇ ਨਾਲ ਯੂਟ ਖਿੱਚ ਰਹੇ ਨੇ। ਤੇ ਵੈਸੇ ਮਿੰਟੂ ਜੀ ਇਹ ਵੀ ਇੱਕ ਆਪਣੇ ਆਪ ਚ ਖਬਰ ਸੀ, ਤੁਸੀਂ 3-4 ਸਾਲ ਪਹਿਲਾਂ ਦੱਸਿਆ ਸੀ ਕਿ ਮੈਂ ਟਰੱਕ ਖਿੱਚਿਆ ਸੀ ਇੱਕ ਵਾਰੀ, ਕਈ ਵਾਰੀ ਦੱਸਿਆ ਹੁਣ ਤਾਂ ਵੈਸੇ, ਪਰ ਲੋਕੀ ਨਾ ਯਕੀਨ ਨਹੀਂ ਸੀ ਕਰਦੇ। ਮੈਨੂੰ ਖੁਦ ਨੂੰ 2-3 ਬੰਦਿਆਂ ਨੇ ਕਿਹਾ ਕਿ ਯਾਰ ਮਿੰਟੂ ਨੂੰ ਕਿਹਾ ਕਰੋ ਉਹ ਮਾੜਾ ਜਿਹਾ ਥੋੜਾ ਜਿਹਾ ਆਪਣਾ ਕੱਦ ਦੇਖ ਲਿਆ ਕਰੇ, ਬਿੱਤ ਦੇਖ ਲਿਆ ਕਰੇ ਗੱਲ ਕਰਨ ਤੋਂ ਪਹਿਲਾਂ। ਮੈਂ ਉਹਨੂੰ ਕਿਹਾ ਤੁਸੀਂ, ਉਹਨਾਂ ਨੂੰ ਕਿਹਾ ਵੀ ਤੁਸੀਂ ਸੱਚੀ, ਮੈਂ ਤਾਂ ਫੋਟੋਆਂ ਵੀ ਦੇਖੀਆਂ। ਕਹਿੰਦੇ ਸੱਚੀ? ਮੈਂ ਕਿਹਾ ਹਾਂ ਗੱਲ। ਕਹਿੰਦੇ ਲੈ ਤੂੰ ਵੀ ਉਹਦੇ ਨਾਲ ਦਾ, ਤੈਨੂੰ ਵੀ ਉਹਦਾ ਰੰਗ ਚੜ ਗਿਆ ਗੱਪਾਂ ਮਾਰਨ ਦਾ। ਤੇ ਆਹ ਜਿਹੜਾ ਤੁਸੀਂ ਸੈਂਪਲ ਜਿਹਾ ਦਿਖਾ ਲਿਆ ਨਾ, ਇਹਦੇ ਨਾਲ ਵਾਕਿਆ ਹੀ ਇੱਕ ਮਤਲਬ ਲੋਕਾਂ ਦੀ ਸੋਚ ਬਦਲੀ ਆ। ਤੇ ਹੁਣ ਇਹ ਤਾਂ ਜੀ ਤਿਆਰੀ ਆ ਮਿੰਟੂ ਜੀ, ਇਹ ਤਾਂ ਤਿਆਰੀ ਆ, ਦੱਸ ਦਈਏ ਆਪਣੇ ਸਰੋਤਿਆਂ ਨੂੰ। ਉੱਥੇ ਤਾਂ ਬਹੁਤ ਵੱਡਾ ਸੀ ਸਕੈਨੀਆ ਦਾ ਟਰੱਕ ਖਿੱਚਣਾ ਗੇਮਾਂ ਦੇ ਉੱਤੇ, ਇਹ ਮਤਲਬ ਉਸ ਦੀ ਤਿਆਰੀ ਚੱਲ ਰਹੀ ਆ। ਤੇ
ਅਸਲ ਚ ਇਹਦੇ ਪਿੱਛੇ ਵੀ ਇੱਕ ਸਟੋਰੀ ਹੈ ਜੀ, ਥੋੜੀ ਸਟੋਰੀ ਦੱਸਣੀ ਬਣਦੀ ਆ ਵੀ ਜਦੋਂ ਤੁਸੀਂ ਕਿਸੇ ਚੀਜ਼ ਚ ਇਨਵੋਲਵਮੈਂਟ ਲੈ ਲਓ ਨਾ, ਉਦੋਂ ਬਾਅਦ ਤੁਹਾਡੇ ਉਹ ਵਕਾਰ ਦਾ ਹਿੱਸਾ ਬਣ ਜਾਂਦੀ ਆ। ਹੁਣ ਜਿਹੜਾ ਸਿੱਖ ਖੇਡਾਂ ਦੀ ਜੇ ਟੀਮ ਦਾ ਮੈਂ ਹਿੱਸਾ ਬਣਿਆ ਤਾਂ ਉਹ ਮੇਰੇ ਲਈ ਇੱਕ ਵਕਾਰ ਦਾ ਬਣ ਗਈ ਆ, ਤੇ ਹੁਣ ਉਹਨਾਂ ਨੂੰ ਕਾਮਯਾਬ ਕਰਨਾ ਜਾਂ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਅਟ੍ਰੈਕਸ਼ਨ ਲਿਆਉਣਾ ਉਹ ਸਾਡੀ ਜਿੰਮੇਵਾਰੀ ਆ, ਸਾਡੀ ਸਾਰੀ ਟੀਮ ਦੀ ਵੀ ਅਸੀਂ ਵੱਧ ਤੋਂ ਵੱਧ ਆਪਦੀ ਇਨਵੋਲਵਮੈਂਟ ਕਰੀਏ। ਤਾਂ ਜਦੋਂ ਤੁਸੀਂ ਵੱਧ ਤੋਂ ਵੱਧ ਕੁਝ ਕਰਨ ਲੱਗਦੇ ਹੋ ਤਾਂ ਤੁਹਾਡੇ ਖਰਚੇ ਬਹੁਤ ਹੁੰਦੇ ਆ, ਜੋ ਖਰਚੇ ਬਹੁਤ ਹੁੰਦੇ ਆ ਤਾਂ ਫਿਰ ਤੁਹਾਨੂੰ ਉਹਨਾਂ ਦੀ ਪੂਰਤੀ ਵੀ ਕਰਨੀ ਪੈਂਦੀ ਆ, ਤੇ ਉਹਨਾਂ ਦੀ ਪੂਰਤੀ ਫਿਰ ਕਿਵੇਂ ਹੁੰਦੀ ਆ, ਉਹਦੇ ਲਈ ਬਹੁਤ ਸਾਰੀ ਮਾਰਕੀਟਿੰਗ ਦੇ ਸਟੰਟ ਵਰਤਣੇ ਪੈਂਦੇ ਆ, ਮਾਰਕੀਟਿੰਗ ਦੀ ਗੱਲਾਂ ਕਰਨੀਆਂ ਪੈਂਦੀਆਂ, ਕਿਉਂਕਿ ਅੱਜ ਕੱਲ ਕੋਈ ਵੀ ਬੰਦਾ ਇਹ ਨੀ ਬੈਠਾ ਵੀ ਤੁਹਾਨੂੰ $1 ਵੀ ਦੇਣ ਤੋਂ ਪਹਿਲਾਂ ਉਹ ਆਪਣੇ ਬੈਨੀਫਿਟ ਪੁੱਛਦਾ ਵੀ ਦੱਸੋ ਮੈਨੂੰ ਕੀ ਮਿਲੂਗਾ, ਮੈਨੂੰ ਉੱਥੇ ਕਿੱਥੇ ਕਿੱਥੇ ਲਾਈਮ ਲਾਈਟ ਦੇ ਵਿੱਚ ਆਊਂਗਾ, ਮੈਂ ਕੀ ਕਰੂੰਗਾ। ਸੋ ਇਹ ਸਾਰੀਆਂ ਗੱਲਾਂ ਨੂੰ ਮੱਦੇ ਰੱਖਦੇ ਹੋਏ ਨਾ, ਜਦੋਂ ਮੈਂ ਟੋਇਟਾ ਵਾਲਿਆਂ ਕੋਲੇ ਗਿਆ, ਟੋਇਟਾ ਜਿਹੜੀ ਕਾਰ ਵਾਲਿਆਂ ਕੋਲੇ, ਤਾਂ ਉਹ ਮੈਨੂੰ ਪੁੱਛਣ ਲੱਗ ਗਏ ਕੰਪਨੀ ਵਾਲੇ, ਕਹਿੰਦੇ ਵੀ ਸਾਨੂੰ ਕੀ ਕੀ ਐਕਸਪੋਜ਼ ਮਿਲੂਗਾ। ਮੈਂ ਉਹਨਾਂ ਨੂੰ ਕਿਹਾ ਜੀ ਐਕਸਪੋਜ਼ਰ ਬਹੁਤ ਸਾਰੇ ਮਿਲ ਸਕਦੇ ਆ ਤੁਹਾਨੂੰ, ਵੀ ਜਿੱਦਾਂ ਤੁਸੀਂ ਉੱਥੇ 4 ਕਾਰਾਂ ਡਿਸਪਲੇ ਕਰ ਲਿਓ, ਤੁਸੀਂ ਉੱਥੇ ਪੰਪਲੇਟ ਵੰਡ ਲਿਓ, ਤੁਸੀਂ ਉੱਥੇ ਆਪਦੇ ਟੈਂਟ ਲਾ ਲਿਓ, ਇਹ ਬਹੁਤ ਸਕਰੀਨ ਤੇ ਚਲਾ ਦੇਂਗੇ, ਇਹਦੀਆਂ ਗੱਲਾਂ ਮੈਂ ਉਹਨਾਂ ਨੂੰ ਕਹੀਆਂ। ਕਹਿੰਦੇ ਨੀ ਅਸੀਂ ਥੋੜੇ ਜੇ ਕੁਝ ਐਕਸਟਰਾ ਚੀਜ਼ਾਂ ਚਾਹੁੰਦੇ ਹਾਂ। ਮੈਂ ਕਿਹਾ ਕਿਵੇਂ? ਉਹਨਾਂ ਨੇ ਦੱਸਿਆ ਜਿਵੇਂ ਐਡਲੇਡ ਸ਼ੋਅ ਗਰਾਊਂਡ ਦੇ ਵਿੱਚ ਕਹਿੰਦੇ ਗੱਡੀਆਂ ਉਹ ਬੈਕ ਭਜਾਉਣ ਦੀਆਂ ਜਾਂ ਹੋਰ ਟੇਢਾ ਬਿੰਗਾ ਕੋਈ ਨਾ ਕੋਈ ਇਹੋ ਜਿਹਾ ਕੰਮ ਕਰਦੇ ਆ ਉੱਥੇ ਅਕਸਰ ਹੀ। ਤੇ ਮੈਂ ਉਹਨਾਂ ਨੂੰ ਕਿਹਾ ਵੀ ਸਾਡੇ ਕੋਲੇ ਸੇਫਟੀ ਦਾ ਜਾਂ ਰੀਜ਼ਨ ਕਰਕੇ ਵੀ ਅਸੀਂ ਉਹ ਤਾਂ ਟਰੈਕਟਰ ਰੂਪ ਨਹੀਂ ਬਣਾ ਸਕਦੇ ਜਾਂ ਉੱਥੇ ਅਲਾਓ ਨਹੀਂ ਹੋਣੇ ਕੌਂਸਲ ਬੰਨੀਓ ਜੋ ਉੱਥੇ ਐਡਲੇਡ
ਸਕੂਲ ਦੇ ਵਿੱਚ
ਹਾਲ ਦੇ ਵਿੱਚ, ਤਾਂ ਉਹ ਕਹਿੰਦੇ ਵੀ ਕੀ ਹੋ ਸਕਦਾ। ਫਿਰ ਮੈਂ ਹਾਰ ਕੇ ਆਪਦੇ ਹੱਡਾਂ ਤੇ ਲਿਆ ਜੀ ਉਹਦਾ ਭਾਰ। ਮੈਂ ਕਿਹਾ ਜੀ ਇਹ ਕਰ ਸਕਦੇ ਹਾਂ, ਤੁਹਾਡੀ ਗੱਡੀ ਵਿਚਾਲੇ ਲਿਆਵਾਂਗੇ, ਉਹਨੂੰ ਮੈਂ ਦੰਦਾਂ ਨਾਲ ਖਿੱਚ ਕੇ ਦਿਖਾ ਦੂੰਗਾ ਤੇ ਉਹ ਰੀਅਲੀ ਤੂੰ ਖਿੱਚ ਲੇਗਾ ਉਹ। ਮੈਂ ਕਿਹਾ ਜੀ ਟਰਾਈ ਕਰ ਲੂੰਗਾ ਮੈਂ। ਵੈਸੇ ਤਾਂ 10-12 ਸਾਲ ਦਾ ਪਹਿਲਾਂ ਤਾਂ ਮੈਂ ਕਾਫੀ ਵੱਡੀ ਗੱਡੀ ਖਿੱਚ ਲੈਂਦਾ ਸੀ, ਪਰ ਉਹ ਕਹਿੰਦੇ ਨੀ ਹੁੰਦੇ ਵੀ ਉਮਰ ਦੇ ਨਾਲ ਨਾਲ ਕਈ ਚੀਜ਼ਾਂ ਦੇ ਵਧਣ ਦੀ ਥਾਂ ਤੇ ਘਟਣ ਲੱਗ ਜਾਂਦੀਆਂ ਨਾ। ਤੇ ਮੈਂ ਕਿਹਾ ਵੀ ਚਲੋ ਆਪਾਂ ਦੇਖਾਂਗੇ। ਉਹ ਜਦੋਂ ਮੈਂ ਇਹ ਚੀਜ਼ ਕਹੀ ਉਹਨਾਂ ਨੂੰ, ਉਹ ਗੋਰੇ ਤੁਹਾਨੂੰ ਪਤਾ ਲਕੀਰ ਦੇ ਫਕੀਰ ਹੁੰਦੇ ਆ, ਉਹ ਉਸੇ ਗੱਲ ਦੇ ਉੱਤੇ ਪੱਕੇ ਹੋ ਗਏ। ਉਹਨਾਂ ਨੇ ਜਿਹੜਾ ਆਪਦਾ ਬਣਾਇਆ ਸਾਰਾ ਵੀ ਅਸੀਂ ਕੀ ਕੀ ਕਰਨਾ ਚਾਹੁੰਦੇ ਹਾਂ ਗੇਮਾਂ ਚ ਕੀ ਹੋਊਗਾ, ਤੇ ਉਹਦੇ ਚ ਉਹਨਾਂ ਨੇ ਮੋਟੇ ਅੱਖਰਾਂ ਚ ਲਿਖ ਲਿਆ,
ਲਿਖ ਕੇ ਸਾਈਨ ਕਰਾ ਲਿਆ
ਬਰਾੜ ਗੱਡੀ ਖਿੱਚੂ। ਹਾਂ, ਮੈਂ ਕਿਹਾ ਤਾਂ ਮਰਵਾ ਤੇ ਹੁਣ, ਮੈਂ ਕਿਹਾ ਪੰਗੇ ਲੈ ਲਿਆ। ਤੇ ਫੇਰ ਜਦੋਂ ਮੈਂ ਥੋੜੀ ਜਿਹੀ ਗੱਲ ਕੀਤੀ ਰਿਵਰਲੈਂਡ ਯਾਰਾਂ ਦੋਸਤਾਂ ਦੇ ਵਿੱਚ ਤਾਂ ਉਹਨਾਂ ਵੀ ਨੀ ਮੰਨੇ,
ਬਾਕੀ ਮੈਂ ਹੁਣ ਇੱਥੇ ਦੱਸਦਾ ਕਿ ਜਿੱਥੇ ਉਹ ਮਿੰਟੂ ਬਰਾੜ ਉਹਨਾਂ ਨੇ ਰਿਵਰਲੈਂਡ ਜਾ ਕੇ ਦੰਦਾਂ ਦੇ ਨਾਲ ਯੂਟ ਖਿੱਚਿਆ ਨਾ, ਉੱਥੇ ਵੀ ਕਹਾਣੀ ਕੁਝ ਇਹੋ ਜਿਹੀ ਹੋ ਗਈ ਸੀ। ਇਹ ਗਏ ਸੀ ਢਾਲ ਇਕੱਠੀ ਕਰਨ ਤੇ ਉਹ ਕਹਿੰਦੇ ਵੀ ਤੁਸੀਂ ਤਾਂ ਜੀ ਗੱਪਾਂ ਮਾਰੀ ਜਾਂਦੇ ਹੋ, ਆਹ ਖਿੱਚ ਲੈਂਦੇ ਉਹ ਖਿੱਚ ਲੈਂਦੇ, ਤੁਹਾਨੂੰ ਢਾਲ ਤਾਂ ਦੇਣੀ ਆ, ਪਹਿਲਾਂ ਖਿੱਚ ਕੇ ਦਿਖਾ ਲਓ। ਤੇ ਉਦੋਂ ਫਿਰ ਖੜੇ ਪੈਰ ਇਹ ਵੀ ਖਿੱਚਣਾ ਪੈ ਗਿਆ। ਇਹ ਫਿਰ ਮੈਨੂੰ ਉਹ ਗੁਰਬਾਣੀ ਦੀ ਤੁਕ ਚੇਤੇ ਆ ਜਾਂਦੀ ਹੈ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਉਹ ਸੌਦਾ ਕੱਢ ਕੇ ਦਿਖਾਲਣਾ ਪੈਂਦਾ ਤਾਂ ਸੌਦਾ ਵਿਕਦਾ। ਸੋ ਇਹ ਜਿਹੜੇ ਪਬਲਿਕ ਦੇ ਕੰਮ ਕਰਨੇ ਆ, ਕਮਿਊਨਿਟੀ ਦੇ ਕੰਮ ਕਰਨੇ ਆ, ਬਹੁਤ ਹੇਠੀਆਂ ਸੇਠੀਆਂ ਝੱਲਣੀਆਂ ਪੈਂਦੀਆਂ, ਆਪਣੇ ਪਿੰਡੇ ਤੇ ਹੰਡਾਉਣਾ ਪੈਂਦਾ। ਸੋ ਇਸ ਕਰਕੇ ਮਿੰਟੂ ਜੀ ਲਗੇ ਰਹੋ ਤੇ ਆਪਣੇ ਜਿਹੜੇ ਯੂਟ ਵਾਲਾ ਖਿੱਚਣ ਵਾਲਾ ਕੰਮ ਹੈ ਨਾ, ਆਪਾਂ ਟਰੱਕ ਖਿੱਚਣਾ ਖੇਡਾਂ ਦੇ ਵਿੱਚ, ਇਹ ਸਾਰੇ ਹੁਣ ਆਪਾਂ ਇੱਥੇ ਸ਼ਰਤ ਵੀ ਲਵਾਉਣੀ ਆ, ਮਤਲਬ ਇਹਦੀ ਫੰਡ ਰੇਜ਼ਿੰਗ ਫਿਰ ਆਪਾਂ ਕਰਨੀ ਆ ਤੇ ਆਪਾਂ ਕਿਸੇ ਚੈਰਿਟੀ ਨੂੰ ਕਰਾਂਗੇ।
ਇਹ ਦੇਖੋ ਜੀ, ਮੈਨੂੰ ਲੱਗਦਾ ਹੈ ਮੇਰੇ ਗਲੇ ਚ ਉਹ ਸਰੋਪਾ ਪਾਤਾ ਹੁਣ ਲੋਕਾਂ ਨੇ, ਜਿਹੜਾ ਮੇਰੀ ਮਜਬੂਰੀ ਗਲੇ ਦੀ ਹੱਡੀ ਬਣ
ਜੂਗਾ। ਉਹ ਗਾਈਡ ਫਿਲਮ ਵਾਲਾ ਕੰਮ ਹੋਣਾ ਤੁਹਾਡੇ ਨਾਲ ਦੇਵਾਨੰਦ ਨਾਲ ਜੋ ਹੋਇਆ ਸੀਗਾ, ਤੇ ਉਹਨੂੰ ਧੱਕੇ ਨਾਲ ਸਾਧ ਬਣਾ ਦਿੱਤਾ, ਫਿਰ ਮੀਂਹ ਪਵਾਊਗਾ, ਬੇਚਾਰਾ ਮਰ ਗਿਆ। ਪਰ ਮੀਂਹ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਗਾਈਡ ਫਿਲਮ ਦੇਖੋ ਜੀ ਪੁਰਾਣੀ, ਬਿਲਕੁਲ ਉਹੀ ਗੱਲ ਹੋਊਗੀ ਜੀ। ਤੇ ਕੋਈ ਗੱਲ ਨੀ ਜੀ, ਆਪਾਂ ਇਹਨੂੰ ਕੈਰੀ ਆਨ ਰੱਖਦੇ ਆ ਤੇ ਗੱਲਾਂ ਬਾਤਾਂ ਵੀ ਆਪਾਂ ਕਰਨੀਆਂ, ਹੋਰ ਖਬਰਾਂ ਵੀ ਆ। ਤੇ ਉਧਰ ਹੈਪੀ ਮਨੀਲਾ ਵੀ ਤਿਆਰ ਬੈਠੇ ਨੇ ਮਨੀਲਾ ਦੇ ਵਿਚ, ਜੱਗਾ ਸੈਦੋ ਕੇ ਮੈਲਬਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਆ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਰਮਨਜੀਤ ਜੰਦੋਰੀਆ ਨੇ ਬਿੱਲ ਇੰਗਲਿਸ਼ ਦਾ ਨਾਮ ਭੇਜਿਆ ਸੀ, ਹਾਂਜੀ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਤਰਨ ਸਿੱਧੂ ਨੇ ਵੀ ਇਹੀ ਕਿਹਾ ਕਿ ਬਿੱਲ ਇੰਗਲਿਸ਼ ਹੈ ਜੀ ਨਾਮ ਉਹਦਾ ਨਵੇਂ ਪ੍ਰਾਈਮ ਮਿਨਿਸਟਰ ਦਾ ਨਿਊਜ਼ੀਲੈਂਡ ਦਾ। ਸ਼ੁਕਰੀਆ ਜੀ। ਤੇ ਠੰਡੀ ਠੰਡੀ ਗੁੱਡ ਮਾਰਨਿੰਗ ਸਾਨੂੰ ਇਟਲੀ ਤੋਂ ਬੁਲਾ ਰਹੇ ਨੇ ਜੀ ਕੁਲਦੀਪ ਸਿੰਘ, ਉੱਥੇ ਠੰਡ ਬਹੁਤ ਪੈ ਰਹੀ ਆ, ਬਹੁਤ ਬਹੁਤ ਧੰਨਵਾਦ ਜੀ। ਤੇ ਦਲਜੀਤ ਸਿੰਘ ਕਹਿ ਰਹੇ ਨੇ ਆਪਣੇ ਮਹਿਤਾ ਚੌਂਕ ਵਾਲੇ ਭਾਜੀ, ਕਹਿੰਦੇ ਅਮਨਦੀਪ ਜੀ ਤੁਸੀਂ ਮਰਵਾਓਗੇ ਗਰੀਬ ਯਾਰ ਨੂੰ ਵੱਡਾ ਟਰੱਕ ਖਿਚਵਾ ਕੇ। ਉਹ ਨਹੀਂ ਜੀ, ਇਹ ਟਰੱਕ ਤਾਂ ਖਿੱਚ ਲੈਂਦੇ ਨੇ, ਉਹਦਾ ਐਵੀਂ ਸੈਂਪਲ ਜਿਹਾ ਦਿਖਾ ਲਿਆ ਸੀ ਛੋਟਾ ਜਿਹਾ। ਤੇ ਗੁਰਪ੍ਰੀਤ ਗਿੱਲ,
ਇੱਥੇ ਮੈਂ ਇੱਕ ਗੱਲ ਕਲੀਅਰ ਕਰ ਦਿੰਦਾ ਜੀ ਥੋੜੀ ਜਿਹੀ, ਹਜੇ ਬਹੁਤ ਸਾਰੇ ਸਰੋਤਾਂ ਨੂੰ ਅਮਰੀਕਾ ਕੈਨੇਡਾ ਦੇ ਲੋਕਾਂ ਨੂੰ ਤਾਂ ਪਤਾ, ਪਰ ਸ਼ਾਇਦ ਇੰਡੀਆ ਦੇ ਲੋਕਾਂ ਨੂੰ ਘੱਟ ਪਤਾ ਜਾਂ ਆਸਟ੍ਰੇਲੀਆ ਦੇ ਲੋਕਾਂ ਨੂੰ ਘੱਟ ਪਤਾ, ਇੱਥੇ ਟਰੱਕ ਨਾ ਜੂਟ ਨੂੰ ਕਿਹਾ ਜਾਂਦਾ ਜਿਹੜਾ ਥੋੜਾ ਜਿਹਾ ਵੱਡਾ ਜੂਟ ਹੁੰਦਾ, ਇਸ ਕਰਕੇ ਕੋਈ ਬਾਹਲੀ ਟੈਂਸ਼ਨ ਲੈਣ ਦੀ
ਲੋੜ ਨਹੀਂ। ਬਸ ਐਕਸਲ ਹੋਣਾ ਚਾਹੀਦਾ, ਬਿਨਾਂ ਐਕਸਲ ਤੋਂ ਟਾਇਰ ਪੈਂਚਰ ਨਾ ਹੋਵੇ, ਹਵਾ ਹੋਣੀ ਚਾਹੀਦੀ ਟਾਇਰਾਂ ਦੇ ਵਿੱਚ। ਤੇ ਉਧਰ ਕਹਿੰਦੇ ਮੋਦੀ ਜੀ ਨੇ ਬਿਆਨ ਦਿੱਤਾ, ਕਹਿੰਦੇ ਮੈਂ ਦੁਨੀਆਂ ਕੇ ਹਰ ਕੋਨੇ ਮੈਂ ਗਿਆ ਹੂੰ, ਦੁਨੀਆਂ ਮੈਂ ਐਸੀ ਕੋਈ ਜਗ੍ਹਾ ਨਹੀਂ ਜਹਾਂ ਮੈਂ ਨਾ ਗਿਆ ਹੂੰ। ਤੇ ਕਹਿੰਦੇ ਹਰਿਆਣੇ ਦਾ ਤਾਊ ਕਹਿੰਦਾ ਕਦੇ ਸਸੁਰਾਲ ਗਿਆ ਕਿ ਸੋਰੀ ਗਿਆ, ਕਹਿੰਦੇ ਗੁਰਪ੍ਰੀਤ ਗਿੱਲ ਹੋਣੀ ਮੈਸੇਜ ਭੇਜਿਆ ਸੀ ਕੈਨਬਰਾ ਤੋਂ। ਤੇ ਜਗਵੀਰ ਸਿੱਖੋਂ ਕੇਨਜ਼ ਵਾਲੇ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਵਧੀਆ ਚੱਲ ਰਿਹਾ। ਚੰਡੀਗੜ੍ਹ ਵੋਟਾਂ ਵਿਚ ਉਮੀਦਵਾਰ ਮਲਕੀਤ ਸਿੰਘ ਨੂੰ ਇਕ ਵੋਟ ਨਿਕਲੀ ਆ ਜੀ, 7 ਵੋਟਾਂ ਉਸਦੇ ਘਰ ਦੀਆਂ ਸੀ, ਉਹ ਕਹਿੰਦਾ ਮਸ਼ੀਨਾਂ ਵਿਚ ਵੱਡੀ ਧਾਂਦਲੀ ਹੋਈ ਆ, ਤੁਸੀਂ ਇਹਦੇ ਬਾਰੇ ਵਿਚਾਰਦੇ ਹੋ? ਘਰ ਦੇ ਬੰਦੇ 7 ਹੋਣ ਦੇ ਬਾਵਜੂਦ ਵੀ ਇਕ ਵੋਟ ਨਿਕਲੀ,
ਜਰੂਰੀ ਨੀ ਹੁੰਦਾ ਜੀ ਘਰ ਦੇ ਵੋਟ ਪਾਉਣ ਆਪਦੇ ਆਪ ਨੂੰ। ਸੋ ਉਹਨਾਂ ਨੂੰ ਆਪਦੀ ਪਾਵਰ ਦਾ ਪਤਾ ਲੱਗ ਗਿਆ ਵੀ ਉਹ ਇੱਕ ਦੀ ਉਪਜ ਆ ਤੇ 21 ਹਜੇ ਤੱਕ ਹੈਗੇ, ਉਹ ਹਜੇ ਤੱਕ ਬੜੋਤਰੀ ਨੀ ਹੋਈ ਉਹਨਾਂ ਦੀ। ਸੋ ਉਹਨਾਂ ਨੂੰ ਚਾਹੀਦਾ ਜੀ ਆਪਣਾ ਕੰਮ ਹੋਰ ਵੱਧ ਕੇ ਕਰਨ ਦਾ, ਤੇ ਮੈਨੂੰ ਨੀ ਲੱਗਦਾ ਵੀ ਇਹ ਮਸ਼ੀਨਾਂ ਦੀ ਧਾਂਦਲੀ ਦੇ ਕਾਰਨ ਹੋਇਆ।
ਕਿਆ ਬਾਤ ਹੈ, ਉਹ ਇਹ ਮਸ਼ੀਨਾਂ ਦੀ ਧਾਂਦਲੀ ਤਾਂ ਟਰੰਪ ਵਾਲੇ ਵੀ ਕਰੀ ਜਾ ਰਹੇ ਸੀ ਜਦੋਂ ਉੱਥੇ।
ਮਸ਼ੀਨਾਂ ਦੀ ਧਾਂਦਲੀ ਤਾਂ ਫੇਰ ਮੰਨੀ ਜਾ ਸਕਦੀ ਸੀ ਵੀ ਜੇ ਉਹਦੀ ਆਪਦੀ ਵੋਟ ਵੀ ਨਾ ਨਿਕਲਦੀ ਵਿੱਚੋਂ।
ਹਾਂਜੀ ਹਾਂਜੀ, ਉਹ ਕਿੱਦਾਂ ਨਿਕਲ,
ਜਾਂ ਉਹਨੂੰ ਇਹ ਸ਼ੰਕਾ ਉਹਨੇ ਆਪ ਵੀ ਨੀ ਪਾਈ ਹੋਣੀ ਵੋਟ, ਹੁਣ ਇਹਨੂੰ ਇਹ ਸ਼ੰਕਾ ਵੀ ਇਹ ਕੌਣ ਪਾ ਗਿਆ, ਫਿਰ ਉਹਨੂੰ ਭਾਲਣਾ ਚਾਹੀਦਾ। ਮੈਂ ਇੱਥੇ ਦੱਸਦਿਆਂ ਜੀ, ਜਿੱਦਣ ਪਹਿਲੇ ਦਿਨ ਰੇਡੀਓ ਅਸੀਂ ਸ਼ੁਰੂ ਕੀਤਾ ਨਾ ਇੱਥੇ ਪ੍ਰੋਗਰਾਮ ਕੀਤਾ 2011 ਦੇ ਵਿੱਚ, ਉਸ ਦਿਨ ਅਸੀਂ ਵਾਚ ਕਰ ਰਹੇ ਸੀ ਵੀ ਕਿਵੇਂ ਲਿਸਨਰ ਸੁਣ ਰਿਹਾ ਕੀ ਕੁਛ ਹੋ ਰਿਹਾ, ਤੇ ਸਾਨੂੰ ਸਾਰੇ ਅੰਕੜੇ ਜਦੋਂ ਕੱਢੇ ਤਾਂ ਪਤਾ ਲੱਗਿਆ ਵੀ 6 ਲਿਸਨਰ ਸੁਣ ਰਹੇ ਆ। ਫਿਰ ਅਸੀਂ ਵਿਚਾਰ ਚਰਚਾ ਕੀਤੀ, ਅਸੀਂ ਆਖਿਆ ਵੀ ਇੱਕ ਤਾਂ ਅਮਨਦੀਪ ਦੇ ਘਰੇ ਚੱਲ ਰਿਹਾ ਸੀਗਾ, ਇੱਕ ਮੇਰੇ ਘਰੇ ਚੱਲ ਰਿਹਾ ਸੀ, ਇੱਕ ਸਰਬਜੀਤ ਦੇ ਘਰੇ ਚੱਲ ਰਿਹਾ ਸੀ, ਸਾਨੂੰ ਆਥਣ ਤਾਂ ਹੀ ਚਿੰਤਾ ਰਹੀ ਵੀ ਆਹ 3 ਜਾਣੇ ਕਿਹੜੇ ਆ ਜਿਹੜੇ ਸਾਨੂੰ ਸੁਣ ਗਿਆ,
3 ਜਾਣੇ ਕੌਣ ਸੁਣ ਗਿਆ। ਸਾਨੂੰ ਇੰਨੀ ਬੜੀ ਖੁਸ਼ੀ ਹੋਈ ਵੀ ਚਲੋ 3 ਜਾਣੇ ਤਾਂ ਸੁਣ ਰਹੇ ਸੀ ਨਾ। ਤੇ ਚਲੋ ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਜਿਹੜੇ ਮੈਸੇਜ ਪਾ ਰਹੇ ਨੇ। ਤੇ ਖਬਰਾਂ ਵੱਲ ਹੋਰ ਚਲੀਏ ਮਿੰਟੂ ਜੀ। ਬਰਲਿਨ ਦੇ ਵਿਚ ਮਾਰਕੀਟ ਦੇ ਵਿਚ ਇਕ ਟਰੱਕ ਜਿਹੜੇ ਕ੍ਰਿਸਮਿਸ ਸ਼ੋਪਰ ਆ ਉਨ੍ਹਾਂ ਦੇ ਉਤੇ ਚੜਾ ਦਿੱਤਾ ਗਿਆ ਸੀ ਪਿਛਲੇ 2 ਦਿਨ ਪਹਿਲਾਂ, ਤੇ 12 ਵਿਅਕਤੀ ਮਾਰੇ ਗਏ ਸਨ। ਤੇ ਹੁਣ ਖਬਰ ਇਹ ਆ ਰਹੀ ਸੀ ਕਿ ਇਕ ਪਾਕਿਸਤਾਨੀ ਮੂਲ ਦਾ ਰਿਫਿਊਜੀ ਨੂੰ ਗ੍ਰਿਫ਼ਤਾਰ ਕੀਤਾ ਸੀ, ਤੇ ਇਸ ਦੀ ਕਾਫ਼ੀ ਖ਼ਬਰ ਜਿਹੜੀ ਚੱਲੀ ਸੀ, ਪਰ ਹੁਣ ਅੱਜ ਸਵੇਰ ਦੀ ਤਾਜ਼ਾ ਖ਼ਬਰ ਇਹ ਹੈ ਕਿ ਉਸ ਨੂੰ ਛੱਡ ਦਿੱਤਾ ਗਿਆ ਤੇ ਪੁਲਿਸ ਨੇ ਮੰਨਿਆ ਕਿ ਉਨ੍ਹਾਂ ਨੇ ਗਲਤ ਗ੍ਰਿਫ਼ਤਾਰੀ ਕੀਤੀ ਆ ਤੇ ਪੁੱਛਗਿੱਛ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਸੋ ਪਹਿਲਾਂ ਤਾਂ ਮਤਲਬ ਕਾਫ਼ੀ ਸੋਸ਼ਲ ਮੀਡੀਆ ਦੇ ਉੱਤੇ ਪਾਕਿਸਤਾਨ ਮੁਰਦਾਬਾਦ ਆ ਫਲਾਨੇ ਤੇ ਮਕੜੇ ਕਰਕੇ ਤੇ ਇਹ ਗੱਲਾਂ ਹੋ ਰਹੀਆਂ ਸੀ ਤੇ ਹੁਣ ਉਹੀ ਲੋਕ ਜਿਹੜੇ ਨੇ ਚੁੱਪ ਬੈਠੇ ਨੇ। ਸੋ ਇਸ ਕਰਕੇ ਥੋੜਾ ਜਿਹਾ ਡਿਲੇ ਕਰ ਲੈਣਾ ਚਾਹੀਦਾ ਕੋਈ ਵੀ ਆਪਣੀ ਪ੍ਰਤੀਕਿਰਿਆ ਦੇਣ ਤੋਂ ਪਹਿਲਾਂ। ਸੋ ਬਰਲਿਨ ਦੀ ਇਹ ਖ਼ਬਰ ਹੈ ਤੇ ਉਧਰ ਸਿਡਨੀ ਦੇ ਵਿਚ ਗੋਲੀ ਚੱਲੀ ਹੈ ਸੀ ਐਫ ਐਮ ਯੂ ਸਿਡਨੀ ਨੀ ਮੈਲਬਰਨ ਹੈੱਡਕੁਆਰਟਰ ਦੇ ਵਿਚ ਸੀ ਐਫ ਐਮ ਈ ਯੂ ਜਿਹੜੀ ਕਿ ਯੂਨੀਅਨ ਹੈ ਜੀ ਆਸਟ੍ਰੇਲੀਆ ਦੀ ਬਹੁਤ ਤਕੜੀ ਯੂਨੀਅਨ ਹੈ ਉਸਦੇ ਹੈੱਡਕੁਆਰਟਰ ਦੇ ਬਾਹਰ ਗੋਲੀ ਚੱਲੀ ਹੈ। ਤਕਰੀਬਨ 12 ਗੋਲੀਆਂ ਫਾਇਰ ਕੀਤੀਆਂ ਗਈਆਂ ਆਫਿਸ ਵੱਲੋਂ ਤੇ ਇਸ ਦੀ ਜਿਹੜੀ ਜਾਣਕਾਰੀ ਇਸ ਦੀ ਇਨਕੁਆਇਰੀ ਜਿਹੜੀ ਆ ਉਹ ਚੱਲੀ ਆ। ਕੱਲ ਸਿਡਨੀ ਦੇ ਵਿਚ ਬਿਜਲੀ ਜਾਣ ਕਾਰਨ ਜਿਹੜੀਆਂ ਵਿਨਯਾਰਡ ਸਟੇਸ਼ਨ ਹੈ ਜਾਂ ਹੋਰ ਗੱਡੀਆਂ ਉਥੇ ਇਕਦਮ ਗੱਡੀਆਂ ਬੰਦ ਹੋ ਗਈਆਂ। ਕਾਫ਼ੀ ਜਿਹੜੇ ਕੰਪਿਊਟਰ ਸਨ ਉਨ੍ਹਾਂ ਨੂੰ ਕਾਫ਼ੀ ਘੰਟੇ ਸਮੱਸਿਆ ਆਈ ਹੈ। ਤੇ ਕ੍ਰਿਕਟ ਦੀ ਦੁਨੀਆਂ ਦੇ ਵਿਚ ਚੱਲੀਏ ਤਾਂ ਕੱਲ ਭਾਰਤ ਨੇ ਚੌਥਾ ਟੈਸਟ ਮੈਚ ਜਿੱਤ ਕੇ 4-0 ਦੇ ਨਾਲ ਸੀਰੀਜ਼ ਜਿੱਤੀ ਆ ਤੇ ਕੱਲ ਦਾ ਮੈਚ ਬੜਾ ਰੌਚਕ ਸੀ ਤੇ ਅਖੀਰ ਦੇ ਮਿੰਟ ਤੱਕ ਵਨ ਡੇ ਮੰਗਰ ਹੀ ਚੱਲਦਾ ਰਿਹਾ ਤੇ ਕਾਫ਼ੀ ਦੁਨੀਆਂ ਦੀਆਂ ਨਿਗਾਹ ਇਨ੍ਹਾਂ ਤੇ ਲੱਗੀਆਂ ਹੋਈਆਂ ਸਨ। ਖ਼ਬਰਾਂ ਹੋਰ ਵੀ ਆਪਾਂ ਕਰ ਰਹੇ ਹਾਂ ਤੇ ਇਕ ਨਾ ਮਿੰਟੋ ਜੀ ਖ਼ਬਰ ਦੇ ਨਾਲ ਨਾਲ ਥੋੜੀ ਜਿਹੀ ਗੱਲਬਾਤ ਵੀ ਕਰਨੀ ਬਣਦੀ ਆ ਕਿ ਨੀਤੀ ਆਯੋਗ ਦੇ ਸੀਈਓ ਨੇ ਆਰ ਬੀ ਆਈ ਗਵਰਨਰ ਨੂੰ ਲਿਖਿਆ ਪੱਤਰ ਡੈਬਿਟ ਕਾਰਡ ਲੈਣ ਨਾਲ ਹੋਰ ਹੋਵੇ ਲੈਣ ਦੇਣ ਹੋਵੇ ਹੋਰ ਸਸਤਾ। ਹੁਣ ਮੈਂ ਇੱਥੇ ਇਹ ਗੱਲ ਦੱਸਣਾ ਚਾਹੁੰਦਾ ਕਿ ਕੱਲ ਮੇਰੀ ਪਰਸੋ ਸਰਵਿਸ ਦੇ ਨਾਲ ਵੀ ਗੱਲ ਚੱਲ ਰਹੀ ਸੀ ਤੇ ਉਹ ਕਹਿੰਦੇ ਵੀ ਮੈਂ ਵੀ ਜਿਹੜੀ ਡੈਬਿਟ ਮਸ਼ੀਨ ਹੈ ਨਾ ਮਤਲਬ ਜਿਹਨੂੰ ਇੱਥੇ ਸੀ ਐਫ ਪੋਜ਼ ਮਸ਼ੀਨ ਵੀ ਕਹਿ ਦਿੰਦੇ ਆ ਉਹ ਮੰਗਾ ਲਈ ਆਰਡਰ ਕਰ ਦਿੱਤੀ ਉਹ ਆ ਜਾਵੇਗੀ ਤੇ ਮੈਂ ਕਿਹਾ ਬਾਕੀ ਸਿਚੁਏਸ਼ਨ ਕੀ ਆ ਮਾਰਕੀਟ ਦੇ ਵਿਚ ਸਿਚੁਏਸ਼ਨ ਕੀ ਆ। ਕਹਿੰਦੇ ਵੀ ਮੋਸਟਲੀ ਅੱਗੇ ਤਾਂ ਜ਼ਿਆਦਾਤਰ 90% ਜਿਹੜੇ ਟਰਾਂਜੈਕਸ਼ਨਾਂ ਦੁਕਾਨਾਂ ਦੇ ਉੱਤੇ ਚੱਲਦੀਆਂ ਸਨ ਉਹ ਹੱਥੋਂ ਹੱਥੀ ਕੈਸ਼ ਚੱਲਦੀਆਂ ਸਨ ਤੇ ਹੁਣ ਕਹਿੰਦੇ ਵੀ ਉਹੀ ਬਹੁਤਾਤ ਜਿਹੜੇ ਬਿਜ਼ਨਸ ਆ ਇੱਕ ਤਰ੍ਹਾਂ ਨਾਲ ਖੜ ਗਏ ਸਨ ਕਿਉਂਕਿ ਲੋਕਾਂ ਕੋਲ 2000 ਦਾ ਨੋਟ ਸੀ ਮੋਰੇ ਕੈਸ਼ ਹੈ ਨਹੀਂ ਸੀ ਸੋ ਨਾ ਤਾਂ ਖਰੀਦਦਾਰ ਸੀ ਤੇ ਨਾ ਜਿਹੜਾ ਜੇ ਮੋਰੇ ਤੋੜਨ ਵਾਲੇ ਸੀ ਸੋ ਇਸ ਕਰਕੇ ਨਾ ਹੁਣ ਗਲੇ ਦੀ ਹੱਡੀ ਬਣ ਗਈ ਹੈ ਤੇ ਹੁਣ ਉਹੀ ਜਿਹੜੇ 90% ਬਿਜ਼ਨਸ ਹੈ ਉਹਨਾਂ ਨੇ ਇੱਕਦਮ ਆਪਣਾ ਬਿਜ਼ਨਸ ਚਲਾਉਣ ਦੇ ਲਈ ਉਹਨਾਂ ਨੇ ਮਸ਼ੀਨਾਂ ਆਰਡਰ ਕੀਤੀਆਂ ਨੇ ਭਈ ਬਿਜ਼ਨਸ ਤਾਂ ਕਰੋ ਜੇ ਟੈਕਸ ਵੀ ਦੇਣਾ ਪੈ ਗਿਆ ਤਾਂ ਬਿਜ਼ਨਸ ਤਾਂ ਕਰੋ ਕਿਉਂਕਿ ਜੇ ਕੰਮੇ ਹੀ ਖੜ ਗਿਆ ਤਾਂ ਤੁਸੀਂ ਫਿਰ ਟੈਕਸ ਤਾਂ ਉੱਦਾਂ ਵੀ ਨਹੀਂ ਦੇ ਹੋਣਾ ਜਦੋਂ ਪੈਸੇ ਨਹੀਂ ਬਣਨੇ। ਸੋ ਇੱਕ ਤਰ੍ਹਾਂ ਨਾਲ ਇਹਨੂੰ ਅਸੀਂ ਪੋਜ਼ਿਟਿਵ ਸਾਈਡ ਦੇਖੀਏ ਤਾਂ ਹੁਣ ਮੈਂ ਇੰਡੀਆ ਜਾਣਾ ਆ ਮਹੀਨੇ ਤੱਕ ਤੇ ਮੈਂ ਤਾਂ ਆਪ ਸੋਚ ਰਿਹਾ ਮੇਰੇ ਕੋਲ ਵੈਸੇ ਕਾਰਡ ਹੈਗਾ ਆ ਕਿ ਜਿਹੜੀਆਂ ਮੈਂ ਵੱਧ ਤੋਂ ਵੱਧ ਜਿਹੜੀਆਂ ਟ੍ਰਾਂਜੈਕਸ਼ਨ ਆ ਅਕਾਊਂਟ ਦੇ ਰਾਹੀਂ ਕਾਰਡ ਚ ਕਰਾਂ ਤੇਲ ਪਵਾਉਣਾ ਆ ਰੈਸਟੋਰੈਂਟ ਜਾਣਾ ਜਾਂ ਕੁਛ ਖਰੀਦਣਾ ਆ ਕੱਪੜਾ ਖਰੀਦਣਾ ਆ ਸ਼ਾਪਿੰਗ ਕਰਨੀ ਆ ਟਿਕਟਾਂ ਖਰੀਦਣੀਆਂ ਕਿਤੇ ਜਹਾਜ਼ ਦੀਆਂ ਜਾਂ ਗੱਡੀ ਦੀਆਂ ਮੈਂ ਖੁਦ ਚਾਹਨਾ ਕਿ ਮੈਂ ਕੈਸ਼ ਨਾ ਕੈਰੀ ਕਰਾਂ ਮੈਂ ਕਾਰਡ ਦੇ ਰਾਹੀਂ ਕਰਾਂ। ਸੋ ਲੋਕ ਵੀ ਚਾਹੁੰਦੇ ਨੇ ਇਹੋ ਜਿਹੀਆਂ ਸਹੂਲਤਾਂ ਪਰ ਪ੍ਰੋਬਲਮ ਇਹ ਹੈ ਕਿ ਜਿਹੜਾ ਬਿਜ਼ਨਸ ਹੈ ਬਿਜ਼ਨਸ ਨਹੀਂ ਚਾਹੁੰਦਾ ਕਿ ਅਸੀਂ ਕੈਸ਼ ਤੋਂ ਬਿਨਾਂ ਕੰਮ ਕਰੀਏ ਕਿਉਂਕਿ ਉਨ੍ਹਾਂ ਨੇ ਫਿਰ ਉਹ ਆਪਣਾ ਟੈਕਸ ਚੋਰੀ ਕਰਨਾ ਹੁੰਦਾ ਇਨਕਮ ਨਹੀਂ ਦਿਖਾਲਣੀ ਹੁੰਦੀ। ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਸੀ ਤੇ ਹੈਗੀ ਵੀ ਆ ਭਾਰਤ ਦੇ ਵਿਚ ਸਰਕਾਰ ਚਾਹੁੰਦੀ ਆ ਮਤਲਬ ਟ੍ਰਾਂਜੈਕਸ਼ਨਾਂ ਹੁਣ ਲੋਕੀ ਚਾਹੁੰਦੇ ਆ ਟ੍ਰਾਂਜੈਕਸ਼ਨਾਂ ਅਸੀਂ ਕਰੀਏ ਬਹੁਤਾਤ ਸਾਰੇ ਨਹੀਂ ਬਹੁਤਾਤ ਪਰ ਜਿਹੜਾ ਵਿਚਾਲੇ ਬਿਜ਼ਨਸ ਹੈ ਅਸੀਂ ਪਹਿਲਾਂ ਵੀ ਜਦ ਸ਼ੁਰੂ ਹੋਇਆ ਉਦੋਂ ਵੀ ਇਹੀ ਕਹਿੰਦੇ ਸੀ ਹਲਵਾਈ ਟੈਂਟਾਂ ਵਾਲੇ ਜਿਹੜੇ ਕਿ ਲੱਖਾਂ ਦਾ ਬਿਜ਼ਨਸ ਰੋਜ਼ ਕਰਦੇ ਨੇ ਔਰ ਉਹ ਇਹ ਲੋਕਾਂ ਨੂੰ ਕਹਿ ਰਹੇ ਨੇ ਕਿ ਸਾਡੇ ਕੋਲ ਬੈਂਕ ਅਕਾਊਂਟ ਹੀ ਹੈ ਨਹੀਂ ਮਤਲਬ ਲੋਕ ਦੇਣਾ ਚਾਹੁੰਦੇ ਨੇ ਪੈਸੇ ਉਹ ਲੈਂਦੇ ਨਹੀਂ। ਹੜਤਾਲ ਤਾਂ ਬੈਂਕਾਂ ਵਾਲੇ ਕਰੀ ਬੈਠੇ ਨੇ ਨਾ ਵੀ ਬੈਂਕਾਂ ਵਾਲੇ ਕੋਆਪਰੇਟ ਨਹੀਂ ਕਰ ਰਹੇ ਬਿਜ਼ਨਸ ਕੋਆਪਰੇਟ ਨਹੀਂ ਕਰ ਰਹੇ ਹਸਪਤਾਲਾਂ ਵਾਲੇ ਕੋਆਪਰੇਟ ਨਹੀਂ ਕਰ ਰਹੇ ਸਰਕਾਰ ਨਾਲ ਵੀ ਲੋਕਾਂ ਨਾਲ ਵੀ। ਸੋ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਇਹ ਮੇਰੀ ਆਪਣੀ ਅੰਡਰਸਟੈਂਡਿੰਗ ਹੋ ਸਕਦਾ ਮੈਂ ਗਲਤ ਵੀ ਹੋਵਾਂ।
ਦੇਖੋ ਪਹਿਲੀ ਗੱਲ ਤਾਂ ਥੋੜੀ ਜੇ ਆ ਵੀ ਜਦੋਂ ਜਿਹੜੇ ਰਾਹ ਹੈ ਨਾ ਪਏ ਹੋਈਏ ਜਾਂ ਗਏ ਹੋਈਏ ਤਾਂ ਉਹ ਰਾਹ ਕਈ ਵਾਰੀ ਇੰਜ ਵੀ ਲੱਗਦਾ ਵੀ ਔਖਾ ਜੇ ਜਿਹੜਾ ਆਮ ਬੰਦਾ ਜਿਹਦੀ ਇਨਕਮ ਥੋੜੀ ਇਨਕਮ ਆ ਮੰਨ ਲਈਏ ਵੀ ਉਹਦੀ ਇੱਕ ਟੈਕਸ ਦੇਣ ਤੋਂ ਘੱਟ ਆ ਇਨਕਮ ਜਿੰਨੀ ਕੁ ਟੈਕਸ ਲਿਮਿਟ ਆ 2 ਲੱਖ 3 ਲੱਖ ਦੀ ਸਾਲਾਨਾ ਤੇ 3 ਲੱਖ ਦੀ ਇਨਕਮ ਉਹਦੇ ਲਈ ਤਾਂ ਇਹ ਚੀਜ਼ ਸੋਚਣਾ ਜਾਂ ਸੁਪਨਾ ਲੈਣਾ ਵੀ ਕਾਫੀ ਔਖੀ ਆ ਤੇ ਉਹਨੂੰ ਤਾਂ ਇਹ ਲੱਗਦਾ ਵੀ ਇਹ ਮਸ਼ੀਨ ਕਿਵੇਂ ਚੱਲੂਗੀ ਉਹਨੂੰ ਯਕੀਨ ਨਹੀਂ ਆਉਂਦਾ। ਪੁਰਾਣੀ ਜਿਹੜੀ ਬੰਦੇ ਨੇ ਜੇ ਜੇ ਚੀਜ਼ ਚ ਗੁਜ਼ਾਰਿਆ ਹੁੰਦਾ ਉਹਨੂੰ ਇਹ ਲੱਗਦਾ ਵੀ ਮੇਥੋਂ ਚੀਜ਼ ਤਾਂ ਬੰਦਾ ਲੈ ਕੇ ਗਿਆ ਪਰ ਮੈਨੂੰ ਦੇ ਕੇ ਤਾਂ ਕੁਛ ਗਿਆ ਨੀ ਮੇਰੇ ਗੱਲੇ ਚ ਤਾਂ ਕੁਛ ਹੈ ਨੀ। ਇੱਕ ਇਹ ਤਾਂ ਪੁਰਾਣੀ ਮੈਂਟੈਲਿਟੀ ਇੱਥੇ ਕੰਮ ਕਰ ਰਹੀ ਆ। ਦੂਜੀ ਜਿਹੜੀ ਇੱਕ ਚੀਜ਼ ਨੋਟ ਕੀਤੀ ਜਾਂਦੀ ਹੈ ਨਾ ਵੀ ਅਸੀਂ ਛੋਟੇ ਬਿਜ਼ਨਸਾਂ ਬਾਰੇ ਤੁਸੀਂ ਗੱਲ ਕੀਤੀ ਵੀ ਛੋਟੇ ਬਿਜ਼ਨਸ ਹਲਵਾਈ ਜੇ ਪਰ ਤੁਸੀਂ ਹੈਰਾਨ ਹੋਵੋਗੇ ਵੀ ਮੈਂ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਜਾਣਦਾ ਜਿਹੜਾ ਇੱਕ ਬਠਿੰਡੇ ਟੈਂਕੀ ਹੈ ਜੀ ਬਹੁਤ ਵੱਡੀ ਵਾਟਰ ਬਕਸ ਦੀ ਟੈਂਕੀ ਸ਼ਹਿਰ ਦੇ ਵਿੱਚ ਉਹ ਟੈਂਕੀ ਦੇ ਥੱਲੇ ਜਿਹੜਾ ਥਾਂ ਹੁੰਦਾ ਸਪੇਸ ਹੁੰਦਾ ਉਸ ਥਾਂ ਦੇ ਉੱਤੇ ਇੱਕ ਪਰੌਂਠਿਆਂ ਦੀ ਰੇਹੜੀ ਲਾਉਂਦਾ ਜੀ ਗਿਆਨੀ ਦੇ ਪਰੌਂਠੇ ਵੱਜਦੇ ਆ ਜੀ ਮਸ਼ਹੂਰ ਹੋ ਗਏ ਤੇ ਉਹ ਮੈਂ ਤਕਰੀਬਨ 25 ਸਾਲ ਤੋਂ ਤਾਂ ਮੈਂ ਜਾਣਦਾ ਉਸ ਗਿਆਨੀ ਨੂੰ ਉਹਦੀ ਦੁਕਾਨ ਦਾ ਕਿਰਾਇਆ ਵੀ ਕੋਈ ਹੈ ਨੀ ਕਿਉਂਕਿ ਟੈਂਕੀ ਦੇ ਹੇਠ ਰੇਹੜੀ ਆ ਉਹਦੀ ਉਹ ਕੌਂਸਲ ਦੇ ਥਾਂ ਦੇ ਉੱਤੇ ਉਹਨੇ ਪੱਕਾ ਹੀ ਕਬਜ਼ਾ ਕੀਤਾ ਹੋਇਆ ਤੇ ਉੱਥੇ ਟੈਂਕੀ ਦੇ ਹੇਠ ਰੇਹੜੀ ਲਾਉਂਦਾ ਪਿਛਲੇ 20-25 ਸਾਲ ਤੋਂ ਪਰ ਜੇ ਉਹਦੀ ਸੇਲ ਦੀ ਗੱਲ ਕਰੀਏ ਤਾਂ ਵੱਡੇ ਵੱਡੇ ਸ਼ੋਰੂਮਾਂ ਦੀ ਸੇਲ ਨੂੰ ਉਹ ਮਾਤ ਪਾਉਂਦਾ ਤੇ ਉਹ ਸਾਰੇ ਦਾ ਸਾਰਾ ਕੰਮ ਉਹਦਾ ਕੈਸ਼ ਚ ਆ ਉਹ ਦੇਖਣ ਨੂੰ ਛੋਟੇ ਕੰਮ ਲੱਗਦੇ ਆ ਪਰ ਉਹ ਹੈ ਬਹੁਤ ਵੱਡੇ ਉਹੀ ਜੇ ਕੰਮ ਵੀ ਗਵਰਨਮੈਂਟ ਨੂੰ ਜਿਹੜੀਆਂ ਇਹ ਚੀਜ਼ਾਂ ਦੇ ਵਿੱਚ ਅੱਖੀ ਘੱਟਾ ਪਾਉਣ ਵਾਲੀਆਂ ਚੀਜ਼ਾਂ ਹੋ ਜਾਂਦੀਆਂ ਪਰ ਉਹ ਲੋਕ ਵੀ ਜਿਹੜੀ ਇਹ ਮਸ਼ੀਨਾਂ ਨਹੀਂ ਲਾਉਣੀਆਂ ਚਾਹੁੰਗੇ ਕਿਉਂਕਿ ਹੁਣ ਤਾਂ ਹੀ ਉਹਨਾਂ ਨੇ ਖੁੱਲਾ ਖਾਧਾ ਉਹਨਾਂ ਨੂੰ ਕੋਈ ਟੈਕਸ ਨਹੀਂ ਭਰਨਾ ਪਿਆ ਕੋਈ ਹਿਸਾਬ ਕਿਤਾਬ ਨਹੀਂ ਦੇਣਾ ਪਿਆ ਤੇ ਉਹ ਮਸ਼ੀਨ ਫਿਰ ਕਿਉਂ ਲਾਉਣਗੇ ਕਿਉਂ ਆਪਦੇ ਆਪ ਨੂੰ ਦਾਇਰਿਆਂ ਚ ਬੰਨਣਗੇ ਪਰ ਜਿਹੜੀ ਅੱਜ ਗਵਰਨਮੈਂਟ ਕੋਲ ਜਿਹੜੀ ਅਪੀਲ ਕੀਤੀ ਗਈ ਆ ਵੀ ਭਾਈ ਟ੍ਰਾਂਜੈਕਸ਼ਨ ਦਾ ਜਿਹੜਾ ਸਸਤਾ ਕੀਤਾ ਜਾਵੇ ਪਰ ਮੇਰਾ ਮੰਨਣਾ ਇਹ ਆ ਕੱਲੀ ਟ੍ਰਾਂਜੈਕਸ਼ਨ ਦੇ ਉੱਤੇ ਜਿਹੜੀ ਸਰਚਾਰਜ ਲੱਗਦਾ ਤਾਂ ਲੱਗਣਾ ਹੀ ਨਹੀਂ ਚਾਹੀਦਾ ਸਰਚਾਰਜ ਕਿਸ ਚੀਜ਼ ਦਾ ਉਹ ਸਰਵਿਸ ਦੇਣ ਦਾ ਸਰਚਾਰਜ ਲਾਉਂਦੇ ਨਾ ਪਰ ਇੱਥੇ ਤਾਂ ਇਹ ਚੀਜ਼ ਆ ਜਿਹੜੀ ਚੀਜ਼ ਇਲੈਕਟ੍ਰੋਨਿਕ ਤੌਰ ਤੇ ਕਰ ਦਿੱਤੀ ਗਈ ਇੱਕ ਵਾਰੀ ਉਹਦੇ ਸੋਫਟਵੇਅਰ ਬਣ ਗਏ
ਕ੍ਰੈਡਿਟ ਕਾਰਡ ਤੇ ਆ ਤੇ ਉਹ ਇਸ ਕਰਕੇ ਨਾ ਜਿਹੜੀ ਹੁਣ 1000 ਦੇ ਪਿੱਛੇ 0.25% ਆ ਕਿੰਨੇ ਬਣਦੇ ਇਹ ਮੇਰਾ ਖਿਆਲ 1000 ਦੇ ਪਿੱਛੇ 2.5 ਰੁਪਏ ਬਣੇ ਠੀਕ ਹੈ ਨਾ ਤੇ 1000 ਦੇ ਪਿੱਛੇ 1000 ਦਾ ਜੇ ਤੁਸੀਂ ਭੁਗਤਾਨ ਕਰਨਾ ਆ ਤਾਂ 2.5 ਰੁਪਏ ਫੀਸ ਲੱਗਣੀ ਆ ਤੇ ਜੇ 1000 ਤੋਂ 2000 ਤੱਕ ਕਰਨਾ ਤਾਂ 5 ਰੁਪਏ ਫੀਸ ਲੱਗਣੀ ਆ ਠੀਕ ਹੈ ਨਾ ਤੇ ਉਹ ਕੀ ਆ ਵੀ ਜਿਹੜੇ ਉਹ 5 ਰੁਪਏ ਜਾਂ ਹੁਣ ਇਹ ਨੀ ਮੈਂ ਇਹ ਨੀ ਕਹਿ ਰਿਹਾ ਵੀ ਸਹੀ ਆ ਜਾਂ ਗਲਤ ਆ ਪਰ ਮਿੰਟੂ ਜੀ ਉਸ ਦੇ ਇਸ ਨੂੰ ਕੰਟਰੋਲ ਕਰਨ ਦੇ ਲਈ ਸੈਂਟਰਲ ਸਰਵਰ ਤੱਕ ਪਹੁੰਚਾਉਣ ਲਈ ਇਨਫਰਾਸਟ੍ਰਕਚਰ ਰੱਖਣ ਦੇ ਲਈ ਬੰਦੇ ਰੱਖਣੇ IT ਦੇ ਹਾਂਜੀ ਉਹਦੀ ਮੇਨਟੇਨੈਂਸ ਆ ਉਹਨੂੰ ਅਪਗ੍ਰੇਡ ਕਰਨ ਦੇ ਲਈ ਹੁਣ ਆਪਣੇ ਮਨਪ੍ਰੀਤ ਢੀਂਡਸਾ ਆ ਅਮਰੀਕਾ ਗਿਆ ਹੋਇਆ ਸੋਫਟਵੇਅਰ ਇੰਜੀਨੀਅਰ ਹੈ ਨਾ ਉਹਦੀ ਤਨਖਾਹ $1,00,000 ਹੋਣੀ ਆ ਉਹਦਾ ਕੰਮ ਹੀ ਇਹ ਆ ਜਿਹੜਾ ਜਿਹੜੀ ਉਹਦੀ ਜੋਬ ਹੈ ਨਾ ਉਹ ਤਾਂ ਪਤਾ ਨੀ ਕਿੰਨੇ ਹਜ਼ਾਰਾਂ ਦੇ ਵਿੱਚੋਂ ਇੱਕ ਪਾਰਟ ਹੈ ਜਿਹੜਾ ਕਿ ਸਿਰਫ ਕਾਰਡ ਦੀ ਇੱਕ ਟ੍ਰਾਂਜੈਕਸ਼ਨ ਵੇਲੇ ਨਾ ਜਿਹੜੀ ਇਨਫਰਮੇਸ਼ਨ ਜਾਣੀ ਆ ਤੇ ਆਣੀ ਆ ਉਹਦੇ ਵਿੱਚੋਂ ਇੱਕ ਹਿੱਸਾ ਉਹਨੇ ਡਿਵੈਲਪ ਕਰਨਾ ਆ ਸੋ ਇਹ ਦੇਖ ਲੋ ਜਿਹੜਾ ਉਹ ਹੋਰ ਪਤਾ ਨੀ ਕਿੰਨੇ ਹੋਣਗੇ ਜਿਹਨੂੰ ਉਹਨੂੰ ਮੇਨਟੇਨ ਕਰਨ ਦੇ ਲਈ ਉਹਦੀ ਸਿਕਿਉਰਿਟੀ ਦੇ ਲਈ ਲੋਕੀ ਰੱਖਣੇ ਪੈਂਦੇ ਤੇ ਇਹ ਪੈਸਾ ਤਕਰੀਬਨ ਉਧਰ ਨੂੰ ਜਾਂਦਾ ਆ ਉਹਦੀ ਸਰਵਿਸ ਕਰਨ ਦੇ ਲਈ ਉਹ ਚੋ ਜੋਬ ਕੱਢਣ ਦੇ ਲਈ ਸੋ
ਪਰ ਮੇਰਾ ਮੰਨਣਾ ਇਹਦੇ ਨਾਲ ਥੋੜਾ ਜਿਹਾ ਹੋਰ ਆ ਸਿੱਧੂ ਸਾਹਿਬ ਮੈਂ ਕਹਿਣ ਦਾ ਭਾਵ ਇਹ ਆ ਵੀ ਜਦੋਂ ਤੁਸੀਂ ਕੋਈ ਚੀਜ਼ ਨਾ ਸ਼ੁਰੂਆਤ ਕਰਨੀ ਹੋਵੇ ਕਿਸੇ ਵੀ ਚੀਜ਼ ਦੀ ਉਦੋਂ ਤੁਹਾਨੂੰ ਕੁਛ ਨਾ ਕੁਛ ਲਾਲਚ ਦੇਣਾ ਪੈਂਦਾ ਉਦੋਂ ਕੁਛ ਨਾ ਕੁਛ ਤੁਹਾਨੂੰ ਜੇਬ ਚੋਂ ਖਰਚਣਾ ਪੈਂਦਾ ਫੇਰ ਜਾ ਕੇ ਕੰਮ ਚੱਲਦਾ ਜਦੋਂ ਤੁਸੀਂ ਪਲਾਸਟਿਕ ਮਨੀ ਵਾਲੇ ਪਾਸੇ ਜੇ ਰੁਝਾਨ ਪਾਉਣਾ ਚਾਹੁੰਦੇ ਹੋ ਇੱਕ ਪਾਸੇ ਗੌਰਮੈਂਟ ਦਾ ਕਰੋੜਾਂ ਰੁਪਇਆ ਟੈਕਸ ਜਾ ਰਿਹਾ ਕਰੋੜਾਂ ਰੁਪਇਆ ਬੈਕ ਜਿਹੜੇ ਰਸਤੇ ਵਿੱਚ ਟੱਪ ਜਾਂਦਾ ਤੇ ਇੱਕ ਪਾਸੇ ਜੇ ਸਰਕਾਰ ਮੰਨ ਲਈਏ ਵੀ ਇਸ ਲਈ ਕੁਝ ਕਰੋੜ ਦਾ ਬਜਟ ਰੱਖ ਲਿਆ ਆਪਦੀ ਜੇਬ ਚੋਂ ਦੇਣ ਦਾ ਬਜਟ ਰੱਖ ਲਏ ਤੇ ਲੋਕਾਂ ਨੂੰ ਲਾਲਚ ਦੇਵੇ ਜਿਵੇਂ ਡੀਜ਼ਲ ਪੈਟਰੋਲ ਦੇ ਉੱਤੇ ਲਾਲਚ ਦਿੱਤਾ ਗਿਆ ਵੀ ਜੇ ਤੁਸੀਂ ਕਾਰਡ ਨਾਲ ਪੇ ਕਰਦੇ ਹੋ ਤਾਂ ਤੁਹਾਨੂੰ 2-4 ਸੈਂਟ ਸਸਤਾ ਮਿਲੂਗਾ
ਜੀ
ਸੋ ਇਹੋ ਜਿਹਾ ਤਰੀਕਾ ਹੁਣ ਦੀ ਜਿਹੜੀ ਸਮੇਂ ਦੀ ਲੋੜ ਆ ਇਹ ਜਿਹਾ ਤਰੀਕਾ ਵਰਤ ਕੇ ਲੇਟਰ ਆਉਣ ਜਦੋਂ ਲੋਕ ਯੂਜ ਟੂ ਹੋ ਗਏ ਤਾਂ ਉਦੋਂ ਬਾਅਦ ਆਪਦਾ
ਆਰਜੀ ਤੌਰ ਤੇ 1-2 ਸਾਲ ਲਈ ਨਾ ਜਿਹੜੀ 1000 ਰੁਪਏ ਤੋਂ ਹੇਠਾਂ ਟ੍ਰਾਂਜੈਕਸ਼ਨ ਆ ਉਹ ਫ੍ਰੀ ਕਰ ਦੇਣੀ ਚਾਹੀਦੀ ਆ ਮਤਲਬ
ਖਾਸ ਕਰਕੇ ਛੋਟੇ
ਲੋਕਾਂ ਛੋਟੀ ਟ੍ਰਾਂਜੈਕਸ਼ਨ ਛੋਟੇ ਲੋਕਾਂ ਲਈ ਨੀ ਛੋਟੀ ਟ੍ਰਾਂਜੈਕਸ਼ਨ ਜਿੱਦਾਂ ਕਿਸੇ ਨੇ ਛੋਲੇ ਭਟੂਰੇ ਖਾਣੇ ਆ ਜਾਂ ਮਤਲਬ ਇਸ ਤਰ੍ਹਾਂ ਦੀ ਜਿਹੜੀ ਮਤਲਬ 200 ਰੁਪਏ 200 ਰੁਪਏ ਦੀ ਟ੍ਰਾਂਜੈਕਸ਼ਨ ਕਰਨੀ ਆ ਕੋਈ ਇੱਦਾਂ ਦੀ 50 ਰੁਪਏ ਦੀ ਕਰਨੀ ਆ ਉਹਤੇ ਜਿਹੜੀ ਆ ਫੀਸ ਉਹ ਘਟਾ ਦੇਣੀ ਚਾਹੀਦੀ ਆ ਇੱਕ ਬਹੁਤ ਵਧੀਆ ਸਟੈਪ ਹੈ ਤੇ ਫਿਲਹਾਲ ਜਿਹੜੇ ਅੰਕੜੇ ਆ ਰਹੇ ਨੇ ਉਹ ਇਹ ਆ ਰਹੇ ਨੇ ਵੀ 31,085 ਕਰੋੜ ਦਾ ਜਿਹੜਾ ਕਾਲਾ ਧਨ ਹੈ ਫਿਲਹਾਲ ਜਿਹੜਾ ਅਨਡਿਕਲੇਅਰਡ ਕਾਲਾ ਧਨ ਦਾ ਮਤਲਬ ਇੱਥੇ ਅਨਡਿਕਲੇਅਰਡ ਧਨ ਜਿਹੜਾ ਉਹ ਫੜਿਆ ਗਿਆ ਤੇ 677 ਛਾਪੇ ਪਏ ਨੇ ਤੇ ਇਨ੍ਹਾਂ ਛਾਪਿਆਂ ਦੇ ਵਿੱਚ 428 ਕਰੋੜ ਦੀ ਨਕਦੀ ਤੇ ਜਵੈਲਰੀ ਜਿਹੜੀ ਆ ਉਹ ਜ਼ਬਤ ਕੀਤੀ ਗਈ ਆ ਤੇ ਇਨ੍ਹਾਂ ਛਾਪਿਆਂ ਦੇ ਵਿੱਚ 86 ਕਰੋੜ ਦੇ ਨਵੇਂ ਮੁੱਲ ਦੇ ਨੋਟ ਨੇ ਇਹ ਵੀ ਇਕ ਸਵਾਲੀਆ ਨਿਸ਼ਾਨ ਹੈ ਕਿ ਨਵੇਂ ਨੋਟ ਬਾਹਰ ਕਿੱਦਾਂ ਗਏ ਇਸ ਦੇ ਵਿਚ ਧਾਂਦਲੀ ਜਿਹੜੀ ਆ ਬੈਂਕਾਂ ਵਾਲੇ ਤੇ ਮਨੀ ਐਕਸਚੇਂਜਾਂ ਵਾਲੇ ਕਰ ਰਹੇ ਨੇ ਵਿਭਾਗ ਨੇ ਲੋਕਾਂ ਨੂੰ 3100 ਨੋਟਿਸ ਜਾਰੀ ਕੀਤੇ ਨੇ ਇਕ ਨੋਟਿਸ ਤਾਂ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਇਕ ਪਟਿਆਲੇ ਦੇ ਵਿਚ ਛੋਲੇ ਭਟੂਰੇ ਵੇਚਣ ਵਾਲਾ ਰੇਹੜੀ ਲਾਉਣ ਵਾਲੇ ਨੇ 7 ਕਰੋੜ ਰੁਪਇਆ ਡਿਕਲੇਅਰ ਕੀਤਾ ਆ ਤੇ ਉਹ ਡਿਕਲੇਅਰ ਇਦਾਂ ਨਹੀਂ ਕੀਤਾ ਵੀ ਕਿਸੇ ਤੋਂ ਫੜ ਕੇ ਕੀਤਾ, ਉਸ ਦੀ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਇੱਕ ਮਹੀਨਾ ਬੰਦਿਆਂ ਨੇ ਉਹਦੇ ਕੋਲੋਂ ਜਾ ਕੇ ਛੋਲੇ ਭਟੂਰੇ ਖਾਧੇ, ਛੋਲੇ ਭਟੂਰੇ ਖਾ ਕੇ ਉਹਦੀ ਆਮਦਨ ਗਿਣੀ ਉੱਥੇ ਸਟਿੰਗ ਆਪਰੇਸ਼ਨ ਕਰ ਕਰਕੇ ਕਿੰਨੇ ਬੰਦੇ ਗਿਣੇ ਉਹਨਾਂ ਨੇ, ਤੇ ਬੰਦੇ ਗਿਣ ਕੇ ਪੂਰੀ ਰਿਪੋਰਟ ਵੀਡੀਓ ਬਣਾ ਕੇ ਉਹਨੂੰ ਫਿਰ ਇਨਵੈਸਟੀਗੇਟ ਕੀਤਾ ਤੇ 7 ਕਰੋੜ ਉਹਨੂੰ ਉਹ ਤੋਂ ਡਿਕਲੇਅਰ ਫਿਰ ਅਖੀਰ ਨੂੰ ਕਰਵਾਇਆ, ਤੇ ਜਿਹੜਾ ਉਹ ਸਮਝਦੇ ਨੇ ਬਹੁਤ ਥੋੜਾ ਆ ਪਰ ਫਿਰ ਵੀ ਚਲੋ ਕਰ ਗਿਆ। ਸੋ ਜਿੱਦਾਂ ਤੁਸੀਂ ਟੈਂਕੀ ਵਾਲੇ ਦੀ ਗੱਲ ਸੁਣਾਈ, ਇੱਦਾਂ ਮਤਲਬ ਪਤਾ ਨੀ ਕਿੰਨੇ ਕੁ ਬਿਜ਼ਨਸ ਚੱਲਦੇ, ਬਹੁਤ ਬਿਜ਼ਨਸ ਚੱਲਦੇ ਨੇ। ਖੈਰ ਮਿੰਟੂ ਜੀ, ਖਬਰਾਂ ਹੋਰ ਵੀ ਆਪਾਂ ਕਰਨੀਆਂ ਤੇ ਆਪਾਂ ਛੋਟੀ ਜਿਹੀ ਬ੍ਰੇਕ ਲੈਣੇ ਆ, ਤੇ ਉਧਰ ਫਿਰ ਆਪਾਂ ਹੈਪੀ ਮਨੀਲਾ ਉਹਨਾਂ ਨੂੰ ਵੀ ਮਨੀਲੇ ਤੋਂ ਆਵਾਜ਼ ਮਾਰਨੀ ਆ, ਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਜੁੜਦੇ ਆ ਜੀ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਸੀਡੀ ਬੈਚਿਸ ਨਾਉ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਟਾਊਨ, ਸਿਡਨੀ।
ਸਿਟੀ ਬੈਟਰੀਜ਼।
ਸਫ਼ਰ ਆਪਣੇ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇ ਪੰਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating, quick responding to customer needs.
ASS Sandhu bus lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra. ਆਪਣੇ ਨਾਲ ਸਫ਼ਰ, ਆਪਣਿਆਂ ਦੇ ਅਹਿਸਾਸ, ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-3348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾ ਫਿਰ।
ਲਿਸਟ ਬੜੀ ਲੰਮੀ ਆ ਤੇਰੀ, 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ, ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ।
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ, ਤੇਰਾ ਪੀੜ ਹੀ ਨੀ ਮੁੱਕਦਾ,
ਕੁਛ ਤਾਂ ਲੱਗੂਗਾ ਹੀ ਨਾ।
ਜੀ ਹਾਂ, ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 36-30 ਵਿਕਟੋਰੀਆ। ਫੋਨ ਨੰਬਰ 0415-683-482।
20 ਕਿਲੋ ਬਾਸਮਤੀ ਚੌਲ $38, 10 ਕਿਲੋ ਚੱਕੀ ਆਟਾ $10, ਨਾਲ 1 ਕਿਲੋ ਚੌਲ ਮੁਫ਼ਤ, ਅਤੇ ਇਸੇ ਤਰ੍ਹਾਂ ਦੇ ਹੋਰ ਮਨਪਸੰਦ ਆਫਰ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ ਕਬੀਲਦਾਰੀਆਂ
ਜਰੰਗ ਪੀਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਭਾਈਚਾਰਾ ਮਹਿਜ਼ ਇੱਕ ਸ਼ਬਦ ਨਹੀਂ, ਇਹ ਇੱਕ ਪ੍ਰਬੰਧ ਹੈ। ਸਾਡੀ ਸਵੇਰ ਦੀ ਸ਼ੁਰੂਆਤ, ਸਾਡੀ ਆਪਣੀ ਖਬਰ, ਸਾਡਾ ਪੰਜਾਬੀ ਹੋਣ ਦਾ ਸੰਕਲਪ, ਅਸੀਂ ਲੋਕ, ਅਸੀਂ ਸਮੂਹ, ਪੰਜਾਬ, ਪੰਜਾਬੀ, ਪੰਜਾਬੀਅਤ, ਖਬਰ, ਵਿਰਾਸਤ, ਸੱਭਿਆਚਾਰ, ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ, ਉਸੇ ਸਮੁੰਦਰ ਦੀਆਂ ਲਹਿਰਾਂ। ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8:00 ਮਿੰਟੂ ਬਰਾੜ, ਅਮਰਦੀਪ ਕੌਰ, ਬੌਬੀ ਸਿੱਧੂ, ਦਲਜੀਤ ਸਿੰਘ, ਸਰਬਜੀਤ ਸਿੰਘ, ਅਮਨਦੀਪ ਸਿੰਘ ਸਿੱਧੂ ਹੋਣਾ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਦਿਲ ਪੰਜਾਬੀ, ਜਜ਼ਬਾ ਪੰਜਾਬੀ ਪ੍ਰੋਗਰਾਮ ਚੱਲ ਰਿਹਾ ਜੀ। ਲਹਿਰਾਂ ਅੱਜ ਦਿਨ ਬੁੱਧਵਾਰ 21 ਦਸੰਬਰ 2016 ਨੂੰ ਘੜੀ ਪੂਰੇ 9:00 ਆ ਰਹੀ ਨੇ ਸਿਡਨੀ ਸਮੇਂ ਦੇ ਮੁਤਾਬਕ। ਮਿੰਟੂ ਜੀ, ਅਸੀਂ ਗੱਲ ਕਰਨੀ ਆ ਹੈਪੀ ਮਨੀਲੇ ਨਾਲ ਵੀ, ਬੜੀ ਬਸ 2-3 ਮਿੰਟਾਂ ਦੇ ਵਿਚ ਜੁਆਇਨ ਕਰ ਰਹੇ ਨੇ। ਇਸ ਦੌਰਾਨ ਸੁਖਪ੍ਰੀਤ ਸਿੱਧੂ ਨਿਊਜ਼ੀਲੈਂਡ ਵਾਲੇ ਕਹਿ ਰਹੇ ਨੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਤੁਸੀਂ ਦੋਨੋਂ ਚੰਗੀਆਂ ਰੌਣਕਾਂ ਲਾ ਦਿੰਦੇ ਹੋ ਸਿੱਧੂ ਬਾਈ ਜੀ। ਨਾਲੇ ਤਾਂ ਕਹਿੰਦੇ ਜੋਨਕੀ ਦੀ ਤਾਰੀਫ ਕਰਤੀ ਵੀ ਆਪਣੇ ਰਾਜ ਛੱਡ ਗਿਆ ਤੇ ਨਿਊਜ਼ੀਲੈਂਡ ਵਿਚ ਸੱਚ ਲਿਆ ਤਾ, ਫਿਰ ਬਾਅਦ ਚ ਤਵਾ ਵੀ ਲਾ ਤਾ ਵੀ ਉਹਦੀ ਤਾਂ ਘਰਵਾਲੀ ਨੇ ਚਾਬੀ ਘੁਮਾ ਤੀ, ਇਹ ਕਹਿ ਕੇ ਕਹਿੰਦੇ ਰਾਜ ਛੱਡ ਗਿਆ, ਵਾਲੀ ਅੱਤ ਕਰਾਉਂਦੇ ਹੋ। ਦੇਖੋ ਤੁਹਾਨੂੰ ਪਤਾ ਹੀ ਆ ਵੀ ਚਾਬੀ ਕਿਸੇ ਨੇ ਤਾਂ ਘੁਮਾਈ ਆ। ਉਹਨੇ ਵੈਸੇ ਜਾਣ ਵੇਲੇ ਨਾ ਮਿੰਟੂ ਜੀ ਇਹ ਕਿਹਾ ਸੀਗਾ ਵੀ ਮੈਂ ਨਾ ਆਪਣੇ ਪਰਿਵਾਰ ਨੂੰ ਟਾਈਮ ਨਹੀਂ ਦੇ ਸਕਿਆ, ਮੈਨੂੰ ਲੱਗਦਾ ਉਹਦੇ ਘਰੇ ਕਲੇਸ਼ ਹੁੰਦਾ ਹੁਣ, ਜ਼ਰੂਰ ਕਲੇਸ਼ ਹੁੰਦਾ ਹੁਣ,
ਬਸ ਛੇੜ ਹੋਣਾ ਛੇੜੋ ਚੁੱਪੀ ਚੰਗੀ।
ਉਹ ਭੇਜੀ ਤਾਂ ਸੀ ਇੱਕ ਆਪਣੇ ਸੱਜਣਾ ਨੇ ਪੋਇਮ ਭੇਜੀ ਸੀਗੀ ਵੀ ਹਰਪ੍ਰੀਤ ਹੁਣੀ ਭੇਜੀ ਸੀ ਵੀ ਐਡੀ ਵੀ ਕੋਈ ਗੱਲ ਨੀ ਲੱਗਦੀ ਜਿੰਨਾ ਯਾਰ ਡਰਾਉਂਦੇ ਸੀ, ਵਿਆਹ ਕਰਕੇ ਪਛਤਾਏਗਾ ਐਵੇਂ ਖੌਫ ਦਵਾਉਂਦੇ ਸੀ, ਜਿੱਦਣ ਦਾ ਵੀ ਵਿਆਹ ਹੋਇਆ ਏ ਆਪਾਂ ਫੁੱਲ ਨਜ਼ਾਰੇ ਲੈਨੇ ਆ, ਉਹ ਜੋ ਮਰਜ਼ੀ ਬੋਲੀ ਜਾਵੇ ਆਪਾਂ ਹਾਂਜੀ ਹਾਂਜੀ ਕਹਿੰਦੇ ਆ।
ਉਹੀ ਗੱਲ ਆ ਜੀ, ਤੇ ਬਾਕੀ ਉਹ ਖੀਵੇ ਮਾਹੀ ਵਾਲੀ ਗੱਲ ਆ ਜਾਂਦੀ ਹੈ ਚੇਤੇ ਜੀ, ਕਹਿੰਦਾ ਕੋਈ ਬੰਦਾ ਪੂਰੇ ਜ਼ੋਰਾਂ ਸ਼ੋਰਾਂ ਦੇ ਲੈਕਚਰ ਦੇ ਰਿਹਾ ਸੀਗਾ, ਕਹਿੰਦਾ ਮੈਨੂੰ ਤੁਸੀਂ ਇਲੈਕਸ਼ਨਾਂ ਚ ਜਿਤਾਓ ਮੈਂ ਦੇਸ਼ ਬਦਲ ਕੇ ਰੱਖ ਦੂੰਗਾ, ਤਾਂ ਫਿਰ ਕਹਿੰਦੇ ਪਿੱਛੇ ਬੈਠੇ ਗਵਾਂਢੀ ਨੇ ਕਿਹਾ ਵੀ ਬਦਲਿਆ ਤਾਂ ਤੂੰ ਘਰੇ ਟੀਵੀ ਦਾ ਚੈਨਲ ਨੀ ਜਾਂਦਾ, ਸਟਾਰ ਪਲੱਸ ਦੇ ਡਰਾਮਾ ਆਉਂਦਾ ਹੋਵੇ ਤੂੰ ਘਰ ਵਾਲੇ ਤੋਂ ਪਿੱਛੇ ਬਹਿਣਾ ਤੇ ਤੂੰ ਦੇਸ਼ ਕੀ ਬਦਲੇਗਾ। ਸੋ ਇਸ ਕਰਕੇ ਇਹ ਹਰ ਘਰ ਘਰ ਕੀ ਕਹਾਣੀ ਹੈ ਜੀ।
ਹਾਂਜੀ, ਤੇ ਅਮ੍ਰਿਤ ਜਲੰਧਰ ਵਾਲੇ ਸਿਡਨੀ ਤੋਂ ਕਹਿ ਰਹੇ ਨੇ, ਸਤਿ ਸ੍ਰੀ ਅਕਾਲ ਜੀ ਮਿੰਟੂ ਜੀ, ਐਡਲੇਡ ਗੇਮਾਂ ਚ ਟਰੱਕ ਖਿੱਚਣ ਦਾ ਮੂਡ ਨਾ ਕਰੇ ਤਾਂ ਟੈਨਸ਼ਨ ਨੀ ਲੈਣੀ, ਕਹਿ ਦੇਣਾ ਕਿ ਭੋਲਾ ਡਿਸ਼ਾਂ ਵਾਲਾ ਆਇਆ ਹੀ ਨੀ। ਹਾਂਜੀ, ਤੇ
ਕੋਈ ਸੰਸ ਨੀ ਖੇਜ ਗੱਲ ਪੈਦਾ ਕਰਨੀ ਪਊਗੀ ਫਿਰ ਬਦਲਣ ਲਈ, ਇਹਨਾਂ ਤੋਂ ਕਰਨਾ ਨੀ।
ਕੁਲਵਿੰਦਰ ਸਿੰਘ ਧਾਲੀਵਾਲ ਵੀ ਗੋਲਡ ਕੋਸਟ ਵਾਲੇ ਸਿੰਘ ਪੀਜੇ ਵਾਲੇ ਜੁਆਇਨ ਕਰ ਗਏ ਨੇ ਜੀ, ਬੜੇ ਮਸ਼ਹੂਰ ਹੋ ਗਏ ਜੀ ਤੁਹਾਡੇ ਸਿੰਘ ਪੀਜੇ ਹੁਣ, ਮਿੰਟੂ ਭਾਜੀ ਨੇ ਧੰਨ ਧੰਨ ਕਰਾਤੀ ਤੁਹਾਡੀ। ਜਗਤਾਰ ਗਿੱਲ ਢੁੱਡੀਗੇ ਵਾਲੇ ਭਾਜੀ ਹਾਂਗਕਾਂਗ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਚੰਡੀਗੜ੍ਹ ਚੋਣਾਂ ਇਕ ਫੈਕਟਰ ਹੋਰ ਵੀ ਕੰਮ ਕਰਦਾ ਕਿ ਭਾਜਪਾ ਦੇ ਅੱਗੇ ਆਉਣ ਤੇ, ਚੰਡੀਗੜ੍ਹ ਦੇ ਲੋਕ ਪੜੇ ਲਿਖੇ ਨੇ ਆਪਣਾ ਵੋਟ ਦਾ ਅਧਿਕਾਰ ਵਰਤਣਾ ਚਾਹੁੰਦੇ ਨੇ, ਕਾਂਗਰਸ ਤੇ ਭਾਜਪਾ ਤੋਂ ਬਿਨਾਂ ਕੋਈ ਬਦਲ ਨਹੀਂ, ਅਗਰ ਆਮ ਆਦਮੀ ਪਾਰਟੀ ਚੋਣ ਲੜਦੀ ਤਾਂ ਨਤੀਜੇ ਕੁਝ ਹੋਰ ਹੋ ਸਕਦੇ ਸੀ। ਸੁਣ ਚ ਆਇਆ ਕਿ ਲੰਬੀ ਹਲਕੇ ਤੋਂ ਵੱਡੇ ਬਾਦਲ ਖਿਲਾਫ ਜਰਨੈਲ ਸਿੰਘ ਚੋਣ ਲੜਨ ਜਾ ਰਿਹਾ, ਇਸ ਵਿਚ ਕਿੰਨੀ ਕੁ ਸਚਾਈ ਹੈ? ਆਮ ਆਦਮੀ ਪਾਰਟੀ ਨੇ ਤਕੜੇ ਨਾਲ ਤਕੜੇ ਦੀ ਰੀਤ ਸ਼ੁਰੂ ਕੀਤੀ ਹੈ ਜੀ, ਇਸ ਬਾਰੇ ਤੁਹਾਡਾ ਕੀ ਵਿਚਾਰ ਹੈ? ਤੇ ਬਾਕੀ ਸਰਚਾਰਜ ਦੀ ਗੱਲ ਕੀਤੀ ਹੈ ਕਿ ਕਾਰਡ ਦੀ ਪੇਮੈਂਟ ਕਰਨ ਤੇ 2 ਜਾਂ 4% ਸਰਚਾਰਜ ਕਾਰਡ ਹੁੰਦਾ ਹੈ ਜੀ, ਉਹ ਸਰਚਾਰਜ ਕਿਹਨੂੰ ਜਾ ਰਿਹਾ ਇਹ ਬੈਂਕਾਂ ਨੂੰ ਜਾਂਦਾ ਜੀ ਸਰਚਾਰਜ ਸਰਵਿਸ ਫੀਸ ਹੁੰਦੀ ਹੈ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਇੱਥੇ ਆਸਟ੍ਰੇਲੀਆ ਚ 2.635 ਇਸ ਤਰ੍ਹਾਂ ਦੇ ਚਾਰਜ ਹੁੰਦੇ ਪਰ ਇੰਡੀਆ ਚ 0.25 ਉਹ ਤਾਂ ਨਥਿੰਗ ਹੈ ਇਹਨਾਂ ਦੇ ਮੂਹਰੇ ਸੋ ਇਹ ਵੀ ਸੋਚਣਾ ਬਣਦਾ ਕਿ ਕਿਤੇ ਟੇਢੇ ਢੰਗ ਨਾਲ ਕਾਰਪੋਰੇਟ ਘਰਾਣੇ ਦੀ ਮਦਦ ਤਾਂ ਨਹੀਂ ਹੋ ਰਹੀ ਦੇਖੋ ਉਹ ਤਾਂ ਜਿਨ੍ਹਾਂ ਨੇ ਸਰਵਿਸ ਪ੍ਰੋਵਾਈਡ ਕਰਨੀ ਆ ਉਨ੍ਹਾਂ ਨੂੰ ਉਹ ਸਰਵਿਸ ਤਾਂ ਉਹਨੇ ਲੈਣੀ ਆ ਜਿਹੜੇ ਸਰਵਿਸ ਦੇ ਰਹੇ ਨੇ ਉਹ ਇੱਕ ਬਿਜ਼ਨਸ ਹੈ ਪਰ 0.25 25 ਪੈਸੇ 100 ਦੇ ਵਿਚੋਂ ਮਤਲਬ ਮਹਿਨਾ ਰੱਖਦੇ ਨੇ ਇੰਨੇ ਘੱਟ ਰੇਟ ਦੁਨੀਆਂ ਚ ਸਾਰਿਆਂ ਨੂੰ ਘੱਟ ਰੇਟ ਹੋਏਗਾ ਮੈਨੂੰ ਲੱਗਦਾ ਖੈਰ ਚੰਡੀਗੜ੍ਹ ਦੀ ਆਪਾਂ ਇਨ੍ਹਾਂ ਨੇ ਆਪਾਂ ਗੱਲ ਵੀ ਕੀਤੀ ਆ ਪਰ ਤਕੜੇ ਨਾ ਤਕੜੇ ਦੀ ਗੱਲ ਦੀ ਕੀਤੀ ਆ ਉਨ੍ਹਾਂ ਨੇ ਲੜਾਉਣ ਦੀ ਲੰਬੀ ਖੇਤਰ ਦੇ ਵਿਚ ਜਰਨੈਲ ਸਿੰਘ ਲੜ ਰਹੇ ਨੇ ਜੀ ਇਲੈਕਸ਼ਨ ਸੁਖਬੀਰ ਬਾਦਲ ਉਨ੍ਹਾਂ ਦੇ ਅਗੇਂਸਟ
ਨਹੀਂ ਲੰਬੀ ਤੋਂ ਬਾਦਲ ਸਾਹਿਬ ਖੁਦ ਖੜੇ ਹੁੰਦੇ ਆ ਜੀ ਤੇ ਜੇ ਜਰਨੈਲ ਸਿੰਘ ਲੜ ਰਹੇ ਆ ਤਾਂ ਉਹ ਬਲੀ ਦੇ ਬੱਕਰੇ ਬਣਗੇ ਜੀ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਫੈਸਲਾ ਕੋਈ ਆਮ ਆਦਮੀ ਪਾਰਟੀ ਦਾ ਸੁਲਝਿਆ ਹੋਇਆ ਫੈਸਲਾ ਹੋਊਗਾ ਕਿਉਂਕਿ ਜੇ ਜਰਨੈਲ ਸਿੰਘ ਪੰਜਾਬ ਦੇ ਵਿਚ ਆ ਕੇ ਇਲੈਕਸ਼ਨ ਲੜਦੇ ਆ ਪਹਿਲੀ ਗੱਲ ਤਾਂ ਉਨ੍ਹਾਂ ਨੂੰ ਇੱਕ ਦਿੱਲੀ ਦੀ ਸੀਟ ਛੱਡਣੀ ਪੈਣੀ ਆ ਉਹ ਦਿੱਲੀ ਦੇ ਵਿਚ ਮੌਜੂਦਾ MLA ਆ ਤੇ ਫੇਰ ਉਹ ਆ ਕੇ ਇੱਥੇ ਇਲੈਕਸ਼ਨ ਲੜ ਸਕਦੇ ਆ
ਨਹੀਂ ਲੜ ਤਾਂ ਸਕਦੇ ਆ ਲੜ ਤਾਂ ਸਕਦੇ ਆ ਜੇ ਜਿੱਤ ਗਏ ਤਾਂ ਫੇਰ ਇਹਨਾਂ ਦੀ ਮਰਜ਼ੀ ਆ ਵੀ ਕਿਹੜਾ ਰੱਖਣਾ
ਹਾਂ ਕਿਹੜਾ ਰੱਖਣਾ ਪਰ ਫੇਰ ਵੀ ਜਦੋਂ ਹੁਣ ਉਹ ਦਿੱਲੀ ਦੇ ਵਿਚ ਦਿੱਲੀ ਉਨ੍ਹਾਂ ਦਾ ਬੇਸ ਆ ਉਨ੍ਹਾਂ ਨੂੰ ਇੱਥੇ ਅਜੇ ਪ੍ਰਚਾਰਕ ਜਾਂ ਇਹ ਰੱਖਣਾ ਚਾਹੀਦਾ ਉਨ੍ਹਾਂ ਨੂੰ ਸੀਟ ਨਹੀਂ ਦੇਣੀ ਚਾਹੀਦੀ ਮੇਰੀ ਸੋਚ ਮੁਤਾਬਕ ਪਹਿਲੀ ਗੱਲ ਤਾਂ ਇਹ ਹੋਣੀ ਨਹੀਂ ਚਾਹੀਦੀ
ਲੋਕਲ ਕੈਂਡੀਡੇਟ ਪਾਲਣਾ ਚਾਹੀਦਾ
ਜਿੱਥੇ ਬੰਦਾ ਲੋਕਲ ਕੈਂਡੀਡੇਟ ਪਾਲਣਾ ਚਾਹੀਦਾ ਦੂਜੀ ਗੱਲ ਵੀ ਬਾਦਲ ਸੀਟ ਦੇ ਉੱਤੇ ਲੰਮੀ ਸੀਟ ਦੇ ਉੱਤੇ ਜੇ ਤੁਸੀਂ ਕਿਸੇ ਨੂੰ ਵੀ ਖੜਾ ਕਰਦੇ ਹੋ ਬਲੀ ਦਾ ਬੱਕਰਾ ਹੋਊਗਾ ਭਾਵੇਂ ਇੰਦਰਾ ਗਾਂਧੀ ਨੂੰ ਲੋਕਾਂ ਨੇ ਉਹਦੀ ਸੀਟ ਤੇ ਹਰਾਤਾ ਸੀਗਾ ਅਮੇਠੀ ਦੇ ਵਿਚ ਪਰ ਦੂਜੇ ਪਾਸੇ ਗੱਲ ਬਹੁਤ ਵੱਡੀ ਸਚਾਈ ਆ ਵੀ ਬਾਦਲ ਸਾਹਿਬ ਆ ਪਿਛਲੇ ਇਲੈਕਸ਼ਨਾਂ ਤੋਂ ਛੱਡ ਕੇ ਕਦੇ ਵੀ ਆਪਦੀ ਕੰਸਟੀਚੁਸੀ ਦੇ ਵਿਚੋਂ ਉਨ੍ਹਾਂ ਨੂੰ ਜਾਣਾ ਨਹੀਂ ਪਿਆ ਇਲੈਕਸ਼ਨਾਂ ਲਈ ਵੋਟ ਮੰਗਣ ਲਈ ਉਨ੍ਹਾਂ ਨੇ ਕਦੇ ਵੀ ਨਹੀਂ ਗਏ ਉਨ੍ਹਾਂ ਦੀ ਥਾਂ ਤੇ ਦਾਸ ਜੀ ਇਹ ਸਾਰੀ ਦੇਖਦੇ ਹੁੰਦੇ ਸੀ ਜਿਹੜੇ ਕਿ ਉਨ੍ਹਾਂ ਦੇ ਛੋਟੇ ਭਰਾ ਮਨਪ੍ਰੀਤ ਦੇ ਡੈਡੀ ਆ ਉਨ੍ਹਾਂ ਨੇ ਹੀ ਸਦਾ ਹੀ ਲੰਮੀ ਹਲਕੇ ਨੂੰ ਦੇਖਿਆ ਉਨ੍ਹਾਂ ਨੂੰ ਕੇਅਰ ਕੀਤਾ ਤੇ ਲੰਮੀ ਹਲਕੇ ਦੇ ਵਿਚ ਇਲੈਕਸ਼ਨ ਕੰਪੇਨਿੰਗ ਵੇਲੇ ਬਸ ਉਹੀ ਚਿਹਰਾ ਹੁੰਦੇ ਸਨ ਪਰ ਦੇਖੋ ਉਹ ਹੈਰਾਨੀ ਉਸ ਟਾਈਲ ਦੀ ਹੋਈ ਵੀ ਕਹਿੰਦੇ ਨੀ ਹੁੰਦੇ ਵੀ ਕਈ ਵਾਰੀ ਉਹ ਇੱਕ ਮਿਥਿਹਾਸ ਬਣਿਆ ਹੋਇਆ ਵੀ ਪੱਥਰ ਦੇ ਉੱਤੇ ਜਿਹਦੇ ਤੇ ਰਾਮ ਲਿਖ ਦਿੰਦੇ ਸੀ ਉਹ ਤਰ ਜਾਂਦਾ ਸੀ ਜਿਹੜਾ ਪੱਥਰ ਰਾਮ ਖੁਦ ਸਿੱਟਦਾ ਸੀ ਉਹ ਡੁੱਬ ਜਾਂਦਾ ਸੀ ਸੋ ਕਈ ਵਾਰੀ ਬੰਦੇ ਦਾ ਨਾਂ ਚੱਲਦਾ ਹੁੰਦਾ ਤੇ ਕਈ ਵਾਰੀ ਇਹ ਬਹੁਤ ਸਾਰੀਆਂ ਸਮੀਕਰਨ ਹੁੰਦੇ ਆ ਪਿਛਲੇ ਇਲੈਕਸ਼ਨਾਂ ਚ ਜਦੋਂ ਉਹੀ ਦਾਸ ਜੀ ਜਿਹੜੇ ਕਿ ਪਿਛਲੇ 6-7 ਵਾਰ ਦਾ ਤਜਰਬਾ ਸੀ 30-40 ਸਾਲ ਦਾ ਤਜਰਬਾ ਸੀ ਲੰਮੀ ਹਲਕੇ ਦਾ ਵੋਟਾਂ ਦਾ ਕੱਲੇ ਕੱਲੇ ਘਰ ਦੇ ਵਿਚ ਦਾਸ ਜੀ ਦੀ ਪਛਾਣ ਸੀ ਤੇ ਜਦੋਂ ਦਾਸ ਜੀ ਆਪ ਖੜੇ ਹੋਏ ਨਾ ਉੱਥੇ ਬਾਦਲ ਸਾਹਿਬ ਦੇ ਉਲਟ ਤਾਂ ਉਨ੍ਹਾਂ ਨੂੰ 5000 ਵੋਟ ਮਿਲੀ ਸੀ ਉਸ ਹਲਕੇ ਚੋਂ ਇਹ ਇੱਕ ਜਮਾਨਤ ਜ਼ਬਤ ਹੋ ਗਈ ਸੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਨਾ ਦਾਸ ਜੀ ਦੇ ਮਾਮਲੇ ਜਿਹੜਾ ਨੇੜੇ ਤੋਂ ਜਾਣਦਾ ਮੈਂ ਉਨ੍ਹਾਂ ਨੂੰ ਕਾਫੀ ਨੇੜੇ ਤੋਂ ਜਾਣਦਾ ਮੈਨੂੰ ਪਤਾ ਵੀ ਉਨ੍ਹਾਂ ਦਾ ਕਿੰਨਾ ਪ੍ਰਭਾਵ ਹੁੰਦਾ ਸੀ ਬਾਦਲ ਸਰਕਾਰ ਦੇ ਵਿਚ ਪੁਲਿਸ ਜਿਹੜੀ ਪੁਲਿਸ ਦਾ ਜਿਹੜਾ ਕੰਟਰੋਲ ਮੇਨ ਕੰਟਰੋਲ ਮੰਨਿਆ ਜਾਂਦਾ ਵੀ ਜੇ ਸਟੇਟ ਦੀ ਪੁਲਿਸ ਤੁਹਾਡੇ ਹੱਥ ਚ ਆ ਤਾਂ ਤੁਸੀਂ ਇੱਕ ਕਿਸਮ ਦੀ ਖਾਣ ਹੱਥ ਚ ਹੁੰਦੀ ਸੀ ਵੀ ਪੈਸੇ ਬਣਾਉਣ ਦਾ ਤਰੀਕਾ ਵੀ ਚੌਧਰ ਕਰਨ ਦਾ ਤਰੀਕਾ ਵੀ ਸਾਰਾ ਕੁਛ ਪੁਲਿਸ ਦੇ ਹੱਥ ਹੀ ਹੁੰਦਾ ਮੇਨ ਬਾਗਡੋਰ ਤਾਂ ਪੁਲਿਸ ਦੀ ਜਿਹੜੀ ਕੰਟਰੋਲ ਟੋਟਲ ਕੰਟਰੋਲ ਹੁੰਦਾ ਸੀ ਉਹ ਦਾਸ ਜੀ ਕੋਲੇ ਰਿਹਾ ਜਿੰਨਾ ਚਿਕ ਬਾਦਲ ਸਾਹਿਬ 4 ਵਾਰੀ CM ਬਣਨ ਟਾਈਮ 5ਵੀਂ ਵਾਰੀ ਜਾ ਕੇ ਜਦੋਂ ਮਨਪ੍ਰੀਤ ਕਾਰਨ ਦੋਨਾਂ ਭਰਾਵਾਂ ਚ ਬਖਰੇਵਾਂ ਹੋਇਆ ਅੱਡ ਹੋਏ ਪੁੱਤ ਮਗਰ ਜਾਣਾ ਪਿਆ ਤਾਂ ਉਨ੍ਹਾਂ ਨੂੰ ਲੰਮੀ ਹਲਕੇ ਤੋਂ ਖੜਾ ਕੀਤਾ ਤੇ ਲੰਮੀ ਹਲਕੇ ਤੋਂ ਹਸ਼ਰ ਅਸੀਂ ਦੇਖ ਚੁੱਕੇ ਹਾਂ ਸੋ ਇਹ ਚੀਜ਼ ਨਾ ਜਿਹੜੀ ਤਕੜੇ ਖਿਲਾਫ਼ ਤਕੜਾ ਲੜਾਉਣ ਦੀ ਜਿਹੜੀ ਚੱਲ ਰਹੀ ਆ ਰਵਾਇਤ ਮੈਨੂੰ ਨੀ ਲੱਗਦਾ ਵੀ ਇਹ ਕੋਈ ਬਾਹਲੀ ਕਾਰਗਰ ਰਵਾਇਤ ਆ ਜੇ ਤੁਹਾਡੇ ਕੋਲ ਇੱਕ ਤਕੜਾ ਯੋਧਾ ਹੈਗਾ ਜ਼ਰੂਰੀ ਨੀ ਹੈਗਾ ਉਸ ਯੋਧੇ ਨੂੰ ਤੁਸੀਂ ਉੱਥੇ ਇੱਦਾਂ ਖਤਮ ਕਰ ਦੋ ਉਹਨੂੰ ਕਿਤੇ ਨਾ ਕਿਤੇ ਹੋਰ ਜੇਤੂ ਬਣਾ ਕੇ ਲੈ ਕੇ ਆਓ ਤਾਂ ਕਿ ਉਹ ਗਾਂਹ ਯੋਧਾ ਤੁਹਾਡੇ ਆਮ ਲੋਕਾਂ ਨੂੰ ਜਿਹੜਾ ਕੈਂਡੀਡੇਟ ਨੂੰ ਜਾਂ ਹੋਰ ਜਿਹੜੀ ਤੁਹਾਡੀ ਆਮ ਫੈਨ ਆ
ਜੀ ਗੱਲ ਚੰਡੀਗੜ੍ਹ ਦੀ ਚੱਲ ਰਹੀ ਹੈ ਤੇ ਚੰਡੀਗੜ੍ਹ ਦੇ ਵਿਚ ਕਹਿੰਦੇ ਨੇ ਕਿ ਮਧੂਸੂਦਨ ਕਹਿੰਦੇ ਨੇ ਕਿ ਚੰਡੀਗੜ੍ਹ ਦੇ ਲੋਕ ਜਿਹੜੇ ਕਹਿੰਦੇ ਨੇ ਕਾਫੀ ਐਜੂਕੇਟਡ ਨੇ ਫਿਰ ਸਿਰਫ 57% ਪੋਲਿੰਗ ਕਿਉਂ ਹੋਈ ਆ ਜੇ ਐਜੂਕੇਟਡ ਹੋਣ ਤੇ 80% ਤੱਕ ਕਿਉਂ ਨਾ ਕਰਨ ਸੋ ਉਨ੍ਹਾਂ ਨੇ ਇਹ ਵਿਚਾਰ ਦਿੱਤਾ ਤੇ ਮਿੰਟੂ ਜੀ
ਮੈਂ
ਜੀ ਤੇ ਇਧਰ ਨਾ ਸਾਡੇ ਮਲਕੀਤ ਸਿੰਘ ਆਪਣੇ ਚਮਕੌਰ ਸਾਹਿਬ ਤੋਂ ਸਾਡੇ ਨਾਲ ਕਈ ਦਿਨਾਂ ਤੋਂ ਗੱਲ ਕਰ ਰਹੇ ਨੇ ਤੇ ਮੈਂ ਮਾਫੀ ਚਾਹੁੰਦਾ ਕਿ ਉਨ੍ਹਾਂ ਨੂੰ ਅੱਜ ਨਹੀਂ ਮੈਂ ਪ੍ਰੋਗਰਾਮ ਦੇ ਵਿਚ ਲੈ ਸਕਿਆ ਪਰ ਚਮਕੌਰ ਸਾਹਿਬ ਤੁਹਾਨੂੰ ਪਤਾ ਕਿ ਸ਼ਹੀਦੀ ਜਿਹੜਾ ਹਫ਼ਤਾ ਆ ਉਹ ਮਨਾਇਆ ਜਾ ਰਿਹਾ ਸਿੱਖ ਸੰਗਤਾਂ ਬੜੇ ਹੁੰਮ ਮਾ ਕੇ ਉੱਥੇ ਪਹੁੰਚ ਰਹੀਆਂ ਨੇ ਸ਼ਹੀਦੀ ਨੂੰ ਯਾਦ ਕਰਨ ਦੇ ਲਈ ਤੇ ਇਨ੍ਹਾਂ ਸੱਜਣਾਂ ਨੇ ਉੱਥੇ ਸਰਵਿਸ ਸ਼ੁਰੂ ਕੀਤੀ ਆ ਸੇਵਾ ਕਰ ਰਹੇ ਨੇ ਪਿਛਲੇ 3-4 ਦਿਨ ਤੋਂ ਤੇ ਉਹ ਸੁਨੇਹਾ ਦੇਣਾ ਚਾਹੁੰਦੇ ਸੀ ਮਲਕੀਤ ਸਿੰਘ ਪਹਿਲਾਂ ਆਸਟ੍ਰੇਲੀਆ ਤੋਂ ਹੀ ਗਏ ਨੇ ਇੱਥੇ ਬੁਲਗੁਲਗੇ ਤੋਂ ਹੀ ਤੇ ਉਹ ਆਪਣੇ ਪਿੰਡ ਜਾ ਕੇ ਸੇਵਾ ਕਰ ਰਹੇ ਨੇ ਸੋ ਬਹੁਤ ਬਹੁਤ ਧੰਨਵਾਦੀ ਆ ਇਹਨਾਂ ਦਾ ਮਾਫੀ ਚਾਹੁੰਦੇ ਅੱਜ ਤੁਹਾਨੂੰ ਅਸੀਂ ਕਿਸੇ ਕਾਰਨ ਜੋੜ ਨਹੀਂ ਸਕੇ ਇਸ ਪ੍ਰੋਗਰਾਮ ਦੇ ਵਿਚ ਪਰ ਮਿੰਟੂ ਜੀ ਹੁਣ ਆਪਾਂ ਕੋਸ਼ਿਸ਼ ਕਰੀਏ ਕਿ ਹੈਪੀ ਮਨੀਲਾ ਉਹਨਾਂ ਨੂੰ ਪ੍ਰੋਗਰਾਮ ਚ ਲੈ ਕੇ ਆਈਏ ਪਰ ਪਹਿਲਾਂ ਮੈਂ ਉਹਨਾਂ ਦਾ ਇਕ ਬਹੁਤ ਹੀ ਹਿੱਟ ਗੀਤ ਜਿਹੜਾ ਹੁਣ ਇਸ ਵੇਲੇ ਚੱਲ ਰਿਹਾ ਉਹ ਨਾ ਪਲੇ ਕਰ ਦਈਏ ਮੋਦੀਆ
ਬਿਲਕੁਲ ਜੀ ਬਿਲਕੁਲ ਗਾਣਾ ਲਾਓ ਫਿਲਹਾਲ ਤੇ ਫਿਰ ਆਪਾਂ ਉਹਨਾਂ ਨਾਲ ਸੰਪਰਕ ਕਰਦੇ ਹਾਂ
ਲਓ ਜੀ ਗੀਤ ਸੁਣਦੇ ਹਾਂ ਹੈਪੀ ਮਨੀਲਾ
ਤੂੰ ਰਹਿਣਾ ਲੰਮੇ ਦੌਰਿਆਂ ਦੇ ਉੱਤੇ ਮੋਦੀਆ ਆਪ ਕਰਦਾ ਏ ਮੌਜਾਂ ਮਨ ਮੌਜੀਆ ਲੈਣਾ ਏਟੀਐਮ ਅੱਗੇ ਰਹਿਣ ਲੱਗੀਆਂ ਬੈਂਕਾਂ ਅੱਗੇ ਰਹਿਣ ਹੋਣ ਲੱਗੀਆਂ ਮੇਰੇ ਥੱਕ ਗਏ ਨੇ ਗੋਡੇ ਲਾਈਨਾਂ ਵਿੱਚ ਖੜੀ ਦੇ ਮੋਦੀਆ ਪੰਜ ਸੌ ਹਜ਼ਾਰ ਦੇ ਨੀ ਬੰਦ ਕਰੀ ਦੇ ਜੇ ਆਪਣੀ ਦੀਦੀ ਨਾ ਹੋਵੇ ਛੜਿਆ ਸ਼ਾਦੀ ਸ਼ੁਦਾ ਲੋਕ ਨਹੀਂ ਓ ਬੰਦ ਕਰੀ ਦੇ ਜੇ ਆਪਣੀ ਦੀਦੀ ਨਾ ਹੋਵੇ ਛੜਿਆ ਸ਼ਾਦੀ ਸ਼ੁਦਾ ਲੋਕ ਨਹੀਂ ਓ ਤੰਗ ਕਰੀ ਦੇ ਚੀਕੂ ਦੇ ਡੈਡੀ ਦੀ ਜੇਬ ਪਰਸੋਂ ਦੀ ਖਾਲੀ ਮੇਰੀ ਤਾਂ ਵੇ ਜੇਬ ਸਦਾ ਭਰੀ ਰਹਿੰਦੀ ਪਤੀਲੀ ਖਾਲੀ ਤਰੀ ਰਹਿੰਦੀ ਆ ਮੋਟਾ ਲੈ ਕੇ ਸਾਡਾ ਹਾਲ ਵੀ ਨੀ ਪੁੱਛਿਆ ਚੁੱਲ੍ਹੇ ਤੇ ਪਤੀਲੀ ਖਾਲੀ ਤਰੀ ਰਹਿੰਦੀ ਆ ਹਰ ਸਬਜ਼ੀ ਬਣਾਉਣੀ ਔਖੀ ਹੋ ਗਈ ਡੂੰਘੇ ਸ਼ਿੰਦੋਂ ਕੋਲੋਂ ਮੰਗਾ ਛੋਲਿਆਂ ਦੀ ਤਰੀ ਦੇ ਮੋਦੀਆ ਪੰਜ ਸੌ ਹਜ਼ਾਰ ਦੇ ਨੀ ਬੰਦ ਕਰੀ ਦੇ ਜੇ ਆਪਣੀ ਤੀਵੀ ਨਾ ਹੋਵੇ ਛੜਿਆ ਭੁੱਖ ਮਰੀ ਦੇ ਮੋਦੀਆ ਪੰਜ ਸੌ ਹਜ਼ਾਰ ਦੇ ਨੀ ਬੰਦ ਕਰੀ ਦੇ ਜੇ ਆਪਣੀ ਦੀਦੀ ਨਾ ਹੋਵੇ ਛੜਿਆ ਸ਼ਾਦੀ ਸ਼ੁਦਾ ਲੋਕ ਨਹੀਂ ਓ ਤੰਗ ਕਰੀ ਦੇ ਜੇ ਆਪਣੀ ਦੀਦੀ ਨਾ ਹੋਵੇ ਛੜਿਆ ਸ਼ਾਦੀ ਸ਼ੁਦਾ ਲੋਕ ਨਹੀਂ ਓ ਤੰਗ ਕਰੀ ਦੇ ਸ਼ਾਹੂਕਾਰ ਆਦਮੀ ਵੀ ਨੰਗ ਹੋ ਗਏ ਰੋਟੀ ਪੁੱਠੇ ਹੋ ਗਏ ਚੱਕਲੇ ਖੰਡ ਪੱਤੀ ਡੱਬਿਆਂ ਦੇ ਵਿੱਚੋਂ ਮੁੱਕ ਗਈ ਮਨੀਲੇ ਵਾਲੇ ਹੈਪੀ ਔਖੇ ਹੋ ਗਏ ਮਸਲੇ ਖੰਡ ਪੱਤੀ ਡੱਬਿਆਂ ਦੇ ਵਿੱਚੋਂ ਮੁੱਕ ਗਈ ਮਨੀਲੇ ਵਾਲੇ ਹੈਪੀ ਔਖੇ ਹੋ ਗਏ ਮਸਲੇ ਅੱਖਾਂ ਕੱਢ ਕੱਢ ਮੇਰੇ ਵੱਲ ਵੇਖਦਾ ਪੈਸੇ ਕਿੱਥੋਂ ਦੇਵਾਂ ਕਰੇ ਆਨੇ ਵਾਲੇ ਹਰੀ ਦੇ ਮੋਦੀਆ ਪੰਜ ਸੌ ਹਜ਼ਾਰ ਦੇ ਨੀ ਬੰਦ ਕਰੀ ਦੇ ਜੇ ਆਪਣੀ ਦੀਵੀ ਨਾ ਹੋਵੇ ਛੜਿਆ ਸ਼ਾਦੀ ਸ਼ੁਦਾ ਲੋਕ ਨਹੀਂ ਓ ਤੰਗ ਕਰੀ ਦੇ ਜੇ ਆਪਣੀ ਦੀਵੀ ਨਾ ਹੋਵੇ ਛੜਿਆ
ਲਓ ਜੀ ਸਮੇਂ ਦੇ ਉੱਤੇ ਕਟਾਕਸ਼ ਕੱਸਦਾ ਹੋਇਆ ਇਹ ਗੀਤ ਹੈਪੀ ਮਨੀਲੇ ਵੱਲੋਂ ਸੁਣ ਰਹੇ ਸੀ ਤੇ ਵੈਸੇ ਜਿਹੜੇ ਹਾਸ ਰਾਸ ਦੇ ਵਿੱਚ ਮਿੰਟੂ ਜੀ ਅਸੀਂ ਅਕਸਰ ਦੇਖੀਦਾ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਗੁੱਝੀਆਂ ਗੱਲਾਂ ਨੇ ਉਹ ਹਾਸੇ ਮਜ਼ਾਕ ਦੇ ਵਿੱਚ ਵੀ ਕਹਿ ਹੋ ਜਾਂਦੀਆਂ ਤੇ ਉਸਦਾ ਕੋਈ ਗੁੱਸਾ ਵੀ ਨਹੀਂ ਕਰਦਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕਲਾ ਆ ਤੇ ਸਮੇਂ ਸਮੇਂ ਸਿਰ
ਤਰੀਕਾ ਹੀ ਇਹ ਆ ਸਹੀ ਤਰੀਕਾ ਹੀ ਇਹ ਆ
ਹਾਂਜੀ
ਕਿਉਂਕਿ ਤੁਸੀਂ ਸਖਤੀ ਨਾਲ ਕਿਸੇ ਤੇ ਵੀ ਸਖਤੀ ਵਰਤਦੇ ਹੋ ਸ਼ਬਦ ਸੁਣ ਸਖਤ ਸ਼ਬਦ ਕਹਿਣੇ ਹੋ ਤਾਂ ਉਹ ਨਹੀਂ ਸੁਣਨ ਲਈ ਤਿਆਰ ਹੁੰਦਾ ਤੋ ਬੈਸਟ ਤਰੀਕਾ ਜਿਹੜਾ ਵਿਅੰਗ ਜਿਹਨੂੰ ਕਿਹਾ ਗਿਆ ਪਰੋਡੀ ਕਹੀ ਗਈ ਆ ਉਹ ਬੈਸਟ ਤਰੀਕਾ ਕਿਸੇ ਵੀ ਗੱਲ ਨੂੰ ਅਗਲੇ ਦੇ ਮੂੰਹ ਦੇ ਉੱਤੇ ਕਹਿਣ ਦਾ
ਜੀ ਤੇ ਮੈਂ ਹੁਣ ਚਾਹਾਂਗਾ ਕਿ ਆਪਾਂ ਗੱਲ ਕਰੀਏ ਕਾਫੀ ਦੇਰ ਤੋਂ ਦਿਲ ਦੀ ਤਮੰਨਾ ਸੀ ਕਿ ਹੈਪੀ ਮਨੀਲੇ ਨਾਲ ਗੱਲ ਕਰਨੀ ਹੈ ਬਈ ਹੈਪੀ ਮਨੀਲੇ ਕਾਫੀ ਡਿਮਾਂਡ ਵੀ ਆ ਰਹੀ ਸੀ ਮੈਸੇਜ ਵੀ ਆ ਰਹੇ ਸੀ ਤੇ ਪਿਛਲੇ ਹਫ਼ਤੇ ਇੱਕ ਈਮੇਲ ਆਈ ਲੰਬੀ ਚੌੜੀ ਵੀ ਇਸ ਗੀਤ ਤੋਂ ਬਾਅਦ ਵੀ ਉਹਨਾਂ ਨਾਲ ਵੀ ਗੱਲ ਕਰੋ ਉਹਨਾਂ ਨੂੰ ਵੀ ਪੁੱਛੋ ਵੀ ਉਹ ਚਲੋ ਗੀਤ ਤਾਂ ਬਹੁਤ ਵਧੀਆ ਲੱਗਦੇ ਨੇ ਆਪਾਂ ਜਾਣਨਾ ਚਾਹੁੰਦੇ ਨੇ ਇਨ੍ਹਾਂ ਦੇ ਬਾਰੇ ਸੋ ਇੱਛਾ ਪ੍ਰਗਟ ਕੀਤੀ ਤੇ ਪਰਮਾਤਮਾ ਨੇ ਸੁਣੀ ਸਾਡੀ ਤੇ ਸਾਡਾ ਸੰਪਰਕ ਹੋਇਆ ਮਿੰਟੂ ਬਰਾੜ ਹੋਣਾ ਦਾ ਤੇ ਹੈਪੀ ਮਨੀਲਾ ਹੋਣਾ ਨੂੰ ਵੀ ਅਸੀਂ ਵੱਡੇ ਤੜਕੇ ਹਠਾਲ ਕੇ ਬਰੱਸ਼ ਵਗੈਰਾ ਕਰਾ ਕੇ ਪ੍ਰੋਗਰਾਮ ਦੇ ਵਿਚ ਸ਼ਾਮਲ ਕਰ ਲੈਂਦੇ ਹਾਂ ਸੋ ਮਿੰਟੂ ਜੀ ਲਿਆਓ ਪ੍ਰੋਗਰਾਮ ਚ ਫਿਰ ਹੈਪੀ ਹੋਣਾ ਨੂੰ ਵੀ
ਬਿਲਕੁਲ ਜੀ, ਮੈਂ ਪਹਿਲਾਂ ਥੋੜਾ ਜਿਹਾ ਦੱਸਦਿਆਂ ਵੀ ਇਹ ਨੌਜਵਾਨ ਫਗਵਾੜਾ ਪੰਜਾਬ ਦੇ ਲਾਗੇ ਤੋਂ ਜਿਹੜਾ ਸੰਬੰਧ ਰੱਖਦੇ ਆ ਤੇ ਜਲੰਧਰ ਦੇ ਵਿਚ ਇਨ੍ਹਾਂ ਦਾ ਪਰਿਵਾਰ ਰਹਿੰਦਾ ਪਰ ਹੁਣ ਕਾਫੀ ਚਿਰ ਤੋਂ ਮਨੀਲਾ ਦੇ ਵਿਚ ਸੈੱਟ ਨੇ ਤੇ ਪੂਰਾ ਨਾਮ ਮਨਦੀਪ ਸਿੰਘ ਆ ਜੀ ਇਨ੍ਹਾਂ ਦਾ, ਮਨਦੀਪ ਸਿੰਘ ਹੈਪੀ। ਤੇ ਬਾਕੀ ਜਿਹੜੀ ਇਨ੍ਹਾਂ ਦੀ ਬਹੁਤ ਸਾਰੀਆਂ ਗੱਲਾਂ ਇਨ੍ਹਾਂ ਤੋਂ ਆਪਾਂ ਜਾਣਨੀਆਂ ਤੇ ਪਰ ਜਿਹੜੀ ਇਨ੍ਹਾਂ ਦੇ ਪਹਿਲੇ ਗਾਣੇ ਤੋਂ ਆਪਾਂ ਸ਼ੁਰੂ ਕਰਨਾ ਤਾਂ ਉਹ ਲੋਕਾਂ ਨੂੰ ਤਾਂ ਯਾਦ ਹੀ ਹੋਊਗਾ ਪਰ ਮੈਨੂੰ ਲੱਗਦਾ ਆਪਾਂ ਜ਼ਿਆਦਾ ਜਿਹੜਾ ਚੀਜ਼ਾਂ ਇਨ੍ਹਾਂ ਤੋਂ ਹੀ ਜਾਣੀਏ। ਸੋ ਹੈਪੀ ਜੀ, ਪਹਿਲਾਂ ਤਾਂ ਤੁਹਾਡਾ ਹਰਮਨ ਰੇਡੀਓ ਦੇ ਉੱਤੇ ਸਵਾਗਤ ਆ ਤੇ ਤੁਹਾਨੂੰ ਇਸ ਟਾਈਮ ਤਕਰੀਬਨ ਜੇ ਮੈਂ ਹੁਣ ਸਕਰੀਨ ਤੇ ਦੇਖ ਰਿਹਾ ਤਾਂ 70 ਕੰਟਰੀਆਂ ਦੇ ਲਾਗੇ ਤੋਂ ਬਹੁਤ ਵੱਡੀ ਗਿਣਤੀ ਦੇ ਵਿਚ ਲਿਸਨਰ ਜਿਹੜੇ ਜੁੜੇ ਹੋਏ ਆ। ਇਸ ਪ੍ਰੋਗਰਾਮ ਦੀ ਖਾਸੀਅਤ ਇਹ ਆ ਵੀ ਦੁਨੀਆਂ ਭਰ ਦੇ ਵਿਚ ਇਹ ਸੁਣਿਆ ਜਾਂਦਾ, ਸੋ ਸਾਰੇ ਹੀ ਸਰੋਤੇ ਤੁਹਾਨੂੰ ਜੀ ਆਇਆਂ ਕਹਿੰਦੇ ਹਰਮਨ ਰੇਡੀਓ ਦੇ ਇਸ ਪਲੇਟਫਾਰਮ ਤੇ।
ਥੈਂਕ ਯੂ ਭਾਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਰਮਨ ਰੇਡੀਓ ਦੇਖਦੇ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਜਾਨੀ ਕਿ ਹੈਪੀ ਮਨੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
ਜੀ। ਸਤਿ ਸ੍ਰੀ ਅਕਾਲ
ਹੈਪੀ ਜੀ, ਕਬੂਲ ਆ ਜੀ।
ਤੇ ਪਹਿਲਾਂ ਤਾਂ ਵੈਸੇ ਕਈਆਂ ਨੂੰ ਇਹ ਭੁਲੇਖਾ ਮੈਨੂੰ ਆਪ ਸੀਗਾ ਵੀ ਸ਼ਾਇਦ ਮਨੀਲਾ ਨਾਮ ਵੈਸੇ ਹੀ ਲਾਇਆ ਹੋਇਆ, ਰਹਿੰਦੇ ਤੁਸੀਂ ਇੰਡੀਆ ਚ, ਜਿਸ ਪੱਧਰ ਤੇ ਤੁਸੀਂ ਗੀਤ ਕੱਢੀ ਜਾਂਦੇ।
ਨਹੀਂ ਜੀ, ਅਸੀਂ ਕਾਫੀ ਸਾਲਾਂ ਤੋਂ ਐਕਚੁਲੀ ਸਾਡੀ ਫੈਮਿਲੀ ਸੈਟਲ ਆ ਫਿਲੀਪੀਨਸ ਮਨੀਲਾ ਦੇ ਵਿਚ।
ਅੱਛਾ ਜੀ।
ਤੇ ਵੈਸੇ ਅਸੀਂ ਬਿਲੋਂਗ ਤਾਂ ਪੰਜਾਬ ਤੋਂ ਕਰਦੇ ਆ, ਮੇਰਾ ਪਿੰਡ ਆ ਸੰਗਤਪੁਰ ਪਿੰਡ ਆ ਫਗਵਾੜੇ ਦੇ ਲਾਗੇ ਪੈਂਦਾ। ਅਸੀਂ ਸੈਟਲ ਵੈਸੇ ਜਲੰਧਰ ਆ ਕਾਫੀ ਸਾਲਾਂ ਤੋਂ।
ਤੇ ਤੁਸੀਂ ਜੰਮੇ ਪਲੇ ਤਾਂ ਓਬਵੀਅਸਲੀ ਪੰਜਾਬ ਦੇ ਵਿਚ ਹੀ ਹੋ, ਤੇ ਕਿੰਨੀ ਏਜ ਦੇ ਆ ਗਏ ਸੀ ਤੁਸੀਂ ਇੱਥੇ ਫਿਲੀਪੀਨਸ ਦੇ ਵਿਚ? ਜੀ ਹੈਪੀ ਜੀ। ਹਾਂਜੀ, ਤੁਹਾਡੀ ਰਿਸੈਪਸ਼ਨ ਚ ਥੋੜੀ ਜਿਹੀ ਸਮੱਸਿਆ ਆ ਰਹੀ ਹੈ, ਤੁਸੀਂ ਜਾ ਥੋੜੇ ਲਾਗੇ ਹੋਵੋ ਮੈਨੂੰ ਲੱਗਦਾ ਡੰਡੇ ਜਿਹੜੇ ਆ। ਹਾਂਜੀ, ਉਹੀ ਆ ਪ੍ਰੋਬਲਮ ਕਿ ਰਿਸੈਪਸ਼ਨ ਦੇ ਵਿਚ ਮਿੰਟੂ ਜੀ। ਹਾਂਜੀ, ਕਾਫੀ ਸਮੱਸਿਆ ਆ ਰਹੀ ਹੈ, ਤੇ ਆਪਾਂ ਉਹਨਾਂ ਦੁਆਰਾ ਲਾ ਰਹੇ ਹਾਂ ਕਾਲ, ਤੇ ਨਾਲ ਦੀ ਨਾਲ ਆਪਾਂ ਗੱਲਬਾਤ ਵੀ ਕਰੀ ਜਾਣੀ ਆ। ਸੋ ਹੈਪੀ ਮਨੀਲੇ ਦਾ ਜਿਹੜਾ ਪਹਿਲਾ ਗੀਤ, ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਜਿਹੜਾ ਬੜੇ ਚੇਤੇ ਆਉਂਦੇ ਨੇ ਜੱਟਾਂ ਨੂੰ ਬਈਏ, ਇਹ ਗੀਤ ਸੀਗਾ ਯਾਰਨ ਮੁੱਲ ਦੇ। ਹਾਂਜੀ ਹੈਪੀ ਜੀ, ਗੱਲ ਸਾਡੀ ਚੱਲ ਰਹੀ ਸੀ ਕਿ ਕਿੰਨੀ ਏਜ ਦੇ ਤੁਸੀਂ ਆ ਗਏ ਸੀਗੇ ਮਨੀਲਾ ਦੇ ਵਿਚ?
ਮੈਂ ਜੀ 15-16 ਸਾਲ ਦੀ ਉਮਰ ਦਾ ਜੀ, 16 ਸਾਲ ਦੀ ਉਮਰ ਦਾ ਆ ਗਿਆ ਸੀਗਾ, ਪਰ ਫੇਰ ਵੀ ਓਦਾਂ ਜ਼ਿਆਦਾ ਪੰਜਾਬ ਚ ਜਾਂਦੇ ਰਹੀਦਾ ਸੀਗਾ ਹਰ ਸਾਲ ਦੀ ਸਾਲ
ਜੀ।
ਤੇ ਹਾਂਜੀ, ਹੁਣ ਵੀ ਇਹ ਹੈ ਵੀ ਸਾਲ ਦੇ 3-4 ਚੱਕਰ ਨਾਰਮਲ ਹੁੰਦੇ ਸਾਡੇ ਪੰਜਾਬ ਦੇ।
ਅੱਛਾ ਜੀ, ਤੇ ਜਿਹੜਾ ਮਿਊਜ਼ਿਕ ਦੇ ਨਾਲ ਤੁਹਾਡਾ ਲਗਾਵ ਹੈ, ਸ਼ੌਂਕ ਹੈ ਜਾਂ ਪੈਰੋਡੀ ਹੈ, ਇਹ ਮੈਨੂੰ ਇਹ ਬੜੀ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਐਨ ਉਹੋ ਜਿਹੇ ਮਿਊਜ਼ਿਕ, ਉਹੋ ਜਿਹੇ ਮਤਲਬ ਸੁਰ, ਤੁਸੀਂ ਟ੍ਰੇਨਿੰਗ ਲਈ ਹੋਈ ਹੈ ਮਿਊਜ਼ਿਕ ਦੀ ਜਾਂ ਵੈਸੇ ਹੀ ਸ਼ੌਂਕੀਆ ਤੌਰ ਤੇ ਅੰਦਰੋਂ ਹੀ ਇਹ ਚੀਜ਼ ਹੈਗੀ ਹੈ ਤੁਹਾਡੇ?
ਇਹ ਸ਼ੌਂਕੀਆ ਹੀ ਹੈ ਜੀ, ਸ਼ੁਰੂ ਤੋਂ ਸ਼ੌਂਕ ਹੈ। ਛੋਟੇ ਛੋਟੇ ਹੁੰਦੇ ਸੀ ਬਾਬਾ ਸਹਿਗਲ ਜੀ ਦੇ ਗਾਣੇ ਸੁਣਦੇ ਹੁੰਦੇ ਸੀ, ਕਬੱਡੀ ਗਾਣੇ ਬਣਾਉਂਦੇ ਹੁੰਦੇ ਸੀ, ਤੁਸੀਂ ਸੁਣੇ?
ਹਾਂਜੀ, ਆ ਜਾ ਮੇਰੀ ਗਾਡੀ ਮੈਂ ਬੈਠ ਜਾ,
ਗਾਣੇ ਸੁਣ ਕੇ ਬੜਾ ਮਜ਼ਾ ਜਿਹਾ ਆਉਂਦਾ ਸੀ, ਸੋਚਦਾ ਹੁੰਦਾ ਕੁਛ ਏਦਾਂ ਦਾ ਆਪਾਂ ਵੀ ਕਰੀਏ
ਨਾ।
ਹੌਲੀ ਹੌਲੀ ਦਿਮਾਗ ਚੱਲਦਾ 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 ਕੁਛ ਏਦਾਂ ਦੇ ਬੰਦਿਆਂ ਨਾਲ ਲਿੰਕ ਜੁੜ ਗਿਆ ਵੀ ਹਾਂ ਕਮੇਡੀ ਕਰਨੀ ਚਾਹੀਦੀ ਆ, ਲੋਕਾਂ ਨੂੰ ਦੱਸਣਾ ਚਾਹੀਦਾ ਯਾਰ ਅਸੀਂ ਵੀ ਕੁਛ ਕਰ ਸਕਦੇ ਜਾਂ ਮਤਲਬ ਕਮੇਡੀ ਚ ਕੁਛ ਵਧੀਆ ਐਕਸਟਰਾ ਕਰਕੇ ਦੇਖੀਏ। ਪੰਜਾਬੀ ਗਾਣੇ ਨੂੰ ਕਾਪੀ ਕਰਨ ਦੀ ਕੋਸ਼ਿਸ਼ ਦੇਖੀ ਵੀ ਜੇ ਪੰਜਾਬੀ ਗਾਣਾ ਕੋਈ ਆਉਂਦਾ ਸੀ ਯਾਰ ਜਿਹਦਾ ਉਲਟਾ ਬਣ ਜਾਵੇ ਤਾਂ ਕਿੱਦਾਂ ਦਾ ਲੱਗੇਗਾ ਨਾ। ਫਿਰ ਉਹਦਾ ਉਲਟਾ ਬਣਾ ਕੇ ਦੇਖਦਾ ਸੀ ਕਿ ਹਾਂ ਬਣ ਗਿਆ, ਫਿਰ ਉਹਨੂੰ ਯਾਰਾਂ ਦੋਸਤਾਂ ਨੂੰ ਸੁਣਾਉਣਾ ਵੀ ਕਿੱਦਾਂ ਦਾ ਲੱਗਾ, ਸਾਰਿਆਂ ਨੇ ਐਪਰੀਸ਼ੀਏਟ ਵੀ ਕਰਨਾ ਬਹੁਤ ਵਧੀਆ ਯਾਰ ਬਹੁਤ ਵਧੀਆ, ਸਾਰਿਆਂ ਗਾਣੇ ਨੂੰ ਕਰ ਮਿਊਜ਼ਿਕ ਕਰਕੇ ਕਰ। ਮਿਊਜ਼ਿਕ ਦਾ ਦੇਖਿਆ ਮਿਊਜ਼ਿਕ ਦਾ ਕਰੀਏ, ਪਹਿਲਾਂ ਇੱਕ ਦੋ ਮਿਊਜ਼ਿਕ ਟਰੈਕ ਬਣਵਾਏ ਕਿਸੇ ਤੋਂ, ਉਹ ਗੱਲ ਨੀ ਬਣਦੀ ਸੀ, ਫਿਰ ਕਹਿੰਦੇ ਮਿਊਜ਼ਿਕ ਸੇਮ ਕਾਪੀ ਕਰੀਏ ਤੇ ਓਨੇ ਜਿੰਨੇ ਟੈਂਪੂ ਚ ਅਗਲੇ ਨੇ ਗਾਇਆ ਓਨੇ ਟੈਂਪੂ ਚ ਗਾਉਣ ਦੀ ਕੋਸ਼ਿਸ਼ ਕਰੀਏ, ਓਨੇ ਮੀਟਰ ਦੇ ਵਿਚ ਲਿਖੀਏ ਤੇ ਉਹ ਹਿਸਾਬ ਨਾਲ ਕਰੀਏ ਤੇ ਫਿਰ ਚੱਲੇਗਾ। ਹੌਲੀ 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 ਕਰਦੇ ਕਰਦੇ ਪਰਮਾਤਮਾ ਨੇ ਦਿਮਾਗ ਸਾਰਾ ਉਧਰ ਨੂੰ ਲਾ ਤਾ ਤੇ ਫਿਰ ਉਸ ਹਿਸਾਬ ਨਾਲ ਕਰਨ ਲੱਗ ਪਿਆ ਹੁਣ।
ਦੇ ਜਿਹੜਾ ਪਹਿਲੇ ਗੀਤ ਦੀ ਤੁਸੀਂ ਸ਼ੁਰੂਆਤ ਕੀਤੀ ਸੀ, ਹੁਣ ਵੀ ਦੱਸ ਕੇ ਹਟੇ ਆ ਕਿ ਯਾਰਨ ਮੁੱਲੇ ਦੀ ਪੈਰੋਡੀ ਤੋਂ ਤੁਸੀਂ ਸ਼ੁਰੂ ਕੀਤਾ, ਜਿਹੜਾ ਮਤਲਬ ਯੂਟਿਊਬ ਤੋਂ ਤੁਸੀਂ ਤੇ ਲਾਂਚ ਕੀਤਾ ਸੀ, ਤੇ ਇਹਦੇ ਪਿੱਛੇ ਵੀ ਇਹੀ ਭਾਵਨਾ ਸੀ ਕਿ ਮਤਲਬ ਜਿਹੜੇ ਖੁਸ਼ ਕਰਨ ਦੀ ਸੀ ਜਾਂ ਕੋਈ ਇਹਦੇ ਵਿਚ ਸੱਚਾਈ ਦੱਸਣ ਦੀ ਭਾਵਨਾ ਸੀ?
ਦੋਨੇ ਚੀਜ਼ਾਂ ਸੀ ਜੀ, ਅਸੀਂ ਮੈਂ ਤਾਂ ਸੱਚਾਈ ਵੀ ਨਾਲ ਦੱਸੀ ਜਾਵੇ ਤੇ ਕਮੇਡੀ ਵੀ ਨਾਲ ਹੋਵੇ, ਲੋਕੀ ਹੱਸਣ ਵੀ ਤੇ ਕੁਛ ਜਿਹੜੀਆਂ ਸਾਡੇ ਸਮਾਜ ਚ ਬੁਰਾਈਆਂ ਉਹ ਸਾਹਮਣੇ ਆਉਣ ਜਾਂ ਮਤਲਬ ਕੁਛ ਹੈਗੇ ਸੱਚਾਈ। ਦੇਖੋ ਹਰ ਚੀਜ਼ ਹਰ ਕਮੇਟੀ ਤਾਹੀਓ ਬਣਦੀ ਹੈ ਜਿਹਦੇ ਪਿੱਛੇ ਕੋਈ ਸੱਚਾਈ ਹੋਵੇ ਨਾ। ਹਾਂ, ਉਸ ਚੀਜ਼ ਨੂੰ ਆਪਾਂ ਸੱਚਾਈ ਨੂੰ ਵੀ ਕਮੇਟੀ ਦੇ ਵਿੱਚ ਲੈ ਕੇ ਆਈਏ, ਜ਼ਿਆਦਾ ਵਧੀਆ ਲੱਗਦੀ ਹੈ, ਸੁਣਨ ਚ ਵੀ ਵਧੀਆ ਲੱਗਦੀ ਹੈ, ਤੇ ਬੰਦੇ ਦੇ ਦਿਮਾਗ ਵੀ ਜਲਦੀ ਪੈਂਦੀ। ਹਾਂ ਯਾਰ, ਹੈ ਭਾਵੇਂ ਕਮੇਟੀ ਹੈ ਪਰ ਇਹਦੇ ਵਿੱਚ ਕੁਛ ਨਾ ਕੁਛ ਸੱਚਾਈ ਤਾਂ ਹੈਗੀ ਹੈ ਨਾ।
ਹਾਂ, ਵੈਸੇ ਉਹ ਉਸ ਵੇਲੇ ਜਿਸ ਤਰ੍ਹਾਂ ਮਤਲਬ ਲੇਬਰ ਦੀ ਸ਼ੋਰਟੇਜ ਹੁੰਦੀ ਸੀ, ਬਾਪੂ ਜਿਹੜਾ ਟ੍ਰੇਨ ਸਟੇਸ਼ਨ ਤੇ ਜਾ ਕੇ ਬਹਿ ਜਾਂਦਾ ਹੁੰਦਾ ਸੀ ਹਨਾ, ਬਈ ਇਹ ਲੈ ਜਾਓ, ਉਹ ਇੱਕ ਪਿੰਡ ਪਿੰਡ ਜਿਹਾ ਕਹਿ ਲਓ ਕਿ ਘਰ ਘਰ ਦੀ ਜ਼ਿਮੀਂਦਾਰਾਂ ਪਰਿਵਾਰਾਂ ਦੇ ਨਾਲ ਜੁੜੀ ਹੋਈ ਸਮੱਸਿਆ ਸੀ ਹਨਾ, ਤੇ ਇਸ ਕਰਕੇ ਉਹ ਪਸੰਦ ਵੀ ਬਹੁਤ ਕੀਤਾ ਗਿਆ। ਪਰ ਉਸ ਤੋਂ ਬਾਅਦ ਜਿਹੜਾ ਸਾਰਿਆਂ ਨੂੰ ਜਿੱਥੇ ਮਤਲਬ ਮੈਂ ਉਹ ਗੀਤ ਬਾਅਦ ਦੇ ਵਿੱਚ ਸੁਣਿਆ ਅਸਲ ਦੇ ਵਿੱਚ, ਤੇ ਪਹਿਲਾ ਜਿਹੜਾ ਮੈਨੂੰ ਗੀਤ ਨੇ ਜਿਹਨੇ ਮੈਨੂੰ ਖਿੱਚਿਆ ਤੁਹਾਡੇ ਨੇ, ਉਹ ਸੀਗਾ ਜਿਹੜੇ ਗਿੱਪੀ ਗਰੇਵਾਲ ਦਾ ਇੱਕ ਗੀਤ ਆਇਆ ਸੀ ਅੰਗਰੇਜ਼ੀ ਬੀਟ ਤੇ ਹਨਾ, ਤੇ ਉਹ ਅਸਲ ਦੇ ਵਿੱਚ ਕੀ ਹੈ ਕਿ ਸਾਡੇ ਮੇਰੀ ਵਾਈਫ ਦੀਆਂ ਦੋ ਭੂਆਵਾਂ ਨੇ, ਉਹ ਮਤਲਬ ਸਾਡਾ ਬੜਾ ਪਿਆਰ ਹੈ ਉਹਨਾਂ ਨਾਲ, ਤੇ ਉਹ ਜਦੋਂ ਇਹ ਗੀਤ ਆਇਆ ਨਾ ਅਸੀਂ ਉਹਨਾਂ ਨੂੰ ਇਹ ਗੀਤ ਭੇਜਿਆ, ਤੇ ਉਸ ਤੋਂ ਬਾਅਦ ਫਿਰ ਆਇਆ ਤੇ ਉਹ ਬੜੀਆਂ ਹੱਸੀਆਂ, ਤੇ ਸਾਨੂੰ ਵੀ ਮਤਲਬ ਬੜਾ ਆਨੰਦ ਆਇਆ ਵੀ ਚਲੋ ਇਹ ਗੀਤ ਸੁਣ ਕੇ ਸਾਡੀਆਂ ਭੂਆਂ ਵੀ ਹੱਸ ਰਹੀਆਂ ਨੇ। ਤੇ ਹਾਂਜੀ, ਲਾਈਨ ਚ ਗੜਬੜ ਆ ਜੀ ਹੈਪੀ ਜੀ। ਚਲੋ ਆਪਾਂ ਉਹ ਭੂਆ ਦੇ ਗੀਤ ਦੀ ਗੱਲ ਕਰ ਰਹੇ ਆ, ਉਹ ਉਹਦਾ ਤੁਸੀਂ ਵੀਡੀਓ ਵੀ ਬਣਾਇਆ ਸੀ?
ਹਾਂਜੀ।
ਤੇ ਤੁਹਾਡੇ
ਮੈਨੂੰ ਲੱਗਦਾ ਸਿੱਧੂ ਸਾਹਿਬ, ਇੱਕ ਆਪਾਂ ਨੂੰ ਇਸ ਗੱਲਾਂ ਦੇ ਨਾਲ ਨਾਲ ਇੱਕ ਗੱਲ ਹੋਰ ਜਿਹੜੀ ਮੇਰੇ ਜਹਿਨ ਚ ਆ ਰਹੀ ਆ, ਉਹ ਇਹ ਆ ਵੀ ਇਹ ਸ਼ੌਂਕ ਦੇ ਤੌਰ ਤੇ ਹੈਪੀ ਹੋਰਾਂ ਨੇ ਸ਼ੁਰੂ ਕੀਤਾ ਤੇ ਇਹਨਾਂ ਨੂੰ ਵਧੀਆ ਲੱਗਿਆ ਵੀ ਇਸ ਚੀਜ਼ ਨਾਲ ਆਪਾਂ ਗੱਲ ਕਰ ਸਕਦੇ ਹਾਂ, ਕਿਉਂਕਿ ਜੇ ਭਗਵੰਤ ਮਾਨ ਦਾ ਵੀ ਸ਼ੁਰੂ ਦਾ ਦੌਰ ਦੇਖੀਏ ਤਾਂ ਗੋਭੀ ਦੀ ਕੱਚੀਏ ਵਪਾਰ ਨੇ ਤੋਂ ਸ਼ੁਰੂ ਹੋਇਆ ਸੀ ਉਹਨਾਂ ਦਾ। ਉਸ ਟਾਈਮ ਸਰਦੂਲ ਸਿਕੰਦਰ ਦਾ ਬਹੁਤ ਹੀ ਹਿੱਟ ਗੀਤ ਸੀ ਫੁੱਲਾਂ ਦੀ ਕੱਚੀਏ ਵਪਾਰ ਨੇ, ਤੇ ਉਹਨਾਂ ਨੇ ਗੋਭੀ ਦੀ ਕੱਚੀਏ ਵਪਾਰ ਨੇ ਗਾ ਕੇ ਤੇ ਉਹਨਾਂ ਨੂੰ ਆਪਦੀ ਇਸ ਲਾਈਨ ਦੇ ਵਿੱਚ ਅੱਜ ਉੱਥੇ ਪਹੁੰਚੇ ਆ। ਪਰ ਹੈਪੀ ਬਾਈ, ਤੁਸੀਂ ਸਾਨੂੰ ਥੋੜਾ ਜਿਹਾ ਇਹ ਦੱਸੋ ਵੀ ਤੁਸੀਂ ਦੇਖੋ ਪ੍ਰੋਫੈਸ਼ਨਲ ਮਿਊਜ਼ਿਕ ਵੀ ਲੈਣ ਦੀ ਕੋਸ਼ਿਸ਼ ਕੀਤੀ, ਬਾਅਦ ਤੁਸੀਂ ਦੱਸਿਆ ਵੀ ਮਿਊਜ਼ਿਕ ਤੁਸੀਂ ਉਹੀ ਲੈ ਕੇ ਗਾਇਆ, ਤੇ ਇਹ ਸਾਰੇ ਪ੍ਰੋਜੈਕਟਾਂ ਦੇ ਉੱਤੇ ਖਰਚਾ ਤਾਂ ਆਉਂਦਾ ਹੀ ਆ ਚਾਹੇ ਜਿੰਨੇ ਮਰਜ਼ੀ ਆ, ਤੇ ਕਮਾਈ ਦਾ ਮੈਨੂੰ ਕੋਈ ਸਾਧਨ ਦਿਖਦਾ ਨੀ ਇਸ ਚੀਜ਼ ਦੇ ਵਿੱਚ। ਤਾਂ ਇਹਦੀ ਪਿਛਲੀ ਸਟੋਰੀ ਦੱਸੋ ਵੀ ਤੁਸੀਂ ਇਸ ਨੂੰ ਕਿਵੇਂ ਮੈਨੇਜ ਕੀਤਾ। ਸਟੋਰੀ ਇਹ ਜੀ ਸਰ, ਤੁਹਾਨੂੰ ਦੱਸਿਆ ਮੈਂ ਫਿਲੀਪੀਨਸ ਦੇ ਵਿੱਚ ਸੈਟਲ ਆ, ਫੈਮਿਲੀ ਸਾਰੀ, ਬਸ ਜਿੰਨੇ ਕੁ ਕਮਾਉਣਾ ਜੀ ਨਾ ਗਾਣਿਆਂ ਗੁਣਿਆਂ ਤੇ ਲਾ ਦਿੰਦਾ ਬਸ।
ਅੱਛਾ, ਫਿਰ ਵਿਆਹੋ ਨੀ ਲੱਗਦੇ?
ਸਾਡੂ ਹੈ, ਆਪਣੇ ਸਾਡੂ ਹੀ ਹੈ ਜੀ।
ਹਾਂਜੀ, ਸੋ
ਉਹੀ ਪੋਜੀਸ਼ਨ ਸਾਡੀ।
ਹਾਂਜੀ, ਸੋ ਹੈਪੀ ਜੀ, ਗੱਲ ਇਹ ਹੈ ਕਿ ਤੁਸੀਂ ਜਿੱਦਾਂ ਜਿਹੜਾ ਮਿਊਜ਼ਿਕ ਆ ਉਹ, ਇਹ ਵੀ ਦੱਸੋ ਕਿ ਤੁਸੀਂ ਇਹ ਫਿਲੀਪੀਨਸ ਚੋਂ ਤਿਆਰ ਕਰਵਾਉਂਦੇ ਹੋ ਜਾਂ ਉਹ ਜਿਹੜੇ ਇੰਡੀਆ ਤੋਂ ਕਰਵਾਉਂਦੇ ਹੋ, ਵੱਖਰਾ ਕਰਵਾਉਂਦੇ ਹੋ, ਜਾਂ ਕਈ ਵਾਰੀ ਸਿੰਗਰ ਖੁਦ ਵੀ ਕਹਿ ਦਿੰਦੇ ਨੇ ਵੀ ਚਲੋ ਸਾਡੇ ਬਣਾ ਲਿਓ ਪੈਰਡੀ ਅਸੀਂ ਤੁਹਾਨੂੰ ਦੇ ਦਿੰਦੇ, ਇੱਦਾਂ ਵੀ ਕਦੇ ਹੋਇਆ?
ਕੁਛ ਕੁ ਸਿੰਗਰ ਮੇਰੇ ਹੈਗੇ ਯਾਰ ਦੋਸਤ ਜਿਹੜੇ ਮਤਲਬ ਕਿ ਖੁਦ ਆਪਣਾ ਟਰੈਕ ਦੇ ਦਿੰਦੇ, ਭਾਜੀ ਵੀ ਸਾਡਾ ਟਰੈਕ ਲੈ ਲਓ ਤੁਸੀਂ, ਕੋਈ ਗੱਲ ਨੀ, ਨਾ ਟਰੈਕ ਬਣਾਇਓ ਤੇ ਨਿਕਲ। ਵੈਸੇ ਆਪ ਟਰੈਕ ਬਣਾਈ ਦਾ ਮੇਰੇ ਨਾਲ, ਮੇਰੇ ਆਪਣੇ ਟੀਮ ਹੈਗੀ, ਮੇਰੇ ਦੋਸਤ ਦੇ ਨਾਲ ਟੋਚਨ ਹੀਲਾ, ਉਹ ਹੀਲਾ ਜੀ ਮਿਊਜ਼ਿਕ ਦਾ ਕਾਫੀ ਕੰਮ ਉਹਨਾਂ ਨੂੰ ਉਹ ਸਟੂਡੀਓ ਲਾ ਕੇ ਦਿੱਤਾ ਸੀ, ਆਪਣਾ ਸਟੂਡੀਓ ਲਾਇਆ ਹੋਇਆ।
ਅੱਛਾ ਜੀ।
ਤੇ ਕੁਛ ਕੁ ਹਾਂ ਉੱਥੋਂ ਤੇ ਮਨੀਲਾ ਚ ਵੀ ਅਸੀਂ ਸਟੂਡੀਓ ਲਾਇਆ ਹੋਇਆ, ਸਾਡੇ ਦੋ ਸਟੂਡੀਓ ਨੇ ਆਲਰੇਡੀ
ਜੀ,
ਖੁਦ ਦੇ ਸਟੂਡੀਓ ਲਾਏ ਹੋਏ ਨੇ, ਤੇ ਇੱਥੋਂ ਤਿਆਰ ਕਰਕੇ ਤੇ ਜੋ ਕਮੀ ਪੇਸ਼ੀ ਹੁੰਦੀ ਆ ਫਿਰ ਉਹਦੀ ਮਿਕਸਿੰਗ ਵਗੈਰਾ ਉਹ ਫਿਰ ਜਲੰਧਰੋਂ ਉਹ ਆਪ ਖੁਦ ਕਰਦੇ ਨੇ, ਮੈਂ ਇੱਥੋਂ ਆਪਣੇ ਵੱਲੋਂ ਸਾਰਾ ਕੁਛ ਤਿਆਰ ਕਰਕੇ ਭੇਜ ਦਿੰਦਾ ਹੁਣ, ਜੇ ਉਹ ਕੋਈ ਕਮੀ ਪੇਸ਼ੀ ਹੋਵੇ, ਸੈਟਿੰਗ ਕਰਨੀ, ਟਿਊਨਿੰਗ ਕਰਨੀ, ਕੁਛ ਕਰਨਾ, ਉਹ ਫਿਰ ਥੋੜੀ ਜਿਹੀ ਉਧਰੋਂ ਉਹਨਾਂ ਨੇ ਕਰਨੀ ਹੁੰਦੀ ਆ, ਤੇ ਫਿਰ ਗਾਣਾ ਉਧਰੋਂ, ਕਿਉਂਕਿ ਨੈਟ ਤੇ ਚਾੜੀਦਾ ਸੀ ਇੰਡੀਆ ਤੋਂ ਹੀ
ਜ਼ਿਆਦਾਤਰ। ਜਿਹੜਾ ਤੁਸੀਂ ਕਹਿੰਦੇ ਨੇ ਟੋਚਨ ਹੀਲਾ, ਇਹ ਮੈਂ ਸਮਝਦਾ ਸੀ ਦੋ ਇਨਸਾਨ ਨੇ ਪਰ ਉਹ ਇੱਕੋ ਨੇ ਹਨਾ, ਟੋਚਨ ਹੀਲਾ ਦੋਨੇ? ਅੱਛਾ, ਜਿੱਦਾਂ ਲਕਸ਼ਮੀਕਾਂਤ ਪਿਆਰੇ ਲਾਲ ਸੀ ਹਨਾ, ਤੇ ਨਦੀਮ ਸ਼ਰਮ ਸੀ। ਇਹ ਟੋਚਨ ਨਾਮ ਤਰਲੋਚਨ ਤੋਂ ਛੋਟਾ ਕੀਤਾ ਹੈ ਜਾਂ ਉਹ ਟਰੈਕਟਰ ਵਾਲੇ ਟੋਚਨ ਤੋਂ?
ਟਰੈਕਟਰ ਵਾਲੇ ਟੋਚਨ ਤੋਂ ਕੀਤਾ ਬੇਸਿਕਲੀ।
ਕਿਆ ਬਾਤ, ਇਹ ਵੀ ਆਪਣੇ ਆਪ ਦੇ ਵਿਚ ਬੇਮਿਸਾਲ ਹੈ, ਜਿੱਦਾਂ ਹੁਣ ਇੱਕ ਦੂਸਰੇ ਪਾਸੇ ਲਕਸ਼ਮੀਕਾਂਤ ਪਿਆਰੇ ਲਾਲ, ਨਦੀਮ ਸ਼ਰਵਣ ਹਨਾ, ਤੇ ਇਹ ਵੀ ਇੱਕ ਤਰ੍ਹਾਂ ਨਾਲ ਕਾਮੇਡੀ ਆ ਵੀ ਟੋਚਨ ਹੀਲਾ।
ਹਾਂਜੀ ਹਾਂਜੀ, ਉਹ ਅਸੀਂ ਕਾਮਨ ਨਾ ਕਾਮੇਡੀ ਨਾ ਹੀ ਰੱਖਿਆ ਸੀ,
ਕਿਆ
ਬਾਤ ਹੈ,
ਲੱਗਦਾ
ਹੀ ਬਹੁਤ ਸੋਹਣਾ ਹੈ ਉਹ, ਜਿਦਾਂ ਮਤਲਬ ਕਿਉਂਕਿ ਇੱਕ ਕਾਮੇਡੀ ਦੇ ਨਾਲ ਵੀ ਜੁੜਿਆ ਹੋਇਆ ਉਹ ਆਪਣੇ ਆਪ ਦੇ ਵਿੱਚ ਇੱਕ, ਜਿਹੜੇ ਮੈਨੂੰ ਲੱਗਦਾ ਕਿ ਤੁਸੀਂ ਜਿਆਦਾ ਰੇਲ ਜਿਹੜੀ ਆ ਹਨੀ ਸਿੰਘ ਦੀ ਬਣਾਈ ਸੀਗੀ ਸ਼ਾਇਦ ਇਸ ਕਰਕੇ।
ਹਾਂਜੀ 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 ਬਿਲਕੁਲ, ਸਟਾਰਟਿੰਗ ਉਸ ਟਾਈਮ ਉਹਨਾਂ ਦਾ ਦੌਰ ਕਾਫੀ ਚੱਲਦਾ ਸੀ ਜੀ।
ਹਾਂਜੀ, ਸੋ ਇਹ ਵੀ ਇੱਕ ਸਮੱਸਿਆ ਤੇ ਕਈ ਵਾਰੀ ਹੁਣ ਜਦੋਂ ਤੁਸੀਂ ਕਾਮੇਡੀ ਬਣਾਉਂਦੇ ਹੋ, ਮੈਂ ਬਹੁਤ ਸਾਰੇ ਗਾਇਕਾਂ ਨੂੰ ਜਾਣਦਾ, ਜਿਸ ਤਰ੍ਹਾਂ ਭੋਟੂ ਸ਼ਾਹ ਨਾਲ ਵੀ ਕਾਫੀ ਗੱਲਬਾਤ ਹੁੰਦੀ ਸਾਡੇ ਏਰੀਏ ਦੇ ਨੇ, ਉਹ ਕਹਿੰਦੇ ਬਹੁਤ ਸਾਰੇ ਜਿਹੜੇ ਗਾਇਕ ਨੇ ਉਹ ਤਾਂ ਬੜੇ ਖੁਸ਼ ਹੁੰਦੇ ਨੇ ਕਿ ਉਹਨਾਂ ਦੇ ਗੀਤਾਂ ਦੀ ਪੈਰੋਡੀ ਬਣਾਈ ਆ, ਤੇ ਕਿਉਂਕਿ ਉਹਨਾਂ ਦਾ ਓਰਿਜਿਨਲ ਗੀਤ ਵੀ ਫਿਰ ਨਾਲ ਚੱਲਦਾ ਨਾ, ਉਹ ਵੀ ਹਾਈਲਾਈਟ ਹੁੰਦਾ ਆ। ਤੇ ਕਈ ਸਿੰਗਰ ਕਹਿੰਦੇ ਆਪ ਆ ਕੇ ਕਹਿੰਦੇ ਨੇ ਬਹੁਤ ਵਧੀਆ ਜੀ ਬਹੁਤ ਵਧੀਆ, ਪਰ ਕਈ ਕਹਿੰਦੇ ਗਲ ਵੀ ਪੈ ਜਾਂਦੇ ਨੇ, ਤੁਹਾਡੇ ਨਾਲ ਕਿਹੋ ਜਿਹਾ ਵਰਤਾਰਾ ਹੁੰਦਾ, ਤੁਹਾਡੇ ਨਾਲ ਕਿੱਦਾਂ ਟ੍ਰੀਟ ਕਰਦੇ ਨੇ ਸਿੰਗਰ ਤੁਹਾਨੂੰ?
ਨਹੀਂ ਜੀ, ਬੇਸਿਕਲੀ ਜਿਹੜੇ ਸਟਾਰਟਿੰਗ ਕੀਤਾ ਸੀ ਸਾਨੂੰ ਵੀ ਇਹ ਲੱਗਦਾ ਸੀ ਵੀ ਪਹਿਲਾਂ ਸਾਡੇ ਕੋਲ ਗਲ ਪੈਗਾ ਹੁੰਦੇ ਵੀ ਪੰਗੇ ਪੈਣਗੇ ਨਾ ਵੀ ਕੋਈ ਚੱਕਰ ਨਾ ਪਵੇ, ਪਰ ਉਹ ਜਿਸ ਟਾਈਮ ਅਸੀਂ ਕਰਨ ਲੱਗੇ ਸਾਰਿਆਂ ਨੇ ਐਪਰੀਸ਼ੀਏਟ ਬਹੁਤ ਕੀਤਾ, ਹੁਣ ਤਾਂ ਮਤਲਬ ਕਿ ਬਹੁਤ ਖੁਦ ਗਾਣਾ ਉਹਨਾਂ ਦਾ ਰਿਲੀਜ਼ ਬਾਅਦ ਚ ਹੁੰਦਾ, ਪਹਿਲਾਂ ਮੈਨੂੰ ਭੇਜ ਦਿੰਦੇ ਆ ਭਾਜੀ ਪਲੀਜ਼ ਇਹਦਾ ਕਮੇਟੀ ਕਰ ਦਿਓ ਤੇ ਕੰਮ, ਉਹ ਸਮਾਂ ਤੇ ਖੁਦ ਭੇਜਦੇ ਆ ਨਾ, ਜਿਸ ਤਰ੍ਹਾਂ ਹੁਣ ਵੀ ਆਪਾਂ ਮਨਜੀਤ ਤੌਲਕ ਜੀ ਦਾ ਗਾਣਾ ਕੀਤਾ ਸੀਗਾ ਇਹ ਕਦਰ ਟੂ, ਤਾਂ ਉਹਨਾਂ ਨੇ ਖੁਦ ਸਮਾਂ ਦੇ ਆਪਣੇ ਪੇਜ ਤੇ ਸ਼ੇਅਰ ਕੀਤਾ, ਸ਼ਾਇਦ ਤੁਸੀਂ ਦੇਖਿਆ ਉਹਨਾਂ ਦੇ ਪੇਜ ਤੇ, ਹਾਲਾਂਕਿ ਮੇਰਾ ਜਿਹੜਾ ਚੈਨਲ ਯੂਟਿਊਬ ਤੇ ਵਿਊ ਘੱਟ ਆ, ਜਿਹੜੇ ਉਹਨਾਂ ਨੇ ਚੈਨਲ ਤੇ ਪਾਇਆ ਉਹਨਾਂ ਦੇ ਜਿਆਦਾ ਹੋ ਗਿਆ ਸਮਾਂ ਤੇ।
ਠੀਕ ਹੈ ਠੀਕ ਹੈ, ਨਹੀਂ ਬਹੁਤ ਵਧੀਆ ਜੀ, ਇਹ ਜਿਹੜਾ ਤਾਲਮੇਲ ਹੋਣਾ ਚਾਹੀਦਾ। ਵੈਸੇ ਕਦਰ ਟੂ ਜਿਹੜਾ ਨਾ ਮੈਂ ਪਹਿਲਾਂ ਨਹੀਂ ਸੀ ਸੁਣਿਆ, ਤੁਹਾਡਾ ਗੀਤ ਸੁਣ ਕੇ ਫਿਰ ਮੈਂ ਓਰਿਜਿਨਲ ਗੀਤ ਸੁਣਿਆ ਸੀ, ਸੋ ਇਹ ਉਲਟ ਵੀ ਕੰਮ ਕਰਦੀ ਆ ਜਿਹੜੀ ਗੱਲ, ਇਹ ਮੇਰਾ ਖਿਆਲ
ਇਹੀ ਸੇਮ ਜੀ ਸੇਮ। ਬਹੁਤ ਸਾਰੇ ਇੱਦਾਂ ਦੇ ਬੰਦੇ ਨੇ ਜਿਹੜੇ ਖੁਦ ਕਹਿ ਰਹੇ ਭਾਜੀ ਅਸੀਂ ਪਹਿਲਾਂ ਤੁਹਾਡਾ ਗਾਣਾ ਸੁਣਿਆ, ਉਹ ਤੋਂ ਬਾਅਦ ਦੇਖਿਆ ਯਾਰ ਹੈਪੀ ਮਨੀਲਾ ਨੇ ਕਿਹੜੇ ਗਾਣੇ ਤੇ ਪਰੋਡੀ ਕੀਤੀ, ਉਹ ਵੀ ਸੁਣ ਕੇ ਦੇਖੀ,
ਉਹ ਵੀ ਸੁਣ ਕੇ ਦੇਖਿਆ। ਹਾਂਜੀ, ਮੈਂ ਖੁਦ ਇਹੋ ਜਿਹੇ ਗੀਤ ਕਾਫੀ ਗੀਤ ਸੁਣੇ ਆ ਜਿਹੜੇ ਤੁਹਾਡੇ ਗੀਤਾਂ ਤੋਂ ਬਾਅਦ। ਖੈਰ, ਤੁਹਾਡੇ ਗੀਤ ਕਾਫੀ ਪਸੰਦ ਕਰਦੇ ਆ, ਅਸੀਂ ਇੰਤਜ਼ਾਰ ਵੀ ਕਰਦੇ ਆ, ਸਰੋਤੇ ਸਾਨੂੰ ਭੇਜ ਵੀ ਦਿੰਦੇ ਆ ਵੀ ਆਹ ਚਲਾਓ ਜੀ ਆਹ ਚਲਾਓ ਹੈਪੀ, ਉਹ ਲੋਕੀ ਇੱਕ ਤਰ੍ਹਾਂ ਨਾਲ ਖੁਸ਼ੀਆਂ ਲੱਭਦੇ ਨੇ ਹੈਪੀ ਜੀ, ਮਤਲਬ ਇਹ ਬਹੁਤ
ਬਿਲਕੁਲ ਸਰ
ਜੀ ਬਹੁਤ ਬਹੁਤ ਵਧੀਆ ਗੱਲ ਕਰ ਰਹੇ ਹੋ ਤੁਸੀਂ, ਕਿਉਂਕਿ ਇਹ ਮਾਰਕੀਟ ਵੀ ਖਾਲੀ ਪਈ ਆ ਖੁਸ਼ੀਆਂ ਵਾਲੀ ਵੀ।
ਬਿਲਕੁਲ ਸਰ, ਤੁਸੀਂ ਖੁਦ ਦੇਖੋ ਅਸੀਂ ਖੁਦ ਪ੍ਰਦੇਸ਼ਾਂ ਵਿੱਚ ਰਹਿੰਦੇ, ਸਾਨੂੰ ਪਤਾ ਬੰਦਾ ਕੰਮ ਕਰਕੇ ਥੱਕਿਆ ਹੁੰਦਾ, ਬੁਰਾ ਹਾਲ ਹੋਇਆ ਹੁੰਦਾ ਨਾ, ਹਰ ਇਨਸਾਨ ਖੁਸ਼ੀ ਚਾਹੁੰਦਾ ਯਾਰ 10 ਮਿੰਟ ਹੱਥ ਲਈਏ ਤੇ ਜ਼ਿੰਦਗੀ ਦੇ ਇਹੀ ਆ, ਤੇ ਕੋਸ਼ਿਸ਼ ਮੇਰੀ ਇਹੀ ਹੁੰਦੀ ਆ ਵੀ ਜਿੰਨਾ ਵੀ ਵੱਧ ਤੋਂ ਵੱਧ ਵਿੱਚ ਕਮੇਡੀ ਪਾ ਕੇ ਸੁਨੇਹਾ ਦੇ ਸਕਾਂ, ਲੋਕਾਂ ਨੂੰ ਖੁਸ਼ ਕਰ ਸਕਾਂ, ਜਿੰਨੀ ਖੁਸ਼ੀ ਵੰਡ ਲਈਏ, ਕਹਿੰਦੇ ਸਾਰਿਆਂ ਨੂੰ ਵਧੀਆ ਸੁੱਖ, ਜਿਹੜਾ ਸੁੱਖ ਦਾ ਕੰਮ ਤਾਂ ਇਹੀ ਆ ਕਿ ਲੋਕਾਂ ਨੂੰ ਖੁਸ਼ ਕਰਨਾ, ਉਹ ਦੁਖੀ ਤਾਂ ਸਾਰੀ ਦੁਨੀਆਂ ਕਰਨ ਡਈ ਇੱਕ ਦੂਜੇ ਨੂੰ
ਜੀ। ਮਿੰਟ
ਬਿਲਕੁਲ ਬਿਲਕੁਲ ਹੈਪੀ ਜੀ, ਇੱਕ ਇੱਕ ਸਵਾਲ ਜਿਹੜਾ ਹੋਰ ਨਿਕਲ ਕੇ ਆਉਂਦਾ ਵੀ ਦੇਖੋ ਜ਼ਿਆਦਾਤਰ ਨਾ ਜਿਹੜੀ ਇਹ ਲੋਕਾਂ ਚ ਹੁੰਦਾ ਇੱਕ ਪੈਸ਼ਨ ਹੁੰਦਾ ਅੰਦਰੋਂ ਇੱਕ ਬਹੁਤ ਵੱਡਾ ਜਿਹਨੂੰ ਦੇਸੀ ਭਾਸ਼ਾ ਚ ਕੀੜਾ ਕਹਿ ਦਿੰਦੇ ਇੱਕ ਕੀੜਾ ਹੁੰਦਾ ਵੀ ਆਪਾਂ ਇਹਦੇ ਖਿਲਾਫ਼ ਲਿਖਣਾ ਬੋਲਣਾ, ਪਰ ਮੈਂ ਇੱਕ ਚੀਜ਼ ਨੋਟ ਕਰੀ ਆ ਵੀ ਤੁਹਾਨੂੰ ਕੁਦਰਤ ਬੰਨੀਓ ਆਵਾਜ਼ ਵੀ ਵਧੀਆ ਮਿਲੀ ਆ, ਜੇ ਤੁਸੀਂ ਉਂਝ ਵੀ ਜੇ ਮੈਨੂੰ ਲੱਗਦਾ ਜੇ ਬਾਹਲੇ ਨਹੀਂ ਤਾਂ 50-60% ਪੰਜਾਬ ਜਿਹੜੇ ਹੁਣ ਗਾਇਕ ਆ ਉਹਨਾਂ ਨਾਲੋਂ ਵਧੀਆ ਗਾ ਲੈਂਦੇ ਹੋ ਤੇ ਉਹਨਾਂ ਨੂੰ ਵਧੀਆ ਤੁਹਾਡੀ ਆਵਾਜ਼ ਵੀ ਤੁਹਾਨੂੰ ਦਾਤ ਮਿਲੀ ਆ ਤੇ ਤੁਸੀਂ ਲਿਖਦੇ ਵੀ ਮੈਨੂੰ ਲੱਗਦਾ ਆਪ ਹੀ ਹੋ, ਤੇ ਇਹ ਪਹਿਲੀ ਜਿਹੜਾ ਮੈਂ ਕਾਮਯਾਬੀ ਕਹਿ ਸਕਦਾ ਮੰਨ ਸਕਦਾ ਵੀ ਇਹ ਕਾਮਯਾਬੀ ਦਾ ਪਹਿਲਾ ਰਾਜ ਆ ਵੀ ਤੁਹਾਨੂੰ ਨਾਰਮਲ ਇਹ ਦੇਖਣ ਨੂੰ ਮਿਲਿਆ ਜੇ ਕਿਸੇ ਕੋਲ ਸ਼ਬਦ ਆ ਤਾਂ ਉਹਦੇ ਕੋਲ ਆਵਾਜ਼ ਨੀ ਹੁੰਦੀ ਉਹਨੂੰ ਫਿਰ ਬਗਾਨੇ ਬਸ ਹੋ ਜਾਂਦਾ, ਤੇ ਜੇ ਸ਼ਬਦ ਜੇ ਕਿਸੇ ਕੋਲ ਆਵਾਜ਼ ਆ ਤਾਂ ਉਹਦੇ ਕੋਲ ਉਹ ਜੇ ਸ਼ਬਦ ਨੀ ਹੁੰਦੇ, ਸੋ ਤੁਸੀਂ ਪਹਿਲਾਂ ਲਿਖਣ ਦਾ ਸ਼ੌਂਕ ਪਾਲਿਆ ਜਾਂ ਗਾਉਣ ਦਾ? ਪਹਿਲਾਂ ਲਿਖਣ ਦਾ ਜੀ, ਪਹਿਲਾਂ ਲਿਖਣ ਦਾ ਸ਼ੌਂਕ ਸੀਗਾ ਜੀ ਜੀ ਜੀ, ਸ਼ੁਰੂ ਤੋਂ ਲਿਖਣ ਦਾ ਸ਼ੌਂਕ
ਕੀ ਲਿਖਿਆ
ਪਹਿਲਾਂ ਤਾਂ ਕਾਫੀ ਕਮੇਡੀ ਤੋਂ ਇਲਾਵਾ ਦੂਸਰੇ ਗਾਣੇ ਲਿਖਦਾ ਹੁੰਦਾ ਸੀਗਾ, ਕਮੇਡੀ ਗਾਣੇ ਕਾਫੀ ਲਿਖੇ ਆ ਨਾ ਤੇ ਲੱਗ ਜਾਵੇ ਮੇਰੇ ਗਾਣੇ ਕਾਫੀ, ਭੋਤੂ ਸ਼ਾਹ ਉਹਨਾਂ ਨੇ ਵੀ ਗਾਏ ਹੋਏ ਆ ਕਮੇਡੀ ਦੇ ਵਿਚ।
ਅੱਛਾ ਅੱਛਾ ਜੀ,
ਸਾਡਾ ਗਾਣਾ ਜਿਹੜਾ ਮੇਰਾ ਯਾਰਨ ਮੁੱਲੇ ਗਾਣਾ ਸੀ ਉਹ ਵੀ ਉਹਨਾਂ ਨੇ ਉਹਨਾਂ ਦੀ ਕੈਸਟ ਦੇ ਵਿਚ ਆਇਆ ਸੀਗਾ, ਬੜੇ ਚੇਤੇ ਆਉਂਦੇ ਨੇ ਢਾਈਏ ਮੋਢੇ ਦੇ ਕਹੀਏ।
ਹਾਂਜੀ, ਮੈਨੂੰ ਯਾਦ ਹੈ ਉਹ ਗੀਤ ਉਹਨਾਂ ਨੇ ਫਿਲਮਾਇਆ ਸੀ ਇਹ ਗੀਤ ਪਹਿਲਾਂ ਤੁਸੀਂ?
ਹਾਂਜੀ ਹਾਂਜੀ, ਮੇਰਾ ਲਿਖਿਆ ਹੋਇਆ ਗਾਣਾ ਸੀਗਾ ਤੇ ਉਹਨਾਂ ਨੇ ਕੀਤਾ ਸੀ
ਜੀ ਜੀ।
ਅੱਛਾ ਅੱਛਾ,
ਸੋ ਬਹੁਤ ਵਧੀਆ ਲੱਗ ਰਿਹਾ ਜੀ, ਗੱਲਬਾਤ ਚੱਲ ਰਹੀ ਹੈ ਤੇ ਨਾਲ ਨਾਲ ਨਾ ਹੁਣ ਤੁਹਾਡੇ ਫਿਲੀਪੀਨਸ ਦੀਆਂ ਵੀ ਥੋੜੀਆਂ ਗੱਲਾਂ ਕਰਨੀਆਂ, ਕਿਉਂਕਿ ਸੱਜਣ ਮਿੱਤਰ ਜੁੜ ਰਹੇ ਨੇ, ਉਨ੍ਹਾਂ ਨੂੰ ਵੀ ਆਪਾਂ ਪ੍ਰੋਗਰਾਮ ਚ ਸ਼ਾਮਲ ਕਰਨਾ। ਜਗਤਾਰ ਜੌਲ ਬੜੇ ਦੇਰ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁੜਦੇ ਨੇ, ਸੁਣਦੇ ਨੇ, ਸਾਡੇ ਨਾਲ ਸ਼ਾਮਲ ਹੁੰਦੇ ਨੇ, ਉਹ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਨੀਲਾ ਤੋਂ ਹੀ। ਹਾਂਜੀ, ਤੇ ਬਹੁਤ ਸਾਰੇ ਸਰੋਤੇ ਸਾਡੇ ਫਿਲੀਪੀਨਸ ਤੋਂ ਜੁੜਦੇ ਨੇ, ਸੋ ਉਨ੍ਹਾਂ ਵੱਲੋਂ ਸਤਿ ਸ੍ਰੀ ਅਕਾਲ। ਤੇ ਭਿੰਦਰ ਕਿਸ਼ਨਪੁਰੀ ਆ ਜੀ, ਉਹ ਸਿਡਨੀ ਤੋਂ ਸਾਡੇ ਨਾਲ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ ਵੀ। ਕਹਿੰਦੇ ਫੱਟੇ ਚੱਕੀ ਚੱਲੋ, ਕਹਿੰਦੇ ਫੱਟੇ ਚੱਕੀ ਚੱਲੋ ਬਾਈ ਜੀ, ਨਜ਼ਾਰੇ ਆਈ ਜਾ ਰਹੇ ਨੇ। ਤੇ ਮੱਖਣ ਸੋਹੀ ਗੋਲਡ ਕੋਸਟ ਆਸਟ੍ਰੇਲੀਆ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੀ ਸਾਰੀ ਟੀਮ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ, ਆਨੰਦ ਮਾਣ ਰਹੇ ਆ। ਨਿਰਵੈਰ ਨਵੀ ਵਿਨੀਪੈਗ ਕੈਨੇਡਾ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਮਧੂ ਸੁਦਨ ਸਾਡੇ ਨਾਲ ਜੁਆਇਨ ਇਨ ਕਰ ਗਏ ਨੇ, ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਮਧੂਸੂਦਨ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ, ਤੁਹਾਡਾ ਮੈਸੇਜ ਅਸੀਂ ਪੜ੍ਹ ਲਿਆ ਸੀ, ਤੇ ਉਹ ਵੀ ਕਹਿ ਰਹੇ ਨੇ ਪ੍ਰੋਗਰਾਮ ਬਹੁਤ ਵਧੀਆ। ਤੇ ਕੋਈ ਨੀ, ਤੁਹਾਡਾ ਜਿਹੜਾ ਅਸੀਂ 2.5% ਦੀ ਗੱਲ ਕੀਤੀ ਸੀ ਪਹਿਲਾਂ, $1,000, ਉਹ ਆਸਟ੍ਰੇਲੀਆ ਦੇ ਵਿਚ ₹25 ਬਣਦੇ ਨੇ। ਹਾਂਜੀ, ਨਹੀਂ ਨਹੀਂ 2.5%, ਸੋ ਮਾਫ਼ੀ ਚਾਹੁੰਦੇ ਹਾਂ, ਇਹ ਮਸਲਾ ਅਸੀਂ ਬਾਅਦ ਚੋ ਡਿਸਕਸ ਕਰਾਂਗੇ, ਪਰ ਹੁਣ ਸਾਡੀ ਫਿਲਹਾਲ ਜਿਹੜੀ ਗੱਲ ਚੱਲ ਰਹੀ ਹੈ ਹੈਪੀ ਮਨੀਲਾ ਨਾਲ, ਮਨੀਲਾ ਤੋਂ ਚੱਲ ਰਹੀ ਆ। ਤੇ ਥੋੜੀ ਜਿਹੀ ਗੱਲ ਹੁਣ
ਫਿਲਹਾਲ ਮੈਨੂੰ ਲੱਗਦਾ ਗੱਲਬਾਤ ਮਨੀਲਾ ਦੀ ਫੇਰ ਕਰਾਂਗੇ। ਪਹਿਲਾਂ ਕਲਾਕਾਰ ਨੂੰ ਜੇ ਨਾ ਸੁਣਾਇਆ ਜਾਵੇ ਨਾ, ਮੇਰੀ ਤਾਂ ਇਹ ਪੋਜੀਸ਼ਨ ਹੁੰਦੀ ਆ, ਮੈਂ ਕਿਤੇ ਜਾਵਾਂ ਆਵਾਂ ਤੇ ਮੇਰੇ ਤੋਂ ਕੋਈ ਸੁਣੇ ਨਾ, ਮੇਰੇ ਤਾਂ ਢਿੱਡ ਚ ਗੋਲਾ ਬਣ ਜਾਂਦਾ। ਤਾਂ ਉਹ ਕਲਾਕਾਰ ਆ, ਕਲਾਕਾਰ ਨੂੰ ਥੋੜਾ ਥੋੜਾ ਆਪਣੇ ਸੁਣੀਏ ਵੀ। ਤੇ ਹੈਪੀ ਬਾਈ, ਪਹਿਲਾਂ ਕੋਈ ਨਾ ਕੋਈ ਜੋ ਤੁਹਾਡੇ ਦਿਲ ਦੇ ਨੇੜੇ ਦੀ ਕੋਈ ਇੱਕ ਅੱਧਾ ਸਟੈਂਜਾ ਜ਼ਰੂਰ ਸੁਣਾਓ।
ਮੈਂ ਇੱਕ ਮੇਰਾ ਇੱਕ ਗਾਣਾ ਮੈਂ ਉਹਨੂੰ ਫਿੱਟ ਕਰ ਰਿਹਾ ਕਿਸੇ ਗਾਣੇ ਚ ਆਉਣ ਵਾਲਾ ਆ
ਜੀ,
ਤੇ ਉਹ ਤੁਹਾਨੂੰ ਉਹਦੀਆਂ ਦੋ ਲਾਈਨਾਂ ਸੁਣਾਉਣਾ। ਉਸ ਤੋਂ ਪਹਿਲਾਂ ਇੱਕ ਬਾਬਿਆਂ ਦਾ ਗਾਣਾ ਸੁਣਾਉਣਾ, ਕਿਉਂਕਿ ਪੰਜਾਬ ਦੇ ਵਿਚ ਖਾਸ ਕਰ ਬਾਬਿਆਂ ਦਾ ਕਰੇਜ਼ ਬਹੁਤ ਜ਼ਿਆਦਾ, ਤੁਹਾਨੂੰ ਪਤਾ।
ਜੀ ਜੀ
ਜੀ ਜੀ ਹੈਲੋ,
ਹਾਂਜੀ ਹਾਂਜੀ ਕੈਰੀ ਆਨ ਜੀ।
ਹਾਂਜੀ ਹਾਂਜੀ, ਉਹ ਬੈਠੇ ਮਾਲਿਕ ਦੇ ਨਾਂ ਤੇ ਪਾ ਕੇ ਹੱਟੀਆਂ, ਘੁੰਮਣ ਘੇਰੀ ਪਾਈ ਹੋਈ ਆ, ਹੋ ਅੱਜ ਕੱਲ ਦੇ ਪਖੰਡੀ ਢੋਂਗੀ ਬਾਬਿਆਂ, ਸੰਗਤ ਪਿੱਛੇ ਲਾਈ ਹੋਈ ਆ, ਉਹ ਮੂਰਖ ਨੇ ਲੋਕੀ ਜਿਹੜੇ ਚੌਂਕੀਆਂ ਨੇ ਭਰ ਦੇ, ਹੋ ਆਈ ਫੋਨ ਉੱਤੇ ਦੇਖੋ ਬਾਬੇ ਚੈਟ ਕਰ ਦੇ, ਉਹ ਮੂਰਖ ਨੇ ਲੋਕੀ ਜਿਹੜੇ ਚੌਂਕੀਆਂ ਨੇ ਭਰ ਦੇ, ਆਈ ਫੋਨ ਉੱਤੇ ਦੇਖੋ ਬਾਬੇ ਚੈਟ ਕਰ ਦੇ, ਇਹਨਾਂ ਰਿਸੈਪਸ਼ਨ ਇਹਨਾਂ ਸੋਹਣੀ ਜਿਹੀ ਕੁੜੀ ਰਿਸੈਪਸ਼ਨ ਉੱਤੇ ਉਹ ਬਾਬਿਆਂ ਬਿਠਾਈ ਹੋਈ ਆ, ਅੱਜ ਖਲ ਦੇ ਪਖੰਡੀ ਢੋਂਗੀ ਬਾਬਿਆਂ, ਸੰਗਤ ਪਿੱਛੇ ਲਾਈ ਹੋਈ ਆ।
ਜੀ, ਇਹ ਹੁਣ ਇਹ ਗੀਤ ਦੀ ਹੁਣ ਟਿਊਨ ਲੱਭਣੀ ਪੈਣੀ ਆ, ਕਿਹੜੇ ਗੀਤ ਚ ਫਿੱਟ ਕਰਨਾ।
ਗੈਰੀ ਗੈਰੀ ਸੰਧੂ ਦਾ ਆਇਆ ਸੀ ਬੰਦਾ ਬਣ ਜਾ ਦਿਲਾਂ ਦੇ,
ਕਿਆ ਬਾਤ ਹੈ
ਜੀ,
ਬਿਲਕੁਲ। ਔਰ ਇਹ ਜਿਹੜੀਆਂ
ਵਧੀਆ ਗੱਲਾਂ,
ਹਾਂਜੀ, ਸਮੱਸਿਆਵਾਂ ਸਮਾਜ ਦੇ ਵਿਚ ਚੱਲ ਰਹੀਆਂ, ਉਹਦੇ ਬਾਰੇ ਤੁਸੀਂ ਲਿਖ ਰਹੇ ਹੋ। ਤੇ ਹੁਣ ਤੁਹਾਡੇ ਆਪਾਂ ਮਨੀਲੇ ਦੇ ਬਾਰੇ ਗੱਲ ਕਰਨੀ ਹੈ ਹੈਪੀ ਜੀ। ਬਹੁਤ ਕਈ ਵਾਰੀ ਦੁੱਖ ਭਰੀਆਂ ਖਬਰਾਂ ਆਉਂਦੀਆਂ ਪੰਜਾਬੀ ਨੌਜਵਾਨਾਂ ਦੀਆਂ, ਕਿ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਕਾਫੀ ਹੁੰਦੀਆਂ ਨੇ, ਤੇ ਤੁਸੀਂ ਵਿਚਰਦੇ ਹੋ, ਤੇ ਮੈਂ ਸੋਚਿਆ ਚਲੋ ਆਪਾਂ ਤੁਹਾਡੇ ਕੈਰੀਅਰ ਦਾ ਜਾਂ ਗਾਇਕੀ ਦੀ ਗੱਲ ਤਾਂ ਕਰਨੀ ਹੈ। ਤੁਸੀਂ ਬੜੇ ਮਤਲਬ ਡੂੰਘੇ ਨਜ਼ਰੀਆ ਰੱਖਦੇ ਹੋਵੋਗੇ ਫਿਲੀਪੀਨਸ ਦੇ ਬਾਰੇ, ਕੀ ਮਾਜਰਾ ਕੀ ਹੈ, ਇੰਨੀਆਂ ਮੌਤਾਂ ਕਿਉਂ ਹੋ ਰਹੀਆਂ ਪੰਜਾਬੀਆਂ ਨੇ?
ਐਕਚੁਲੀ ਨਾ ਸਾਡੇ ਬੰਦਿਆਂ ਦਾ ਤੇ ਸਾਰਿਆਂ ਦਾ ਕੰਮ ਸੇਮ ਆ, ਫਾਈਨਾਂਸ ਦਾ ਕੰਮ ਕਰਦੇ ਆ, ਤੇ ਫਾਈਨਾਂਸ ਦਾ ਕੰਮ ਕਰਕੇ ਇੱਥੇ ਕੁਛ ਏਰੀਏ ਇੱਦਾਂ ਦੇ ਆ ਜਿਨ੍ਹਾਂ ਨੂੰ ਜਿੱਥੇ ਪੁਲਿਸ ਵੀ ਜਾਣ ਤੇ ਉੱਥੇ ਡਰੱਗ ਵਗੈਰਾ ਦਾ ਜਾਂ ਇਹਦਾ ਨਸ਼ੇੜੀਏ ਵਗੈਰਾ ਬਹੁਤ ਹੁੰਦੇ ਆ ਨਾ, ਤੇ ਉਹਨਾਂ ਨਾਲ ਜਿੱਦਾਂ ਪੈਸੇ ਪੂਸੇ ਇਹਨਾਂ ਲਈ ਘੇਰ ਲੈਂਦੇ ਆ ਪੈਸੇ ਪੂਸੇ ਖੋਹਣ ਲਈ। ਜੇ ਕੋਈ ਬੰਦਾ ਸਾਡਾ ਮੁਹਰੇ ਹੱਥ ਪਾਈ ਹੋ ਜਾਵੇ ਜਾਂ ਕੁਛ ਹੋਏ ਤਾਂ ਉਹਨਾਂ ਦੇ ਹੱਥ ਚ ਜੋ ਵੀ ਹੁੰਦਾ ਮਾਰ ਮੂਰ ਦਿੰਦੇ ਆ। ਕੁਛ ਕੁ ਮੌਤਾਂ ਇਸ ਤਰ੍ਹਾਂ ਹੋ ਰਹੀਆਂ, ਕੁਛ ਕੁ ਮੌਤਾਂ ਜਿੱਦਾਂ ਇਹ ਕੰਟਰੀ ਥੋੜੀ ਜਿਹੀ ਜ਼ਿਆਦਾ ਖੁੱਲੀ ਆ, ਤੇ ਕੁਛ ਕੁ ਬੰਦੇ ਸਾਡੇ ਆ ਕੇ ਇੱਥੇ ਵਿਆਹ ਵੀ ਕਰਾ ਲੈਂਦੇ ਆ, ਵਿਆਹ ਕਰਾ ਕੇ ਮੁੜ ਕੇ ਇੰਡੀਆ ਜਾ ਕੇ ਵਿਆਹ ਕਰਾਉਂਦੇ ਆ, ਫਿਰ ਜਿਹੜੇ ਇੱਥੇ ਕੁੜੀ ਨੂੰ ਪਤਾ ਲੱਗਦਾ ਵੀ ਸਾਡੇ ਨਾਲ ਜ਼ਿਆਦਾ ਧੋਖਾ ਹੋ ਰਿਹਾ, ਪਹਿਲਾਂ ਇੱਥੇ ਬੱਚੇ ਬਣਾ ਤੇ ਫਿਰ ਇੰਡੀਆ ਜਾ ਕੇ, ਕੁਛ ਕੁ ਚਾਂਸ ਇਸ ਤਰ੍ਹਾਂ ਵੀ ਹੋਏ ਆ ਨਾ।
ਅੱਛਾ ਜੀ,
ਹਾਂਜੀ,
ਸੋ ਇਹ ਜਿਹੜੀਆਂ ਸਮਾਜਿਕ ਸਮੱਸਿਆਵਾਂ ਰੀਜ਼ਨ
ਇਹ ਹੈਗੀਆਂ ਜੀ। ਕੁਛ ਨੀ ਸਰ, ਖਾਸ ਕਰ ਜਿਹੜੇ ਅੱਜ ਕੱਲ ਮੁੰਡੇ ਪਿੱਛੋਂ ਇੰਡੀਆ ਦੇ ਗਰਮ ਜੋਸ਼ ਵਾਲੇ ਜਿਆਦਾ ਆ ਰਹੇ ਆ, ਉਹ ਥੋੜਾ ਜਿਹਾ ਕਈ ਵੇਲੇ ਗਰਮ ਖੂਨ ਦੇ ਵਿੱਚ ਕੁਛ ਕਰ ਦਿੰਦੇ, ਕਿਉਂ ਪ੍ਰੋਪਰ ਕਈ ਵੇਲੇ ਭਾਸ਼ਾ ਇੱਥੇ ਦੀ ਆਉਂਦੀ ਨੀ ਹੁੰਦੀ, ਉਹ ਫਿਰ ਆਪਣੀ ਇੰਡੀਆ ਵਾਲੀ ਦੇਸੀ ਦੇ ਵਿੱਚ ਜਿਆਦਾ ਕੰਮ ਖਰਾਬ ਕਰ ਜਾਂਦੇ ਆ।
ਅੱਛਾ ਜੀ, ਤੇ ਵੈਸੇ ਜੇ ਗਰਮ ਜੋਸ਼ੀ ਦੀ ਗੱਲ ਕਰੀਏ ਤਾਂ ਤੁਹਾਡਾ ਜਿਹੜਾ ਪ੍ਰਧਾਨ ਮੰਤਰੀ ਆ ਰੋਡਰੀਗੋ, ਉਹ ਵੀ ਬੜੇ ਉਹਦਾ ਬਾਮਾ ਨੂੰ ਵੀ ਗਾਲਾਂ ਕੱਢਤੀਆਂ ਸੀਗੀਆਂ।
ਉਹਨੇ ਤਾਂ ਜੀ ਇਸ ਟਾਈਮ ਫਿਲੀਪੀਨਸ ਦੇ ਵਿਚ, ਉਸ ਬੰਦੇ ਨੇ ਆ ਕੇ ਫਿਲੀਪੀਨਸ ਦੇ ਵਿਚ ਕ੍ਰਾਈਮ ਤੇ ਕਾਬੂ ਪਾਇਆ, ਹੁਣ ਜਦਾ ਉਹ ਬੈਠਾ ਹੋਇਆ ਉਦਾਂ ਪੰਜਾਬੀਆਂ ਦੀਆਂ ਮੌਤਾਂ ਵੀ ਘੱਟ ਹੋ ਰਹੀਆਂ। ਜਿੰਨੇ ਡਰੱਗ ਲੋਰਡ ਸੀ ਜੋ ਸੀ ਸਾਰਾ ਘੱਟੋ ਘੱਟ ਉਹ 4-5 ਹਜ਼ਾਰ ਬੰਦਾ ਮਾਰ ਦਿੱਤਾ ਹੁੰਦਾ ਜੀ, ਉਹਨੇ ਕਿਹਾ ਵੀ ਸਾਰੇ ਬੰਦੇ ਮਾਰ ਦੋ ਜਿਹੜੇ ਡਰੱਗ ਕਰਦੇ ਪਏ।
ਹਾਂਜੀ, ਇਹ ਵੀ ਇੱਕ ਮਤਲਬ ਆਪਣੇ ਆਪ ਦੇ ਵਿਚ ਮਿਸਾਲ ਹੀ ਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨੇ ਪ੍ਰੈਜੀਡੈਂਟ ਨੇ ਫਤਵਾ ਦੇ ਦਿੱਤਾ ਕਿ ਬੰਦੇ ਮਾਰ ਦਿਓ, ਇਸ ਨੂੰ ਜਨਤਾ ਫਿਲੀਪੀਨਸ ਦੀ ਜਨਤਾ ਕਿੱਦਾਂ ਲੈ ਰਹੀ ਹੈ, ਲੋਕ ਆਮ ਲੋਕ ਕਿੱਦਾਂ ਲੈ ਰਹੇ ਨੇ, ਭਈ ਇਹਨੂੰ ਡਿਕਟੇਟਰਸ਼ਿਪ ਦੇਖ ਰਹੇ ਨੇ ਜਾਂ ਚੰਗੀ ਗੱਲ ਦੇਖ ਰਹੇ ਨੇ?
ਦੇਖੋ ਜਿਹੜੇ ਤਾਂ ਆਮ ਆ ਜਿਹੜੀ ਪਬਲਿਕ ਆਮ ਆ ਜਿਹੜੀ ਘੁੰਮਦੀ ਸੀ ਉਹ ਤਾਂ ਬਹੁਤ ਖੁਸ਼ ਹੋ ਕਹਿੰਦੀ ਠੀਕ, ਕੁਛ ਤਾਂ ਮਤਲਬ ਵਧੀਆ ਹੋਇਆ ਵੀ ਕ੍ਰਾਈਮ ਘਟਿਆ, ਕਿਉਂਕਿ ਕੱਲਾ ਸਾਡੇ ਇੰਡੀਅਨਸ ਦੇ ਨਾਲ ਜਾਂ ਫੋਰਨਰਸ ਦੇ ਨਾਲ ਕ੍ਰਾਈਮ ਹੁੰਦਾ ਸੀ, ਇੱਥੇ ਲੋਕਲ ਬੰਦਿਆਂ ਨਾਲ ਬਹੁਤ ਕ੍ਰਾਈਮ ਹੁੰਦਾ ਸੀ ਇਸ ਚੀਜ਼
ਦਾ।
ਬਾਕੀ ਇਹ ਜਿਸ ਟਾਈਮ ਤੁਸੀਂ ਕੁਛ ਚੰਗਾ ਕਰਦੇ ਆ ਉਹਦੇ ਨਾਲ ਆਟੇ ਦੇ ਨਾਲ ਪਰੇਥਣ ਲੱਗਦਾ ਨਾ, ਹੁਣ ਕਾਫੀ ਇੱਦਾਂ ਵੀ ਜਿਹੜੇ ਨਜਾਇਜ਼ ਬੰਦੇ ਵੀ ਗਏ ਆ ਕਾਫੀ, ਈਵਨ ਤੁਸੀਂ ਇੱਕ ਪਹਿਲਾ ਪ੍ਰੈਜੀਡੈਂਟ ਹੈ ਜਿਹਨੇ ਇੱਥੇ ਦੇ 2 ਮੇਅਰ ਮਾਰ ਦਿੱਤੇ ਸੀ, ਇੱਕ ਤਾਂ ਜੇਲ੍ਹ ਦੇ ਅੰਦਰ ਹੀ ਮੇਅਰ ਮਾਰ ਦਿੱਤਾ, ਉਹਨੂੰ ਪਹਿਲਾਂ ਜੇਲ੍ਹ ਕੀਤੀ ਫਿਰ ਅੰਦਰ ਹੀ ਮਾਰਤਾ, ਇੱਕ ਮੇਅਰ ਬਾਹਰ ਮਾਰਤਾ। ਮੇਅਰ ਨੂੰ ਮਾਰਨਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ, ਇੱਥੇ ਦੇ ਪ੍ਰੈਜੀਡੈਂਟ ਨੇ 2 ਮੇਅਰ ਹੀ ਮਾਰਤੇ, ਉਹ ਡਰੱਗ ਚ ਇਨਵੋਲਵ ਸੀਗੇ ਇਸ ਗੱਲ ਤੋਂ
ਜੀ। ਸੋ ਇਸ ਦਾ ਅਮਰੀਕਾ ਨੇ ਤੇ ਵੈਸਟਰਨ ਕੰਟਰੀਆਂ ਨੇ ਕਾਫੀ ਬੁਰਾ ਮਨਾਇਆ ਇਸ ਚੀਜ਼ ਦਾ, ਕੀ ਤੁਹਾਡੀ ਨਜ਼ਰੇ ਜਾਂ ਮਤਲਬ ਇਹ ਗਲਤ ਗੱਲ ਹੈ ਆਪਣੇ ਦੇਸ਼ ਦੇ ਵਿਚ ਜਦੋਂ ਹੁਣ ਕੋਈ ਪੇਸ਼ੇ ਨਾ ਜਾਵੇ? ਹੁਣ ਪੰਜਾਬ ਦੇ ਵਿਚ ਵੀ ਇਹੀ ਸਮੱਸਿਆ ਆ ਕਿ ਲੋਕ ਚਾਹੁੰਦੇ ਨੇ ਕਿ ਇਹ ਜਿਹੜਾ ਨਸ਼ਾ ਆ ਖਤਮ ਹੋਵੇ, ਦੁਖੀ ਨੇ, ਹਰ ਬੰਦਾ ਦੁਖੀ ਆ, ਪਿੰਡ ਦਾ ਦੁਖੀ ਆ, ਉਹਨਾਂ ਦੇ ਸਕੇ ਸਬੰਧੀ ਮਰ ਰਹੇ ਨੇ ਇਸ ਕੋਹੜ ਦੇ ਕਾਰਨ, ਤੇ ਲੀਡਰਾਂ ਦੇ ਕੰਨ ਤੇ ਜੂ ਨਹੀਂ ਸਰਕਦੀ, ਉਹ ਇੱਥੋਂ ਪਤਾ ਲੱਗਦਾ ਕਿ ਲੀਡਰ ਵੀ ਇਨਵੋਲਵ ਨੇ, ਸਰਕਾਰੀ ਮਹਿਕਮੇ ਵੀ ਇਨਵੋਲਵ ਨੇ ਇਹਦੇ ਵਿਚ।
ਬਿਲਕੁਲ ਸਰ, ਦੇਖੋ ਨਸ਼ਾ ਚੱਲਦਾ ਤਾਂ ਵੱਡੇ ਲੈਵਲ ਤੇ, ਹੁਣ ਇੱਥੋਂ ਵੀ ਇਹੀ ਚੱਕਰ ਸੀਗਾ ਵੀ ਮੇਅਰ ਇਨਵੋਲਵ ਸੀਗੇ, ਲੀਡਰ ਇਨਵੋਲਵ, ਮੇਅਰ ਲੀਡਰ ਇਨਵੋਲਵ ਸੀ, ਉਹਨਾਂ ਲੀਡਰ ਹੀ ਮਾਰ ਦਿੱਤੇ ਨਾ
ਜੀ,
ਮੇਨ ਲੀਡਰ ਹੀ ਮਰ ਗਿਆ ਤਾਂ ਨਾਰਮਲ ਬੰਦਾ ਆਪੇ ਡਰੇਗਾ, ਜਾਂ ਜਿਹੜੇ ਵੱਡੇ ਬੰਦੇ ਆ ਉਹਨੂੰ ਛੱਡਣ ਨੀ ਗਿਆ, ਸਾਨੂੰ ਕਿੱਥੇ ਛੱਡੇਗਾ
ਜੀ ਜੀ।
ਦੇਖੋ ਜਿਹੜੇ ਸਖ਼ਤੀ ਕਰਾਂਗੇ ਉਸ ਟਾਈਮ ਹੀ ਚੀਜ਼ ਕਾਬੂ ਆਉਂਦੀ ਹੈ ਨਾ, ਜੇ ਪੰਜਾਬ ਗਵਰਨਮੈਂਟ ਜਾਂ ਇੰਡੀਅਨ ਗਵਰਨਮੈਂਟ ਅੱਜ ਸਖ਼ਤੀ ਕਰਦੇ ਭਾਵੇਂ ਲੀਡਰ ਕੁਛ ਇੱਕ ਨੂੰ ਦਿੱਤੇ ਜਾਣ ਤੇ ਮੁੜ ਕੇ ਆਪੇ ਨਸ਼ਾ ਬੰਦ
ਜੀ
ਕਿਹੜਾ ਕਰੂਗਾ ਨਸ਼ਾ
ਜੀ,
ਜੇ ਪਿੱਛੋਂ ਆਊਗਾ
ਜੀ। ਮੈਨੂੰ ਲੱਗਦਾ ਆਪਾਂ ਸਿਆਸਤ ਦੇ ਨਾਲ ਨਾਲ ਸਾਡੇ ਸਰੋਤੇ ਮੈਸੇਜ ਕਰ ਰਹੇ ਆ, ਉਹ ਬਹੁਤ ਕੁਛ ਸੁਣਨਾ ਵੀ ਚਾਹੁੰਦੇ ਤੇ ਉਹ ਕਹਿੰਦੇ ਸੀਰੀਅਸ ਨਾ ਹੋ ਭਾਈ, ਐਸਪੀ ਦਾ ਟੈਕਸ ਹੈਗਾ। ਉਹ ਦੇਖੋ ਜੀ, ਕੁਝ ਇੱਕ ਮਸਲੇ ਇਹੋ ਜਿਹੇ ਹੁੰਦੇ ਆ ਵੀ ਜਿਨ੍ਹਾਂ ਨੂੰ ਅਸੀਂ ਸਵਾਲ ਆ ਤੇ ਅਸੀਂ ਅੰਦਾਜ਼ੇ ਲਾਉਂਦੇ ਰਹਿੰਦੇ ਆ ਵੀ ਫਿਲੀਪੀਨ ਚ ਕੀ ਹੁੰਦਾ, ਸੋ ਸਾਨੂੰ ਲਾਲਚ ਹੋ ਗਿਆ ਅੱਜ ਮਨੀਲਾ ਤੋਂ ਬਾਈ ਜੁੜੇ ਤਾਂ ਵੀ ਅਸੀਂ ਫਾਇਦਾ ਠਾ ਲਈਏ, ਮਿੰਨੀ ਸੱਚਾਈ ਵੀ ਜਾਣ ਲਈਏ। ਸੋ ਹੈਪੀ ਜੀ, ਗੱਲ ਇਹ ਆ ਵੀ ਅਗਲੀ ਆਪਾਂ ਤੁਸੀਂ ਮੈਨੂੰ ਤੁਹਾਨੂੰ ਇਹ ਦੱਸੋ ਵੀ ਤੁਸੀਂ ਗਾਣੇ ਤਾਂ ਹੁਣ ਤੱਕ ਮੈਨੂੰ ਲੱਗਦਾ ਬਹੁਤ ਗਾਤੇ ਆ, ਤੇ ਉਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਇਹੋ ਜਿਹੀ ਐਕਸਟਰਾ ਆਰਡੀਨਰੀ ਫੀਡਬੈਕ ਜਾਂ ਐਕਸਟਰਾ ਆਰਡੀਨਰੀ ਕੋਈ ਤੁਹਾਨੂੰ ਸੰਪਰਕ, ਕਿਉਂਕਿ ਕਈ ਵਾਰੀ ਜ਼ਿੰਦਗੀ ਦੇ ਵਿੱਚ ਇੱਕ ਅੱਧਾ ਕੰਪਲੀਮੈਂਟ ਹੀ ਇਹੋ ਜਿਹਾ ਆ ਜਾਂਦਾ ਵੀ ਜਿਹੜਾ ਤੁਹਾਡੀ ਕਮਾਈ ਹੁੰਦੀ ਹੈ ਸਾਰੀ ਜੀਵਨ ਦੀ, ਸਭ ਤੋਂ ਵਧੀਆ ਤੁਸੀਂ ਕੀ ਇਹੋ ਜਿਹੇ ਪਲ ਕੋਈ ਸਾਡੇ ਸਾਂਝੇ ਕਰਨੇ ਚਾਹੋ?
ਐਕਚੁਲੀ ਮੈਨੂੰ ਪਲ ਤਾਂ ਸਾਰੇ, ਹਰ ਗਾਣੇ ਨੇ ਮੈਨੂੰ ਇੱਕ ਵੱਖਰੀ ਪਹਿਚਾਣ ਦੇਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਮੇਰਾ ਹਮੇਸ਼ਾ ਜਿਸ ਟਾਈਮ ਵੀ ਗਾਣਾ ਲਿਖਦਾ ਉਹ ਇਹੀ ਹੁੰਦਾ ਵੀ ਇਹ ਗਾਣਾ ਕਿਸੇ ਚੀਜ਼ ਨਾਲ ਮੈਚਿੰਗ ਨਾ ਹੋਵੇ, ਮੇਰੇ ਪਹਿਲੇ ਗਾਣਾ ਦੀ ਕਮੇਡੀ ਵੀ ਮੈਚ ਨਾ ਹੋਵੇ, ਥੋੜਾ ਡਿਫਰੈਂਟ ਹੀ ਕਰਾਂ ਔਰ ਕੁਛ ਨਵਾਂ ਜੋ ਪੰਜਾਬ ਜੋ ਅੱਜ ਕੱਲ ਹਾਲਾਤ ਚੱਲ ਰਹੇ ਆ ਨੇ ਉਹਨਾਂ ਦੀ ਕੋਸ਼ਿਸ਼ ਕਰਦਾ ਹੁੰਦਾ ਵੀ ਉਹ ਹਾਲਾਤ ਵਿੱਚ ਲਿਖਣ ਦੀ ਕੋਸ਼ਿਸ਼ ਕਰਾਂ ਨਾ, ਕਮੇਡੀ ਦੇ ਕੀ ਅੱਜ ਕੱਲ ਹੋ ਰਿਹਾ ਸਮਾਜ ਦੇ ਵਿੱਚ, ਕੁਛ ਉਹ ਚੀਜ਼ਾਂ ਲਿਖਣ ਦੀ ਕੋਸ਼ਿਸ਼ ਕਰੀ ਦੀ ਆ, ਕੁਛ ਜੋ ਜੋ ਜਿਸ ਤਰ੍ਹਾਂ ਆਪਾਂ ਭੂਆ ਦਾ ਗਾਣਾ ਕੀਤਾ ਤੇ ਜੋ ਲੋਕ ਚੋ ਭੂਆ ਫੁੱਫੜਦੀ ਹੁੰਦੀ ਜਾਂ ਭੂਆ ਬੁਦੀ ਦੇਦੀ ਹੁੰਦੀ ਆ ਜਾਂ ਹੁੰਦਾ, ਉਹ ਕੁਛ ਲਿਖਣ ਦੀ ਕੋਸ਼ਿਸ਼ ਕਰਦਾ ਹੁੰਦਾ ਹਰ ਚੀਜ਼ ਦੇ ਵਿੱਚ, ਕੁਛ ਕਮੇਡੀ ਦੇ ਨਾਲ ਲਾਸਟ ਪੈਰੇ ਚ ਮੈਂ ਇੱਕ ਸੁਨੇਹਾ ਦੇ ਸਕਾਂ ਨਾ
ਜੀ। ਤੇ ਜੇ ਹਿਸਾਬ ਨਾਲ ਤੁਸੀਂ ਪੰਗੇ ਲੈ ਰਹੇ ਹੋ, ਹੁਣ ਤੁਸੀਂ ਪਹਿਲਾਂ ਤਾਂ ਪੰਜਾਬ ਦੇ ਪੱਧਰ ਤੇ ਪੰਗੇ ਲੈ ਰਹੇ ਸੀ, ਹੁਣ ਤੁਸੀਂ ਮੋਦੀ ਸਾਹਿਬ ਨਾਲ ਪੰਗੇ ਲੈ ਰਹੇ ਆ, ਤੇ ਤੁਹਾਨੂੰ ਡਰ ਨੀ ਲੱਗਦਾ ਦਿੱਲੀ ਏਅਰਪੋਰਟ ਤੇ ਉਤਰਨ ਵੇਲੇ ਤੇ ਪੰਗਾ ਪਊਗਾ?
ਦੇਖੋ ਜੀ, ਜੇ ਡਰ ਡਰ ਕੇ ਜੀਣਾ ਤਾਂ ਫਿਰ ਕਾਹਦਾ ਜੀਣਾ ਨਾ, ਝੀਤੀ ਇੱਕ ਦਿਨ ਪੈਣੀ ਪੈਣੀ ਆ, ਫਿਰ ਖੁੱਲ ਕੇ ਦਿੰਦੇ ਆ।
ਵੈਸੇ ਮੈਂ ਨਾ ਇਹ ਗੱਲ ਮਿੰਟੂ ਭਾਜੀ ਨਾਲ ਪਰਸੋਂ ਹੀ ਕਰ ਰਿਹਾ ਸੀ ਵੀ ਇਹ ਜਿੱਦਾਂ ਹੁਣ ਸਾਨੂੰ ਆਹ ਬੜਾ ਪਸੰਦ ਆਇਆ ਗੀਤ ਜਿਹੜਾ ਕਦਰ 2 ਹੈ ਨਾ, ਬਹੁਤ ਮਤਲਬ ਫਰਮਾਇਸ਼ ਸਾਰਿਆਂ ਨੂੰ ਵੱਧ ਇਸ ਗੀਤ ਦੀ ਆ ਰਹੀ ਹੈ, ਤੇ ਮੈਂ ਨਾ ਮਤਲਬ ਪਰਸੋਂ ਹੀ ਮਿੰਟੂ ਭਾਜੀ ਨਾਲ ਫੇਰ ਗੱਲ ਕਰ ਰਿਹਾ ਸੀ ਵੀ ਇਹ ਗੀਤ ਜਿਦਾਂ ਹੁਣ ਇਹ ਬਾਦਲ ਸਾਹਿਬ ਤੇ ਦੂਜੀਆਂ ਪਾਰਟੀਆਂ ਵੀ ਜਰੂਰ ਸੁਣਦੀਆਂ ਹੋਣੀਆਂ, ਤਾੜੀਆਂ ਲਾ ਲਾ ਕੇ ਸੁਣਦੀਆਂ ਹੋਣੀਆਂ
ਹਨਾ। ਸਰ ਬਿਲਕੁਲ ਜੀ, ਮੈਨੂੰ ਐਕਚੁਅਲੀ ਅਸੀਂ ਇੱਕ ਮੋਦੀ ਸਾਹਿਬ ਤੇ ਪਹਿਲਾ ਗਾਣਾ ਕੀਤਾ ਸੀਗਾ ਇੰਡੀਆ ਦੇ, ਵੇਖ ਲੋ ਪੀ ਐਮ ਬਣ ਗਿਆ ਜਿਹੜੇ ਵੇਚਦੇ ਸੀ ਚਾਹ, ਉਸ ਟਾਈਮ ਮਤਲਬ ਕਿ ਮੈਨੂੰ ਕਾਂਗਰਸ ਦੇ ਇੱਕ ਦੋ ਲੀਡਰ ਹੈਗੇ ਸਾਡੇ ਕੋਲ ਇੱਥੇ, ਅਕਾਲੀਆਂ ਦੇ ਕਾਂਗਰਸ ਦੇ ਲੀਡਰ ਇੱਥੇ ਮੀਲਾ ਆਉਂਦੇ ਹੁੰਦੇ ਸੀ, ਉਹਨਾਂ ਦਾ ਮੈਨੂੰ ਘੁਮਾਇਆ ਸੀ, ਕਹਿੰਦਾ ਯਾਰ ਅਸੀਂ ਕਹਿੰਦਾ ਸਪੈਸ਼ਲ ਜਿੰਨੇ ਵੀ ਸਾਡੇ ਲੀਡਰ ਆ ਨਾ, ਸਾਡਾ ਕਹਿੰਦਾ ਗਰੁੱਪ ਬਣਿਆ ਸੀ, ਉਹਨਾਂ ਚ ਗਾਣਾ ਤੇਰਾ ਪਾਇਆ, ਔਰ ਕਹਿੰਦਾ ਗਾਣਾ ਸੁਣ ਸੁਣ ਕੇ ਅਸੀਂ ਜਿਹੜਾ ਕੰਮ ਲੈ ਮੰਗੂ ਕੀ ਕੀਤਾ, ਸਾਡੀ ਫੈਮਿਲੀ ਚ ਵੀ ਗਾਣਾ ਤੇਰਾ ਚੱਲਣ ਡਿਆ ਤੇ ਸਾਡੇ ਗਰੁੱਪਾਂ ਚ ਸਾਰਿਆਂ ਤੇਰਾ ਗਾਣਾ ਚੱਲਦਾ।
ਨਹੀਂ ਨਹੀਂ ਵਧੀਆ ਗੱਲ ਹੈ, ਮਤਲਬ ਦੇਖੋ ਇੱਕ ਵੱਖਰਾ ਪਰਸਪੈਕਟਿਵ ਗੀਤਾਂ ਦੇ ਵਿੱਚ, ਪਰ ਮੈਂ ਹੁਣ ਥੋੜਾ ਇੱਕ ਹੋਰ ਐਂਗਲ ਤੋਂ ਵੀ ਦੇਖਣਾ ਚਾਹਾਂਗਾ ਕਿ ਇਹ ਜਿਹੜਾ ਤੁਸੀਂ ਕਹਿੰਦੇ ਹੋ ਕਿ ਜੇ ਤੁਹਾਡਾ ਵਿਆਹ ਹੋ ਜਾਣਾ, ਕੀ ਇਹ ਸ਼ੌਂਕ ਤੁਸੀਂ ਉਦੋਂ ਵੀ ਇੱਦਾਂ ਹੀ ਰੱਖੋਗੇ?
ਬਿਲਕੁਲ ਜੀ ਬਿਲਕੁਲ, ਜਰੂਰ ਜੀ। ਦੇਖੋ ਸ਼ੌਂਕ ਆ, ਸ਼ੌਂਕ ਨੀ ਮਾਰਨਾ ਚਾਹੀਦਾ, ਨਾ ਸ਼ੌਂਕ ਨਾ ਮਾਰਾਂਗੇ ਨਾ, ਠੀਕ ਹੈ ਨਾ, ਲਾਈਫ ਤਾਂ ਚੱਲਦੀ ਰਹਿਣੀ ਆ, ਪਰ ਜਿਹੜਾ ਸ਼ੌਂਕ ਅੰਦਰੋਂ ਸਟਾਰਟਿੰਗ ਚ ਹੋਇਆ ਆ, ਉਹ ਇੰਨੇ ਸਾਲਾਂ ਤੋਂ ਸ਼ੌਂਕ ਪਾਲਿਆ, ਹੁਣ ਉਹਨੂੰ ਇੱਦਾਂ ਖਤਮ ਤਾਂ ਨੀ ਕਰਾਂਗੇ, ਗਾਹਾਂ ਹੋਰ ਵਧੀਆ ਲੈਵਲ ਤੇ ਲਿਜਾਣ ਦੀ ਕੋਸ਼ਿਸ਼ ਕਰਾਂਗੇ, ਵੀ ਜਿੰਨਾ ਵੀ ਅਸੀਂ ਗਾਹਾਂ ਵਧੀਆ ਲਿਜਾ ਸਕੀਏ ਨਾ।
ਹਾਂਜੀ, ਇਹ ਆਪਾਂ ਲੈਵਲ, ਮੈਂ ਲੈਵਲ ਦੀ ਗੱਲ ਕਰਨੀ ਸੀਗੀ ਕਿ ਚਲੋ ਇੱਕ ਮਜਾਇਆ ਆ, ਤੁਸੀਂ ਬਹੁਤ ਵਧੀਆ ਨਾਮ ਬਣਾ ਲਿਆ, ਪਰ ਕਿਤੇ ਨਾ ਕਿਤੇ ਤੁਹਾਡੇ ਦਿਲ ਦੇ ਵਿਚ ਇਹ ਗੱਲ ਵੀ ਆਉਂਦੀ ਆ ਕਿ ਮੈਂ ਇਸ ਤੋਂ ਹਟ ਕੇ ਜਿਹੜੇ ਮਤਲਬ ਰੋਮਾਂਟਿਕ ਗੀਤ ਵੀ ਜਾਂ ਕੱਢ ਸਕਾਂ, ਜਾਂ ਕੋਈ ਮਤਲਬ ਸੇਧ ਦੇਣ ਵਾਲੇ ਸੀਰੀਅਸ ਗੀਤ ਵੀ, ਸੈਡ ਸੌਂਗ।
ਹਾਂਜੀ ਹਾਂਜੀ ਬਿਲਕੁਲ ਸਰ, ਮੇਰੇ ਕੋਲ ਆਲਰੇਡੀ 250 ਗਾਣਾ ਲਿਖਿਆ ਪਿਆ, ਜਿਹੜਾ ਕਿ ਰੋਮਾਂਟਿਕ ਆ, ਬੀਟ ਆ, ਸੈਡ ਆ ਨਾ, ਉਹ ਮਤਲਬ ਰਿਲੀਜ਼ ਕਰਨ ਦਾ ਸੋਚਦਾ ਵੀ ਹੌਲੀ ਹੌਲੀ ਉਧਰ ਨੂੰ ਵੀ ਹੋਵਾਂ, ਉਹ ਵੀ ਕੁਛ ਕਰੋ। ਕਾਫੀ ਲੋਕਾਂ ਨੇ ਮੈਨੂੰ ਕਮੈਂਟ ਵੀ ਆਉਂਦੇ, ਭਾਜੀ ਕੁਛ ਕਮੇਡੀ ਤੋਂ ਹਟ ਕੇ ਵੀ ਕਰੋ, ਜੋ ਹੁਣ ਕੋਸ਼ਿਸ਼ ਆ ਕਰਨ ਦੀ, ਉਦਾਂ ਮੇਰੇ ਗਾਣੇ ਕਮੇਡੀ ਤੋਂ ਇਲਾਵਾ 5-7 ਆ ਰਹੇ ਆ, ਹੋਰਾਂ ਮੁੰਡਿਆਂ ਮੇਰੇ ਯਾਰ ਦੋ ਸਿੰਗਰ ਨੇ, ਉਹਨਾਂ ਨੇ ਗਾਏ ਆ, ਉਹ ਲਿਖੇ ਮੇਰੇ ਨੇ, ਉਹ ਵੀ ਆ ਰਹੇ ਨੇ ਮਾਰਕੀਟ ਜਲਦੀ
ਜੀ। ਤੇ ਵੈਸੇ ਸਿੰਗਰ, ਮਾਫੀ ਚਾਹਨਾ ਮਿੰਟੂ ਜੀ, ਮਿੰਟੂ ਜੀ ਮਾਫੀ ਚਾਹਨਾ, ਮੈਂ ਤੁਹਾਡੀ ਗੱਲ ਕੱਟ ਰਿਹਾ। ਤੇ ਅਕਸਰ ਜਿਹੜਾ ਇਹ ਰਾਹ ਆ ਹੈਪੀ ਜੀ ਚੱਲਦਾ ਆ, ਗਾਣੇ ਗਾਇਕੀ ਦਾ, ਲਿਖਤੀ ਦਾ, ਇਹ ਐਂਡ ਅਪ ਜਿਹੜੇ ਤਕਰੀਬਨ ਪੰਜਾਬੀ ਸਿੰਗਰ ਫਿਰ ਫਿਲਮਾਂ ਚ ਹੁੰਦੇ ਆ, ਫਿਲਮਾਂ ਵੱਲ ਨੂੰ ਜਾਣ ਦਾ ਵੀ ਹੈਗਾ?
ਪੰਜਾਬੀ ਫਿਲਮ ਸਾਰੇ ਸਿੰਗਰ ਫਿਲਮਾਂ ਚ ਜਾ ਰਹੇ
ਜੀ ਜੀ।
ਹੈਲੋ,
ਹਾਂਜੀ ਹਾਂਜੀ,
ਉਹੀ ਮੈਂ ਪੁੱਛ ਰਿਹਾ ਸੀ, ਉਹੀ ਮੈਂ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਅਖੀਰ ਤੁਹਾਨੂੰ ਪ੍ਰੋਫੈਸ਼ਨ ਬਣਾਉਣਾ ਹੀ ਪੈਣਾ ਇਸ ਚੀਜ਼ ਨੂੰ, ਸ਼ੌਕ ਨੂੰ। ਤੇ ਕੀ ਪ੍ਰੋਫੈਸ਼ਨ ਦੇ ਮਾਮਲੇ ਚ ਦੋ ਤਿੰਨ ਚੀਜ਼ਾਂ ਗੱਲਾਂ ਹੋ ਜਾਂਦੀਆਂ, ਜਾਂ ਤਾਂ ਤੁਹਾਨੂੰ ਕੋਈ ਬ੍ਰੇਕ ਫਿਲਮ ਚੋਂ ਮਿਲ ਜਾਂਦਾ, ਜਾਂ ਕੋਈ ਵੱਡੇ ਪੱਧਰ ਦੇ ਉੱਤੇ ਤੁਹਾਨੂੰ ਕਿਸੇ ਨਾ ਕਿਸੇ ਪਾਸੋਂ ਇਹਨੂੰ ਕਮਾਈ ਦਾ ਸਾਧਨ ਵੀ ਬਣ ਜਾਂਦਾ। ਕੋਈ ਹੁਣ ਤੱਕ ਕਿਸੇ ਕਿਸਮ ਦੀ ਕੋਈ ਆਫਰ ਆਈ ਕਿਸੇ ਪਾਸੋਂ?
ਹਾਂਜੀ, ਫਿਲਮਾਂ ਦੀ ਆਫਰ ਆ ਰਹੀਆਂ, ਟੂਰਿਸਟ ਦੀ ਟੂਰ ਦੀਆਂ ਆਫਰ ਆ ਰਹੀਆਂ, ਲੇਕਿਨ ਅਸੀਂ ਹਜੇ ਐਕਚੁਲੀ ਥੋੜਾ ਜਿਹਾ ਮੈਂ ਵੀ ਇੱਧਰ ਬਿਜ਼ੀ ਸੀਗਾ ਤੇ ਤਾਂ ਨਹੀਂ ਕਰ ਪਾਇਆ। ਹੁਣ ਫਰਵਰੀ ਤੋਂ ਬਾਅਦ ਅਸੀਂ ਮਤਲਬ ਕੀ ਕਰ ਰਹੇ ਹਾਂ, ਇੱਕ ਤਾਂ ਅਸੀਂ ਆਪਣੀ ਖੁਦ ਦੀ ਕਮੇਡੀ ਫਿਲਮ ਸਟਾਰਟ ਕਰਨ ਲੱਗੇ ਹਾਂ, ਜਿਸ ਤਰ੍ਹਾਂ ਆਪਾਂ ਲੈ ਉਹਨਾਂ ਦੇ ਸ਼ੰਕਾਟੇ ਵਗੈਰਾ ਜਾਂ ਉਹ ਅੰਤਮਾਨ ਉਹਨਾਂ ਦੀ ਐਕਸਪੈਸ਼ਨ, ਉਸ ਤਰ੍ਹਾਂ ਦਾ ਅਸੀਂ ਫਰਵਰੀ ਤੱਕ ਸ਼ੁਰੂ ਕਰਨ ਲੱਗੇ। ਉਹਦਾ ਟਾਈਟਲ ਰੱਖਿਆ ਹੈਗਾ ਹੈ ਹਾਸਾ ਮੇਲ ਬ੍ਰੇਕਾਂ ਫਿਲਮ, ਸਾਡੀ ਬਹੁਤ ਜਲਦੀ ਆ ਰਹੀ ਹੈ, ਥੋੜੀ ਆਪਣੀ ਆਲਮੋਸਟ ਸਾਰੀ ਲਿਕ ਹੋ ਗਈ ਹੈ, ਬਸ ਉਸ ਤੋਂ ਬਾਅਦ ਹੁਣ ਇਲੈਕਸ਼ਨਾਂ ਦਾ ਦੇਖਦੇ ਪਏ, ਦੌਰ ਦੇ ਇਲੈਕਸ਼ਨਾਂ ਚ ਕੀ ਐਕਸਟਰਾ ਹੁੰਦਾ, ਤੇ ਉਹ ਕਰਕੇ ਤੇ ਅਸੀਂ ਫਰਵਰੀ ਦੇ ਵਿਚ ਉਹ ਕਰੈਕਟਰ ਦੀ ਸਟਾਰਟ ਕਰ ਦਿੰਦੇ ਹਾਂ ਮੂਵੀ ਸਾਡੀ ਜੀ ਜੀ। ਤੇ ਹੋਰ ਵੀ ਇਸ ਤੋਂ ਬਿਨਾਂ ਕਿਸੇ ਬਾਹਰੋਂ ਬੈਨਰ ਦੀ ਕੋਈ? ਹਾਂਜੀ, ਬਾਹਰੋਂ ਇੰਟਰਵਿਊ ਤਾਂ ਹੁੰਦੀਆਂ ਰਹੀਆਂ, ਮੇਰੇ ਇੰਗਲੈਂਡ ਚ ਕਾਫੀ ਵਾਰ ਹੋਈਆਂ ਤੇ ਕਨੇਡਾ ਅਮਰੀਕਾ ਵੀ ਹੋਇਆ, ਤੇ ਹੁਣ ਆਫਰ ਵੀ ਆ ਰਹੇ ਟੂਰਿਸਟ ਦੇ, ਆਈ ਥਿੰਕ ਆਸਟ੍ਰੇਲੀਆ ਤੋਂ ਤੁਹਾਡੇ ਮੁੰਡੇ ਹੈਗੇ ਇੱਕ ਦੋ, ਉਹਨਾਂ ਦੇ ਵੀ ਫੋਨ ਆਏ ਸੀਗੇ, ਉਹ ਵੀ ਕਹਿ ਰਹੇ ਸੀਗੇ ਭਾਜੀ ਅਸੀਂ ਸ਼ੋ ਵਗੈਰਾ ਦਾ, ਤੇ ਇੱਕ ਅਮਰੀਕਾ ਤੋਂ ਹੈਗੇ ਆ ਮੇਰੇ ਦੋਸਤ ਨੇ ਸੋਨੂੰ ਐਲ ਏ ਜੀ, ਉਹ ਵੀ ਕਰਵਾ ਰਹੇ ਨੇ ਅਪ੍ਰੈਲ ਚ, ਉਹ ਵੀ ਕਹਿ ਰਹੇ ਸੀਗੇ ਕਰਿਓ, ਤੇ ਹੋਰ ਵੀ ਕਾਫੀ ਨੇ ਨਿਊਜ਼ੀਲੈਂਡ ਤੋਂ, ਕੈਨੇਡਾ ਤੋਂ ਕਾਫੀ ਫੋਨ ਆਉਂਦੇ ਨੇ, ਖਾਸ ਕਰ ਕੈਨੇਡਾ ਤੋਂ ਬਹੁਤ ਜਿਆਦਾ ਫੋਨ ਆਉਂਦੇ ਨੇ, ਉਹ ਵੀ ਬਹੁਤ ਬੁਲਾਉਂਦੇ ਨੇ ਵੀ ਭਾਈ ਤੁਸੀਂ ਇੱਥੇ ਆਓ ਜਿੰਨਾ ਵੀ ਜਲਦੀ ਹੋ ਸਕਦਾ, ਤੇ ਸ਼ਾਇਦ ਦੇਖੋ ਫਰਵਰੀ ਤੋਂ ਬਾਅਦ ਅਸੀਂ ਟੂਰਾਂ ਦਾ ਸ਼ੁਰੂ ਕਰਨ ਦਾ ਟੂਰ ਕਰਾਂਗੇ ਸਾਰੇ ਪਾਸੇ ਜਿੱਥੇ ਜਿੱਥੇ ਹੋ ਸਕਿਆ।
ਹਾਂਜੀ, ਬਹੁਤ ਬਹੁਤ ਵਧੀਆ ਗੱਲ ਹੈ,
ਹਰਮਨ ਰੇਡੀਓ ਬੰਨਿਓ, ਹਰਮਨ ਰੇਡੀਓ ਬੰਨਿਓ ਅਸੀਂ ਸਦਾ ਤੁਹਾਡੇ ਨਾਲ ਆ, ਤੇ ਤੁਹਾਡੇ ਜਿਹੜਾ ਵੀ ਟੂਰ ਤੁਸੀਂ ਕਰੋਗੇ ਤਾਂ ਜ਼ਰੂਰ ਅਸੀਂ ਸਹਿਯੋਗ ਦੇਵਾਂਗੇ, ਕਿਉਂਕਿ ਅਸੀਂ ਵੀ ਤੁਹਾਡੇ ਗੀਤ ਸਾਡੇ ਸਰੋਤੇ ਬੜੀ ਖੁਸ਼ ਹੋ ਕੇ ਸੁਣਦੇ ਆ, ਜਾਂ ਅਸੀਂ ਵੀ ਖੁਸ਼ ਹੋ ਕੇ ਲਾਉਣੇ ਆ, ਤੇ ਮੈਨੂੰ ਲੱਗਦਾ ਸਿੱਧੂ ਸਾਹਿਬ ਟਾਈਮ ਆਪਣੇ ਕੋਲ ਥੋੜਾ ਰਹਿ ਗਿਆ, ਤੇ ਜਾਂਦੇ ਜਾਂਦੇ ਆਪਾਂ ਹੈਪੀ ਬਾਈ ਤੋਂ ਇੱਕ ਅੱਧਾ ਹੋਰ ਕੋਈ ਗੀਤ ਸੁਣਿਆ ਜਾਵੇ।
ਹੈਪੀ ਜੀ,
ਮੈਂ
ਨਾ ਤੁਸੀਂ ਦੱਸਿਆ ਕਿ ਸੈਡ ਸੌਂਗ ਵੀ ਲਿਖਦੇ ਹੋ, ਕੁਛ ਹੋਰ ਲਿਖਦੇ ਹੋ, ਤੁਸੀਂ ਥੋੜਾ ਜੇ ਉਹਨਾਂ ਦੇ ਵਿੱਚੋਂ ਇੱਕ ਦੋ ਪੰਕਤੀਆਂ।
ਹੈਲੋ,
ਹਾਂਜੀ, ਮੈਂ ਕਿਹਾ ਜੇ ਤੁਸੀਂ ਆਪਣੇ ਜਿਹੜੇ ਦੂਸਰੇ ਗੀਤ ਨੇ ਸੈਡ ਰੋਮਾਂਟਿਕ ਜਾਂ ਇਹਨਾਂ ਦੇ ਵਿੱਚੋਂ ਜੇ ਕੋਈ ਇੱਕ ਅੱਧਾ ਅੰਤਰਾ ਤੁਹਾਨੂੰ ਯਾਦ ਹੋਵੇ ਤਾਂ ਸੁਣਾ ਦਿਓ ਤਾਂ ਬਹੁਤ ਵਧੀਆ ਜਾਂਦੇ ਜਾਂਦੇ।
ਹਾਂਜੀ, ਮੈਂ ਪਰਦੇਸਿਆਂ ਦੇ ਗੀਤ ਲਿਖੇ ਕਹਿੰਦਾ
ਜੀ।
ਸੁਣ ਪਰਦੇਸਾਂ ਦੀ ਕਹਾਣੀ, ਮਾਏ ਮੇਰੀ ਮੁੱਲ ਲੈ ਕੇ ਪੀ
ਜੀ। ਬਾਰਿਸ਼ ਹੋ ਰਹੀ ਤੁਹਾਡੇ। ਚਲੋ ਕੋਈ ਨੀ, ਅਸੀਂ ਇਸ ਤਰ੍ਹਾਂ ਕਰਦੇ ਆ ਕਿ ਆਪਾਂ ਫੇਰ ਇੱਕ ਦੋ ਮਹੀਨੇ ਤੱਕ ਤੁਹਾਨੂੰ ਪ੍ਰੋਗਰਾਮ ਚ ਲਵਾਂਗੇ, ਆਪਾਂ ਫੇਰ ਤਸੱਲੀ ਨਾਲ ਗੱਲਾਂ ਬਾਤਾਂ ਕਰਾਂਗੇ। ਤਾਂ ਵੱਡੇ ਤੜਕੇ ਉੱਠ ਕੇ ਤੁਸੀਂ ਸਾਡੇ ਨਾਲ ਜੁੜੇ ਹੋ ਜੀ, ਤੇ ਇਸ ਲਈ ਅਸੀਂ ਤਹਿ ਦਿਲੋਂ ਤੁਹਾਡੇ ਧੰਨਵਾਦੀ ਆ। ਤੇ ਆਉਣ ਵਾਲੇ ਸਾਰੇ ਪ੍ਰੋਜੈਕਟ ਜਿੰਨੇ ਵੀ ਆ ਤੁਸੀਂ ਸਾਨੂੰ ਦੱਸਿਓ, ਅਸੀਂ ਜ਼ਰੂਰ ਉਹਨਾਂ ਨੂੰ ਪ੍ਰਮੋਟ ਕਰਾਂਗੇ ਤੇ ਉਹਨਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਵਾਂਗੇ ਜੀ। ਤੇ ਹਰ ਵੇਲੇ ਤੁਹਾਡੇ ਨਾਲ ਆ। ਆਸਟ੍ਰੇਲੀਆ ਆਏ ਤਾਂ ਫਿਰ ਉਹ ਤਾਂ ਅਸੀਂ ਤੁਹਾਨੂੰ ਮਿਲਣਾ ਹੀ ਆ ਫਿਰ। ਤੇ ਜਾਂਦੇ ਜਾਂਦੇ ਕੋਈ ਹਾਂਜੀ, ਜਾਂਦੇ ਜਾਂਦੇ ਕੋਈ ਸੁਨੇਹਾ ਸਰੋਤਿਆਂ ਨੂੰ
ਕਿਉਂਕਿ ਆਸਟ੍ਰੇਲੀਆ ਚ ਸਾਰੇ ਬੰਦੇ ਆਲਮੋਸਟ ਆਈਲੈਟਸ ਕਰਕੇ ਆਉਂਦੇ ਆ, ਬੈਂਡ ਲੈ ਕੇ ਆਉਂਦੇ ਆ। ਤੇ ਉਸ ਚੀਜ਼ ਤੇ ਅਸੀਂ ਇੱਕ ਲਿਖਿਆ ਸੀ, ਕਹਿੰਦਾ ਬੇ ਕਾਦੀ ਖੁੱਲੀ ਇਹਨਾਂ ਦੀ ਭਰਤੀ ਵੇ ਸਾਰੀ ਤੰਗ ਦੁਨੀਆਂ ਇਹਨਾਂ ਕਰਤੀ, ਬੇ ਕਾਦੀ ਖੁੱਲੀ ਇਹਨਾਂ ਦੀ ਭਰਤੀ ਵੇ ਸਾਰੀ ਤੰਗ ਦੁਨੀਆਂ ਇਹਨਾਂ ਕਰਤੀ, ਤੀਵੀਆਂ ਕੋਲੋਂ ਗੋਡੇ ਨਿੱਤ ਘਟਾਈ ਜਾਂਦੇ ਆ, ਪਤਾ ਨੀ ਪੰਜਾਬ ਚ ਬਾਬੇ ਕਿਧਰੋਂ ਆਈ ਜਾਂਦੇ ਆ, ਪਤਾ ਨੀ ਪੰਜਾਬ ਚ ਬਾਬੇ ਕਿਧਰੋਂ ਆਈ ਜਾਂਦੇ ਆ। ਜੋ ਕਹਿੰਦਾ ਹੁਣ ਨਿੱਤ ਗੱਡੀਆਂ ਵਿਚ ਰਹਿੰਦੇ ਨੀ ਨਾਲੇ ਹਵਾ ਏ ਸੀ ਜੀ ਲੈਂਦੇ, ਨਿੱਤ ਗੱਡੀਆਂ ਵਿਚ ਰਹਿੰਦੇ ਨੀ ਨਾਲੇ ਹਵਾ ਏ ਸੀ ਜੀ ਲੈਂਦੇ, ਬਿਜਨਸ ਮੋਟਾ ਕੰਮ ਏ ਸੌਖਾ ਬਿਜਨਸ ਮੋਟਾ, ਲੋਕੀ ਦੁਨੀਆਂ ਚਰਨੀ ਪੈਂਦੀ ਆ, ਉਹ ਬਾਬੇ ਬਣਨ ਲਈ ਕਿਹੜਾ ਆਈਲੈਟ ਕਰਨੀ ਪੈਂਦੀ ਆ, ਬਾਬੇ ਬਣਨ ਲਈ ਕਿਹੜਾ ਆਈਲੈਟ ਕਰਨੀ ਪੈਂਦੀ ਆ।
ਕੀ ਬਾਤ ਹੈ ਜੀ,
ਇਹ ਜੀ ਮੇਰਾ ਗਾਣਾ ਆ ਰਿਹਾ, ਜਲਦੀ ਕਰਾਂਗੇ
ਬਹੁਤ ਬਹੁਤ ਧੰਨਵਾਦ ਹੈਪੀ ਜੀ, ਤੇ ਬੜੀ ਮਤਲਬ ਆਨੰਦ ਆਇਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਸੋ ਮਚ, ਥੈਂਕ ਯੂ ਸਾਰਿਆਂ ਦਾ ਜੀ, ਥੈਂਕ ਯੂ ਸੋ ਮਚ,
ਸਤਿ ਸ੍ਰੀ ਅਕਾਲ ਜੀ,
ਬਹੁਤ ਮਿਹਰਬਾਨੀ।
ਮਿੰਟੂ ਜੀ ਕੀ ਬਾਤ, ਨਜ਼ਾਰੇ ਹੀ ਆ ਗਏ ਨਾ ਗੱਲਬਾਤ ਦੇ। ਹਾਂਜੀ, ਮਾਫੀ ਚਾਹੁੰਦੇ ਹਾਂ ਸਰੋਤਿਆਂ ਤੋਂ, ਥੋੜੀ ਜਿਹੀ ਲਾਈਨ ਦੇ ਵਿਚ ਖਰਾਬੀ ਹੋਣ ਕਰਕੇ ਮਨੀਲਾ ਦੇ ਵਿਚ ਗੱਲਬਾਤ ਚ ਕਿਤੇ ਕਿਤੇ ਰੁਕਾਵਟ ਆਈ ਆ, ਤੇ ਉਨ੍ਹਾਂ ਦੱਸਿਆ ਕਿ ਮਨੀਲਾ ਚ ਮੀਂਹ ਪੈ ਰਿਹਾ। ਤੁਹਾਨੂੰ ਪਤਾ ਮਨੀਲਾ ਟ੍ਰੋਪੀਕਲ ਏਰੀਆ ਹੋਣ ਕਰਕੇ ਉੱਥੇ ਬਾਰਿਸ਼ ਹੁੰਦੀ ਰਹਿੰਦੀ ਹੈ, ਤਕਰੀਬਨ ਬੰਬੇ ਵਰਗਾ ਮਾਹੌਲ ਹੁੰਦਾ ਉੱਥੇ, ਬੰਬੇ ਤਾਂ ਇੱਧਰ ਡਾਰਵਿਨ ਵਰਗਾ। ਸੋ ਇਸ ਕਰਕੇ ਚਲੋ, ਬਹੁਤ ਸਾਰੇ ਸਾਡੇ ਪੰਜਾਬੀ ਜਿਹੜੇ ਨੇ ਉਹ ਰਹਿੰਦੇ ਨੇ ਜੀ ਇਨ੍ਹਾਂ ਇਲਾਕਿਆਂ ਦੇ ਵਿਚ, ਮਨੀਲਾ ਦੇ ਵਿਚ ਖਾਸ ਕਰਕੇ। ਵੈਸੇ ਮਨੀਲਾ ਨੂੰ ਜਾਣ ਦੀ ਰਵਾਇਤ ਬਹੁਤ ਪੁਰਾਣੀ ਹੈ, ਮਤਲਬ ਗੋਰਿਆਂ ਦੇ ਵੇਲੇ ਮੈਨੂੰ ਲੱਗਦਾ ਲੈ ਕੇ ਗਏ ਸੀ ਪੰਜਾਬੀਆਂ ਨੂੰ, ਹਨਾ ਗੋਰੇ
ਜੀ ਜੀ ਜੀ।
ਤੇ ਮਿੰਟੂ ਜੀ ਤੇ ਤਰਸੇਮ ਸਿੰਘ ਰਤੌਲ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਸਾਰਿਆਂ ਨੂੰ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਪਰਥ ਤੋਂ ਉਹ ਸਾਡੇ ਨਾਲ ਜੁੜੇ ਸਨ। ਤੇ ਹਾਂਜੀ ਮਧੂਸੂਦਨ ਜੀ, ਤੁਹਾਡਾ ਮੈਸੇਜ ਮਿਲ ਗਿਆ ਸੀ, ਕੋਈ ਗੱਲ ਨੀ, ਜਿਹੜੀ ਫੀਡਬੈਕ ਫੀਡਬੈਕ ਹੀ ਹੁੰਦੀ ਹੈ। ਤੇ ਸ਼ਰਨ ਉੱਪਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਤੁਹਾਨੂੰ ਲੱਗਦਾ ਮੈਂ ਭੇਜਤੀ ਸੀ ਜੀ ਇਹ ਆਸਾ ਦੀ ਵਾਰ, ਪਰ ਫਿਰ ਵੀ ਮੈਂ ਭੇਜ ਦਾਂਗਾ ਅੱਜ। ਤੇ 2.5% $1,000 ਦੇ $25 ਬਣਦੇ ਆ, ਨੋ 2.5। ਚਲੋ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਨੂੰ ਇਸ ਦੇ ਬਾਰੇ ਜਾਗਰੂਕ ਕਰਾਇਆ। ਤੇ ਕਈ ਵਾਰੀ ਮਿਸਟੇਕ ਹੋ ਜਾਂਦੀ ਜੀ ਗੱਲਬਾਤ ਕਰਨ ਲੱਗੇ, ਸੋ ਇਸ ਲਈ
ਪਰ ਮੈਨੂੰ ਲੱਗਦਾ ਥੋੜੀ ਜਿਹੀ ਮਿਸਟੇਕ ਇਸ ਚੀਜ਼ ਚ ਵੀ ਆਈ ਹੈ ਵੀ 0.25 ਸੀਗਾ ਉਹ।
ਹਾਂਜੀ,
0.25 ਮੀਨਸ 2.5% ਨੀ ਬਣਦਾ ਨਾ ਉਹ।
ਹਾਂਜੀ, 2.5%
ਕਿਉਂਕਿ $25 ਤਾਂ ਬਹੁਤ ਜ਼ਿਆਦਾ, 1000 ਦੇ ਵਿੱਚੋਂ ਇੰਨਾ ਕੋਈ ਨੀ ਦਿੰਦਾ।
ਹਾਂਜੀ, 2.5 ਬਣਦੇ ਆ, ਸੀ ਮੈਂ ਉਦੋਂ ਪਹਿਲਾਂ ਕਹੇ ਸੀ, ਪਰ ਆਸਟ੍ਰੇਲੀਆ ਦੇ ਵਿਚ ਜਿਹੜਾ ਸਰਚਾਰਜ ਆ ਉਹ ਕਾਫੀ ਆ, ਉਹ ਵੀ ਸ਼ਾਇਦ ਇੰਨਾ ਹੀ ਹੋਵੇ, 2.5% ਹੀ ਹੋਵੇ, 0.25% ਹੋਵੇ, ਮੈਂ ਸ਼ੋਰ ਨੀ ਹੈਗਾ, ਪਰ ਸ਼ਾਇਦ। ਚਲੋ ਆਪਾਂ ਇੱਥੇ ਹੋਰ ਅਮਰੀਕ ਸਿੰਘ ਫਲੋਰਾ ਹੁਣਾਂ ਨੂੰ ਵੀ ਪੁੱਛ ਸਕਦੇ ਆ। ਤੇ ਮਿੰਟੂ ਜੀ ਆਪਾਂ ਇੱਕ ਸ਼ੈਰੀ ਮਾਨ ਦਾ ਗੀਤ ਸੁਣ ਲਈ, ਉਸ ਤੋਂ ਬਾਅਦ ਆਪਾਂ ਮਤਲਬ ਫਤਿਹ ਬੁਲਾਉਂਦੇ ਆ। ਤੇ ਉਹਨਾਂ ਦਾ ਇੱਕ
ਜੀ ਮੈਨੂੰ ਲੱਗਦਾ ਮੈਨੂੰ ਤਾਂ ਹੁਣੇ ਫਤਿਹ ਬੁਲਾਉਣੀ ਪੈਣੀ ਆ,
ਤੁਸੀਂ ਜਾਣਾ
ਪ੍ਰੋਗਰਾਮ ਜਾਰੀ ਰੱਖੋ।
ਚਲੋ ਠੀਕ ਹੈ ਜੀ।
ਹਾਂਜੀ ਹਾਂਜੀ ਬਿਲਕੁਲ ਜੀ, ਮੈਂ ਫਿਲਹਾਲ ਲੈਣਾ ਇਜਾਜ਼ਤ ਤੇ ਫਿਰ ਜੁੜਦੇ ਆ ਫਰਾਈਡੇ ਦੇ ਪ੍ਰੋਗਰਾਮ ਚ।
ਬਹੁਤ ਬਹੁਤ ਧੰਨਵਾਦ ਜੀ। ਸੋ ਹੈਪੀ ਮਨੀ, ਹਾਂਜੀ ਹੈਪੀ ਮਨੀਲਾ ਹੋਣਾ ਨੇ ਗੀਤ ਵਿਆਹਾਂ ਸ਼ਾਦੀਆਂ ਦੇ ਵੀ ਬੜੇ ਗਾਏ ਨੇ, ਤੇ ਆਓ ਗੀਤ ਸੁਣਦੇ ਆ ਸ਼ੈਰੀ ਮਾਨ ਦਾ ਵੱਡੇ ਬਾਈ ਦੀ ਪੈਰਡੀ ਦੇ ਉੱਤੇ ਹੈਪੀ ਮਨੀਲੇ ਦੀ ਆਵਾਜ਼ ਚ।
ਆਖ ਕੇ ਫਰਿੰਡ ਪੱਲਾ ਓ ਛਿੜਾ ਗਈ, ਸੀਨੇ ਅੱਗ ਲਾ ਗਈ,
ਅੱਗ ਲਾ ਗਈ,
ਮਰ ਜਾਣੀ ਪੂਜਾ ਜਮਾ ਕੱਚੇ ਲਾ ਗਈ, ਸਾਰੇ ਪੈਸੇ ਖਾ ਗਈ,
ਪੈਸੇ ਖਾ ਗਈ।
ਆਖ ਕੇ ਫਰਿੰਡ ਪੱਲਾ ਓ ਛਿੜਾ ਗਈ, ਸੀਨੇ ਅੱਗ ਲਾ ਗਈ, ਮਰ ਜਾਣੀ ਪੂਜਾ ਜਮਾ ਕੱਚੇ ਲਾ ਗਈ, ਸਾਰੇ ਪੈਸੇ ਖਾ ਗਈ। ਖੁਦ ਨੂੰ ਮੈਂ ਕਮਰੇ ਚ ਬੰਦ ਕਰਕੇ ਸੈਡ ਗਾਣਾ ਲਾ ਲਿਆ, ਵੱਡਾ ਬਾਈ ਬਣ ਗਿੱਲ,
ਵੱਡਾ ਬਾਈ ਬਣ ਗਿੱਲ,
ਵੱਡਾ ਬਾਈ ਬਣ ਗਿੱਲ, ਮੋਗੇ ਵਾਲੇ ਆ ਬੈਂਕ ਤਾਰ ਵਾਲੇ ਆ,
ਬੈਂਕ ਤਾਰ ਵਾਲੇ ਆ,
ਵੱਡਾ ਬਾਈ ਬਣ ਗਿੱਲ, ਮੋਗੇ ਵਾਲੇ ਆ ਬੈਂਕ ਤਾਰ ਵਾਲੇ ਆ,
ਬੈਂਕ ਤਾਰ ਵਾਲੇ ਆ,
ਵੱਡਾ ਬਾਈ ਬਣ ਕੇ ਕਨੇਡਾ ਵਾਲੇ ਆ ਦਾਰੂ ਸਾਹਿਬ ਵਾਲੇ ਆ। ਛੱਡ ਕੇ ਗਈ ਹੈ ਜਿੱਤੇ ਵੀਰਵਾਰ ਨੂੰ,
ਮੈਂ
ਸ਼ੁਕਰ ਨੂੰ ਠੰਡ ਵਾਲੀ ਹੋ ਗਈ ਮਿੱਤਰੋ, ਉੱਧਰ ਰੰਮ ਤੇ ਸੀ ਮੈਂ, ਰੰਮ
ਤੇ ਸੀ ਮੈਂ,
ਛੱਡ ਕੇ ਗਈ ਅੱਜ ਤੇ ਵੀਰਵਾਰ ਨੂੰ, ਉੱਧਰ ਕੰਮ ਤੇ ਸੀ ਮੈਂ, ਸ਼ੁਕਰ ਨੂੰ ਠੰਡ ਵਾਲੀ ਹੋ ਗਈ ਮਿੱਤਰੋ, ਉੱਧਰ ਰੰਮ ਤੇ ਸੀ ਮੈਂ, ਰੰਮ
ਤੇ ਸੀ ਮੈਂ।
ਦਿਨ ਸ਼ਨੀਵਾਰ ਤੇਰਾ ਭੁੱਲ ਕੇ ਪਿਆਰ ਯਾਰਾਂ ਨੂੰ ਬੁਲਾ ਲਿਆ, ਵੱਡਾ ਬਾਈ ਬਣ ਗਿੱਲ, ਮੋਗੇ ਵਾਲਿਆ ਬੈਂਕ ਤਾਰ ਵਾਲਿਆ, ਪੂਜਾ ਬਣ ਗਈ ਸੀ ਨੇਰੀ ਉਹਦਾ ਜਾਨੂ ਟਾਲਿਆ, ਵੱਡਾ ਬਾਈ ਬਣ ਗਿੱਲ, ਮੋਗੇ ਵਾਲਿਆ ਬੈਂਕ ਤਾਰ ਵਾਲਿਆ, ਵੱਡਾ ਬਾਈ ਬਣ ਗਿੱਲ, ਮੋਗੇ ਵਾਲਿਆ ਬੈਂਕ ਤਾਰ ਵਾਲਿਆ, ਵੱਡਾ ਬਾਈ ਬਣ ਵੀ ਬੈਂਕ ਵਾਲਿਆ ਬੈਂਕ ਸਾਬੇ ਵਾਲਿਆ। ਭੁਜੀਆ ਤੇ ਲਾਲ ਪਰੀ ਰੱਖਦਾ,
ਪਰੀ ਰੱਖਦਾ,
ਚੱਕਮਿਆਂ ਗਾਣਿਆਂ ਦੀ ਰੀਲ ਇੱਕ ਰਮਲੇ ਦੀ ਪਰੀ ਰੱਖਦਾ,
ਪਰੀ ਰੱਖਦਾ,
ਗੱਡੀ ਵਿੱਚ ਕੱਚ ਦੇ ਗਲਾਸ, ਭੁਜੀਆ ਤੇ ਲਾਲ ਪਰੀ ਰੱਖਦਾ, ਚੱਕਮਿਆਂ ਗਾਣਿਆਂ ਦੀ ਰੀਲ ਇੱਕ ਰਮਲੇ ਦੀ ਪਰੀ ਰੱਖਦਾ,
ਪਰੀ ਰੱਖਦਾ,
ਕਹਿੰਦਾ ਯਾਦ ਆਉਣੀ ਨਹੀਂ ਉਹ ਹੁਣ ਮਰ ਜਾਣੀ ਜਦੋਂ ਪੈਗ ਪਾ ਲਿਆ, ਵੱਡਾ ਬਾਈ ਬਣ ਗਿੱਲ, ਯੂਕੇ ਵਾਲਿਆ ਪੈਗ ਤਾਰ ਵਾਲਿਆ,
ਹਾਂਜੀ ਮਲਕੀਤ ਸਿੰਘ ਹੁਣਾਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਇੰਡੀਆ ਤੋਂ। ਪਹਿਲਾਂ ਗੀਤ ਸੁਣ ਰਹੇ ਸੀ ਹੈਪੀ ਮਨੀਲਾ ਦੀ ਆਵਾਜ਼। ਸੋ ਮਲਕੀਤ ਸਿੰਘ, ਚਮਕੌਰ ਸਾਹਿਬ ਤੋਂ ਅਸੀਂ ਗੱਲ ਕਰ ਰਹੇ ਹਾਂ ਤੁਹਾਡੇ ਨਾਲ, ਤੇ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਮਲਕੀਤ ਜੀ, ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਪੁਰਬ ਦੇ ਉੱਤੇ ਚਮਕੌਰ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਨੇ, ਮੇਲੇ ਲੱਗਦੇ ਨੇ, ਤੇ ਇਸ ਸਬੰਧ ਦੇ ਵਿੱਚ ਤੁਹਾਡਾ ਪਿੰਡ ਵੀ ਲੱਗ ਗਿਆ। ਪਹਿਲਾਂ ਆਪਣੇ ਪਿੰਡ ਦੇ ਬਾਰੇ ਦੱਸੋ, ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ?
ਹਾਂਜੀ ਸਾਡਾ ਪਿੰਡ ਜੀ ਚਮਕੌਰ ਸਾਹਿਬ ਦੇ ਨੇੜੇ ਜੀ, 3 ਕਿਲੋਮੀਟਰ ਤੇ ਭੋਜੇ ਮਾਜਰਾ ਪਿੰਡ ਭੋਜੇ ਮਾਜਰਾ ਜੀ ਮੇਰਾ
ਮੈਂ
ਮਲਕੀਤ ਸਿੰਘ ਆਸਟ੍ਰੇਲੀਆ ਤੋਂ ਵਿੱਚ ਵੀ ਰਹਿ ਕੇ ਗਿਆ ਜੀ
ਜੀ
ਹਾਂਜੀ ਤੇ ਮੇਰੇ ਪਿੰਡ ਜੀ ਦਸਵੇਂ ਪਾਤਸ਼ਾਹ ਤੋਂ ਇੱਕ ਸਾਡੇ ਪਿੰਡ ਜਿਨ੍ਹਾਂ ਦੇ ਨਾਂ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਧੰਨ ਧੰਨ ਬਾਬਾ ਧਿਆਨ ਸਿੰਘ ਜੀ ਦੇ ਨਾਂ ਤੇ ਭੋਜੇ ਮਾਜਰੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ
ਜੀ
ਹਾਂਜੀ ਤੇ ਸਾਡੇ ਪਿੰਡ ਦੇ ਵਿੱਚ ਜੀ ਜਦੋਂ ਦਸਵੇਂ ਪਾਤਸ਼ਾਹ ਆਨੰਦਪੁਰ ਡੇਰੇ ਲਾਏ ਸੀ ਜੀ ਉਹਨਾਂ ਨੇ
ਜੀ
ਉਦੋਂ ਜੀ ਆਪਣੇ ਉਹਨਾਂ ਦੇ ਸੇਵਕ ਇੱਕ ਰਾਜਸਥਾਨ ਤੋਂ ਆਏ ਕਰਦੇ ਸੀਗੇ ਆਪਣੇ ਦਸਾਂ ਨਵਾਂ ਦੀ ਕਿਰਤ ਕਮਾਈ ਭੇਟਾ ਕਰਨ
ਜੀ
ਗੁਰੂ ਸਾਹਿਬ ਨੂੰ ਉਹ ਬਿਕੰਬਰ ਦਾਸ ਸੀਗੇ ਜੀ ਤੇ ਉਹਨਾਂ ਦੇ ਬੇਟੇ ਕਪਾਲ ਦਾਸ ਆਪਣੇ ਬਿਕੰਬਰ ਦਾਸ ਉਤੋਂ ਆਏ ਜਦੋਂ ਉਹ ਬਿਮਾਰ ਹੋ ਗਏ ਜੀ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਬੇਟੇ ਨੂੰ ਭੇਜਿਆ ਦਸਵੇਂ ਪਾਤਸ਼ਾਹ ਨੂੰ 500 ਰੁਪਇਆ ਲੈ ਕੇ ਵੀ ਗੁਰੂ ਸਾਹਿਬ ਨੂੰ ਦਸਾਂ ਨਵਾਂ ਦੀ ਕਿਰਤ ਕਮਾਈ ਆਪਣੀ ਭੇਟਾ ਕਰਕੇ ਆ
ਜੀ
ਤੇ ਉਹ ਆਏ ਅਨੰਦਪੁਰ ਸਾਹਿਬ ਤੇ ਹੋਰ ਵੀ ਸਿੱਖ ਸੰਗਤਾਂ ਆਈਆਂ ਗੁਰੂ ਸਾਹਿਬ ਦੇ ਦਰਸ਼ਨ ਕਰਨ
ਜੀ
ਤੇ ਉਹ ਤੋਂ ਬਾਅਦ ਜੀ ਉਹਨਾਂ ਨੇ ਉੱਥੇ ਠਹਿਰੇ ਗੁਰੂ ਸਾਹਿਬ ਨੂੰ 500 ਰੁਪਏ ਦਿੱਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਦਸਵੇਂ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਤੇ ਆਪਣਾ ਉਹਨਾਂ ਨੂੰ ਇੱਕ ਕੜਾ ਸਰਬਲੋਹ ਦਾ ਭੇਟ ਕੀਤਾ ਤੇ ਅਰਦਾਸ ਬੇਨਤੀ ਕੀਤੀ
ਜੀ
ਤੇ ਉਹ ਬੰਦੇ ਦੇ ਜੀ ਜਿਹੜਾ ਉਹਨਾਂ ਦਾ ਲੜਕਾ ਸੀਗਾ ਉਹਨਾਂ ਦੇ ਮਨ ਚ ਨਾ ਸ਼ੰਕਾ ਜਿੱਦਾਂ ਪੈਦਾ ਹੋਈ ਵੀ ਮੈਂ 500 ਰੁਪਿਆ ਭੇਟਾ ਕੀਤਾ ਵੀ ਮੈਨੂੰ ਇੱਕ ਸਰਬਲੋਹ ਦਾ ਕੜਾ ਵਾਸਤੇ ਇੱਕ ਅਰਦਾਸ ਬੇਨਤੀ ਕਰੀ ਪ੍ਰਸ਼ਾਦ ਦਿੱਤਾ
ਜੀ
ਉਹ ਆਪਣੇ ਮਨ ਘੱਟ ਗੱਲਾਂ ਕਰਦਾ ਆਪਣੇ ਮਨੋ ਮਨੀ ਆ ਰਿਹਾ ਜੀ ਉਹ ਬੰਦਾ ਉਦਾਸ ਹੋ ਗਿਆ
ਜੀ
ਮੇਰਾ ਇੰਨੇ ਪੈਸੇ ਉਸ ਟਾਈਮ 500 ਰੁਪਿਆ ਕਿਸ ਕੋਲ ਹੁੰਦਾ ਸੀਗਾ ਜੀ ਤੇ ਉਹ ਜਦੋਂ ਮਨ ਘੜਤ ਗੱਲਾਂ ਉਹਦੇ ਮਨ ਦੇ ਵਿੱਚ ਪਈਆਂ ਤੇ ਉਹ ਆਉਂਦਾ ਰਸਤੇ ਦੇ ਵਿੱਚ ਸਾਡੇ ਪਿੰਡ ਠਹਿਰਿਆ ਆ ਕੇ ਸਾਡੇ ਪਿੰਡ ਜ਼ਿਮੀਦਾਰ ਸੀਗੇ ਜੀ ਬਾਬਾ ਧਿਆਨ ਸਿੰਘ ਜੀ ਭੁੱਜੇ ਮਾਜਰਾ ਪਿੰਡ ਦੇ ਤੇ ਉਹਨਾਂ ਨੇ ਪੁੱਛਿਆ ਹਾਲ ਬਹੁੰਦੇ ਸੀਗੇ ਉਹਨਾਂ ਨੇ ਪੁੱਛਿਆ ਵੀ ਸਿੰਘਾ ਭਾਈ ਤੂੰ ਉਦਾਸ ਕਿਉਂ ਆ ਕਿੱਥੋਂ ਆਇਆ ਕਿੱਥੇ ਦਾ ਰਹਿਣ ਵਾਲਾ ਉਹਨੇ ਦੱਸੀ ਸਾਰੀ ਆਪਣੀ ਹਿਸਟਰੀ ਮੇਰੇ ਪਿਤਾ ਜੀ ਅਨੰਦਪੁਰ ਸਾਹਿਬ ਆਉਂਦੇ ਸੀਗੇ ਵੀ ਉਹ ਤੋਂ ਬਾਅਦ ਆਪਣੇ ਬਿਮਾਰ ਹੋ ਗਏ ਤੇ ਮੈਨੂੰ ਭੇਜ ਦਿੱਤਾ ਵੀ ਮੈਂ ਉੱਥੇ 500 ਰੁਪਿਆ ਭੇਟਾ ਕੀਤਾ ਵੀ ਗੁਰੂ ਸਾਹਿਬ ਨੇ ਮੈਨੂੰ ਆਹ ਕੜਾ ਦੇ ਦਿੱਤਾ ਅਰਦਾਸ ਬੇਨਤੀ ਕੀਤੀ ਇੱਕ ਪ੍ਰਸ਼ਾਦ ਦੇ ਦਿੱਤਾ ਵੀ ਬਖਸ਼ਿਸ਼ਾਂ ਮਹਾਰਾਜ ਤੁਹਾਨੂੰ ਬਥੇਰੀਆਂ ਕਰਨਗੇ ਤੁਹਾਡੇ ਨਾਂ ਬਹੁਤ ਰੋਸ਼ਨ ਹੋਣਗੇ ਤੇ ਕਹਿੰਦਾ ਵੀ ਜੇ ਹੀ 500 ਮੇਰਾ ਪਿਤਾ ਜੀ ਮੈਨੂੰ ਕੋਈ ਵਪਾਰ ਕਰਨ ਨੂੰ ਦਿੰਦਾ ਵੀ ਮੈਂ ਤਾਂ ਬਹੁਤ ਵਪਾਰ ਚਲਾ ਲੈਣਾ ਸੀਗਾ ਇਹਦੇ ਨਾਲ ਹਾਂ ਤੇ ਉਹ ਬਾਬਾ ਜੀ ਕਹਿੰਦੇ ਭਾਈ ਤੂੰ ਉਦਾਸ ਨਾ ਹੋ ਕੋਈ ਨਾ ਅਸੀਂ ਘਰ ਚੱਲਦੇ ਆ ਤੇਰੇ ਪ੍ਰਸ਼ਾਦਾ ਪਾਣੀ ਚੁਕਾਉਣੇ ਤੈਨੂੰ ਤੇਰੀ ਸੇਵਾ ਪਾਣੀ ਕਰਦੇ ਵੀ ਕੋਈ ਗੱਲ ਨੀ ਜੇ ਤੂੰ ਉਦਾਸ ਨੀ ਆਉਣਾ ਹੈਗਾ ਜੇ ਤੈਨੂੰ ਪੈਸੇ ਚਾਹੀਦੇ ਪੈਸੇ ਅਸੀਂ ਦੇ ਦਿੰਦੇ ਤੈਨੂੰ ਹਾਂਜੀ ਤੇ ਫੇਰ ਬਾਬਾ ਜੀ ਆਪਣੇ ਘਰਾਂ ਲਿਆਏ ਉਹਨੂੰ ਘਰਾਂ ਲਿਆ ਕੇ ਜੀ ਉਹਨੂੰ ਗਰਮ ਪਾਣੀ ਕਰਕੇ ਨਾਲ ਆਇਆ ਤੁਰਾਇਆ ਠਹਿਰਾਓ ਕੀਤਾ ਉਹਦਾ ਆਪਣੇ ਘਰੇ ਤੇ ਆਪਣੇ ਘਰ ਕਰਦਿਆਂ ਨੂੰ ਕਹਿੰਦੇ ਵੀ ਭਾਈ ਐਕਣਾ ਕਰਨਾ ਆਪਾਂ ਨੇ ਵੀ ਆਪਾਂ ਨੇ ਇਹਨੂੰ ਸੇਵਕ ਨੂੰ ਦੇਣਾ 600 ਰੁਪਿਆ
ਅੱਛਾ ਜੀ
ਵੀ ਉਹਨਾਂ ਉਹਦੇ ਘਰ ਦੇ ਕਹਿੰਦੇ ਕੋਈ ਗੱਲ ਨੀ ਜੀ ਵੀ ਇੰਨੇ ਪੈਸੇ ਤਾਂ ਆਪਣੇ ਹੈ ਨੀ ਵੀ ਚਲੋ ਗਹਿਣੇ ਗੱਟੇ ਵੇਚ ਦਿੰਦੇ ਆਪਣੇ
ਜੀ
ਗਹਿਣੇ ਗੱਟੇ ਵੇਚ ਕੇ ਜੀ ਉਹਨਾਂ ਨੇ ਹੀਲਾ ਕਰਿਆ ਜੀ ਉਹਨੂੰ ਸਿੰਘ ਨੂੰ 600 ਰੁਪਿਆ ਦਿੱਤਾ ਤੇ ਉਹ ਤੇ ਅਰਦਾਸ ਬੇਨਤੀ ਲਈ ਤੇ ਕੜਾ ਲਿਆ ਪ੍ਰਸ਼ਾਦ ਬਾਬਾ ਜੀ ਕਹਿੰਦੇ ਭਾਈ ਤੂੰ ਲੈ ਜਾਣਾ ਆਪਣਾ ਨਾਲੇ
ਅੱਛਾ ਜੀ
ਹਾਂਜੀ ਜਦੋਂ ਉਹ ਦਸਵੇਂ ਪਾਤਸ਼ਾਹ ਨੇ ਉਹਨੂੰ ਕਿਹਾ ਸੀਗਾ ਜੀ ਵੀ ਇਹਨੂੰ ਪ੍ਰਸ਼ਾਦ ਨੂੰ ਖੋਲ ਕੇ ਨੀ ਤਾਂ ਦੇਖਣਾ
ਅੱਛਾ ਜੀ
ਹਾਂਜੀ ਜਦੋਂ ਨਾ ਉਹਦੇ ਫਿਰ ਮਨ ਘੜਤ ਜਿਹੜਾ ਬੰਦਾ ਹੁੰਦਾ ਉਹਦੇ ਮਨ ਚ ਉਹ ਜੇ ਬੁਰਬਰੇ ਪੈਦਾ ਹੋਣ ਲੱਗ ਗਏ ਵੀ ਦੇਖਾਂ ਕਿਆ ਇਹਦੇ ਵਿੱਚ
ਜੀ
ਜਦੋਂ ਇਥੋਂ ਚੱਲ ਗਿਆ ਜੀ ਉਹ ਅਰਦਾਸ ਬੇਨਤੀ ਕਰਤੀ ਜਿਹੜੀਆਂ ਗੁਰੂ ਸਾਹਿਬ ਨੇ ਉਹਨੂੰ ਬਖਸ਼ਿਸ਼ਾਂ ਕੀਤੀਆਂ ਸੀ ਬਾਬਾ ਧਿਆਨ ਸਿੰਘ ਜੀ ਨੂੰ ਅਰਦਾਸ ਬੇਨਤੀ ਕਰਤੀ ਜੀ ਵੀ ਇਹਨਾਂ ਨੂੰ ਹੋਣ ਕੜਾ ਦੇਤਾ ਜੀ ਪ੍ਰਸ਼ਾਦ ਲੈ ਕੇ ਜਦੋਂ ਜਾਂਦਾ ਜੀ ਉਹ ਉਹਦੇ ਮਨ ਚ ਆਇਆ ਵੀ ਮੈਂ ਖੋਲ ਕੇ ਤਾਂ ਦੇਖਾਂ ਕੀ ਆ ਜਦੋਂ ਉਹਨੇ ਖੋਲ ਕੇ ਦੇਖਿਆ ਉਹ ਬਹੁਤ ਭੈੜਾ ਬਣ ਗਿਆ ਜੀ ਯਾਨੀ ਕਲਾ ਵਰਤ ਰਹੀ ਸੀ ਗੁਰੂ ਸਾਹਿਬ ਦੀ ਤੇ ਉਦੋਂ ਜ਼ਿਆਦਾ ਉਹ ਕਦੇ ਤਾਂ ਉਹਦੇ ਮਨ ਚ ਆਵੇ ਵੀ ਮੈਂ ਸਿੱਧ ਲਵਾਂ ਫੇਰ ਉਹਦੇ ਮਨ ਚ ਆਏ ਹਉਮੇ ਆ ਗਈ ਜੀ ਵੀ ਮੈਂ ਆਪਣੇ ਪਿਤਾ ਨੂੰ ਦਿਖਾਊਂਗਾ ਵੀ ਆਹ ਦਿੱਤਾ ਤੇਰੇ ਗੁਰੂ ਨੇ ਹੈ ਜਦੋਂ ਬੰਦਾ ਰਾਹੇ ਪੈ ਜਾਂਦਾ ਬਹੁਤ ਕੁਝ ਸੋਚਦਾ ਜੀ ਜਦੋਂ ਹੌਲੀ ਹੌਲੀ ਚਲੇ ਗਿਆ ਜੀ ਉਹ ਆਪਣੇ ਉੱਥੇ ਪਿਤਾ ਕੋਲ ਪਿਤਾ ਨੇ ਉਹਦੇ ਨੇ ਪੁੱਛਿਆ ਉਹਨੂੰ ਉਹਨੇ ਹੋਰ ਤਾਂ ਪਹਿਲਾਂ ਕੋਈ ਗੱਲ ਨੀ ਕਰੀ ਉਹਨੇ ਕਿਹਾ ਵੀ ਮੈਂ ਆਹ ਦਿਖਾਵਾਂ ਵੀ ਪ੍ਰਸ਼ਾਦ ਜਿਹੜਾ ਦਿੱਤਾ ਜਦੋਂ ਨਾ ਉਹਨਾਂ ਪ੍ਰਸ਼ਾਦ ਖੋਲ ਕੇ ਦਿੱਤਾ ਆਪਣੇ ਪਿਤਾ ਨੂੰ, ਉਹ ਬਿਲਕੁਲ ਤਾਜ਼ਾ ਬਣਿਆ ਵਾ ਜੀ। ਉਹ ਫਿਰ ਆਪਣੇ ਮੱਥੇ ਤੇ ਹੱਥ ਮਾਰ ਕੇ ਸੋਚਦਾ ਵੀ ਮੈਂ ਇਹ ਕਿਆ ਕਰ ਬੈਠਿਆ, ਵੀ ਇਹ ਤਾਂ ਰਸਤੇ ਦੇ ਵਿੱਚ ਮੈਨੂੰ ਹੋਰ ਕੁਛ ਦਿਖਾਈ ਦਿੰਦਾ ਸੀ ਵੀ ਹਾਂ ਹੁਣ ਪ੍ਰਸ਼ਾਦ ਤਾਜ਼ਾ ਬਿਲਕੁਲ।
ਹਾਂਜੀ, ਸ਼ਾਇਦ ਉਸ ਵੇਲੇ ਹਉਮੈ ਹੋਵੇ ਤੇ ਇਹ ਕਹਾਣੀ ਤੁਹਾਡੇ ਪਿੰਡ ਦੇ ਨਾਲ ਜੁੜੀ ਹੋਈ ਹੈ। ਸਾਡਾ ਪਿੰਡ ਚਮਕੌਰ ਸਾਹਿਬ ਤੋਂ 3 ਕਿਲੋਮੀਟਰ ਤੇ ਜਿਹੜੀ ਤੁਸੀਂ ਸੇਵਾ ਨਿਭਾ ਰਹੇ ਹੋ ਲੰਗਰ ਦੀ, ਕਿੰਨੇ ਸਾਲਾਂ ਤੋਂ ਤੁਹਾਡਾ ਪਿੰਡ ਸੇਵਾ ਨਿਭਾ ਰਿਹਾ, ਇਹ ਇਹ ਆਮ ਰਵਾਇਤ ਵੀ ਆ ਉੱਥੇ?
ਹਾਂਜੀ, ਸਾਡੇ ਪਿੰਡ ਜੀ ਰਸ ਦਾ ਲੰਗਰ ਲਾਉਣੇ ਜੀ ਚਮਕੌਰ ਸਾਹਿਬ
ਜੀ,
ਸ਼ਹੀਦੀ ਜੋੜ ਮੇਲੇ ਤੇ ਮੇਨ ਬੱਸ ਅੱਡੇ ਦੇ ਵਿਚ ਜੀ।
ਜੀ ਜੀ,
ਤੇ ਆਪਣੇ ਜੀ 10 ਕੁ ਸਾਲਾਂ ਤੋਂ ਸਾਡੇ ਪਿੰਡ ਦੇ ਸੇਵਾ ਕਰ ਰਹੇ ਜੀ ਸੰਗਤਾਂ ਦੀ, ਰਸ ਦਾ ਲੰਗਰ
ਜੀ
ਆਪਣੇ ਨਗਰ ਵੱਲੋਂ ਜੀ।
ਮਲਕੀ ਜੀ, ਓਦਾਂ ਦੱਸੋ ਕਿ ਸੰਗਤਾਂ ਕਿੰਨੀਆਂ ਕੁ ਪਹੁੰਚ ਰਹੀਆਂ ਨੇ ਸ਼ਹੀਦੀ ਜੋੜ ਮੇਲੇ ਤੇ, ਕਿਉਂਕਿ ਹਫਤਾ ਸ਼ਹੀਦੀ ਹਫਤਾ ਮਨਾਇਆ ਜਾ ਰਿਹਾ ਸਾਰੇ ਸਿੱਖ ਜਗਤ ਦੇ ਵਿਚ, ਤੇ ਕੀ ਮਤਲਬ ਤੁਸੀਂ ਅੱਖੀ ਹੁਣ ਉੱਥੇ ਦੇਖ ਰਹੇ ਹੋ ਕਿਸ ਤਰ੍ਹਾਂ ਦਾ ਮਾਹੌਲ ਹੈ ਉੱਥੇ?
ਹਾਂਜੀ, ਕੱਲ ਜੀ ਨਗਰ ਕੀਰਤਨ ਬਹੁਤ ਆਏ ਜੀ ਸਾਡੇ ਪਿੰਡ ਤੋਂ ਵੀ, ਨਗਰ ਸਵੇਰੇ ਪ੍ਰਭਾਤ ਫੇਰੀ ਦੇ ਰੂਪ ਦੇ ਵਿਚ ਚਮਕੌਰ ਸਾਹਿਬ ਸ਼੍ਰੀ ਕਤਖਤ ਸਾਹਿਬ ਵਿਖੇ ਲੈ ਕੇ ਆਏ
ਜੀ।
ਸੰਗਤਾਂ ਬਹੁਤ ਸੀਗੀਆਂ ਸਾਡੇ ਪਿੰਡ ਦੇ ਵੀ, ਤਕਰੀਬਨ ਸਾਰਾ ਹੀ ਪਿੰਡ ਸੀ ਜੀ ਬੱਚਾ ਬੱਚਾ
ਜੀ,
ਇਸ ਟਾਈਮ ਤੋਂ ਚੱਲੇ ਸੀਗੇ ਜੀ, ਤੇ 6 ਵਜੇ ਇੱਥੇ ਚਮਕੌਰ ਸਾਹਿਬ ਆਏ ਜੀ ਸਾਰੇ
ਜੀ
ਸ਼ਬਦ ਲਗਾਇਆ ਕਰਦੇ। ਤੇ ਸਿੱਖ ਸੰਗਤਾਂ ਜੀ ਆਲੇ ਦੁਆਲੇ ਤੋਂ ਚੰਡੀਗੜ੍ਹ ਤੋਂ ਰਾਤ ਆਏ ਜੀ, ਮੋਹਾਲੀ ਤੋਂ ਆਏ, ਨਗਰ ਕੀਰਤਨ ਚੱਲ ਕੇ ਜੀ ਬਹੁਤ ਲੰਮੀਆਂ ਕਤਾਰਾਂ ਗੱਡੀਆਂ ਦੇ ਵਿਚ, ਤੇ ਸੰਗਤਾਂ ਪੈਦਲ ਵੀ ਆ ਰਹੀਆਂ ਜੀ। ਤੇ ਅੰਮ੍ਰਿਤਸਰ ਤੋਂ ਬਹੁਤ ਸੰਗਤਾਂ ਆ ਰਹੀਆਂ, ਦਿੱਲੀ ਤੋਂ ਸੰਗਤਾਂ ਆ ਰਹੀਆਂ ਜੀ, ਮੈਂ ਸਾਹਿਬਜ਼ਾਦਿਆਂ ਦੀ ਯਾਦ ਤਾਜ਼ਾ ਕਰਦੇ ਹੋਏ। ਤੇ ਲੰਗਰ ਬਹੁਤ ਲੱਗੇ ਆ ਜੀ ਆਲੇ ਦੁਆਲੇ ਪਿੰਡਾਂ ਨੇ, ਦੁਗਰੀ ਪਿੰਡ ਨੇ ਰਸਤਾ ਲੰਗਰ ਲਾਏ, ਚੱਕਲਾਂ ਪਿੰਡ ਨੇ ਮਰੰਡੇ ਦੇ ਨੇੜੇ ਚੱਕਲਾਂ ਜੀ ਪਿੰਡ। ਤੇ ਹਾਂਜੀ, ਸੰਗਤਾਂ ਵਾਸਤੇ ਲੰਗਰ ਵੀ ਬਹੁਤ ਉਪਰਾਲੇ ਕਰੇ ਜੀ ਲਾਗ ਦੇ ਪਿੰਡਾਂ ਨੇ। ਤੇ ਸੰਗਤਾਂ ਤਕਰੀਬਨ ਜੀ ਘੱਟੋ ਘੱਟ ਵੀ 4-5 ਤੱਕ ਦੇ ਗੇਟ ਦੇ ਵਿਚ ਸਿੱਖ ਸੰਗਤ ਆਲੇ ਦੁਆਲੇ ਤੋਂ ਪਹੁੰਚ ਰਹੀ ਹੈ ਜੀ, ਵਿਦੇਸ਼ਾਂ ਤੋਂ ਵੀ ਆ ਰਹੀ
ਜੀ। ਮਲਕੀ ਜੀ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਉਦਮ ਕਰ ਰਹੇ ਹੋ ਸਾਡੇ ਨਾਲ ਜੁੜੇ ਹੋ ਇੰਡੀਆ ਤੋਂ, ਤੇ ਤੁਸੀਂ ਦੱਸ ਰਹੇ ਸੀਗੇ ਕਿ ਨੈਟਵਰਕ ਰੇਡੀਓ ਨਹੀਂ ਚੱਲ ਰਿਹਾ ਸ਼ਾਇਦ ਇਸ ਕਰਕੇ ਕਿਉਂਕਿ ਟ੍ਰੈਫਿਕ ਬਹੁਤ ਹੁੰਦੀ ਹੈ ਤਾਂ ਲਿੰਕ ਨਹੀਂ ਲੱਗ ਰਿਹਾ ਹੋਣਾ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮਲਕੀ ਜੀ।
ਮੈਂ ਹਰਮਨ ਰੇਡੀਓ ਤੇ ਜੀ ਇੱਕ ਸਾਰੇ ਜਿੰਨੇ ਵੀ ਸੁਣਨ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ, ਵੱਧ ਵੱਧ ਧੰਨਵਾਦ ਹਰਮਨ ਰੇਡੀਓ ਦਾ ਕਰਦਾ ਜੀ, ਜਿਨ੍ਹਾਂ ਨੇ ਏਡੇ ਏਡੇ ਉਪਰਾਲੇ ਕਰਕੇ ਵਿਦੇਸ਼ਾਂ ਦੇ ਵਿਚ ਆਪਣੇ ਸਿੱਖ ਸੰਗਤਾਂ ਨੂੰ ਸਮਝਾਉਣ ਦੇ ਉਪਰਾਲੇ ਕੀਤੇ ਨੇ ਜੀ।
ਜੀ ਬਹੁਤ ਬਹੁਤ ਸ਼ੁਕਰੀਆ ਮਲਕੀ ਜੀ, ਔਰ ਰੱਬ ਸਭ ਨੂੰ ਚੜ੍ਹਦੀ ਕਲਾ ਬਖਸ਼ੇ, ਧੰਨਵਾਦ ਜੀ, ਸ਼ੁਕਰੀਆ,
ਧੰਨਵਾਦ ਜੀ।
ਹਾਂਜੀ, ਸੋ ਮਲਕੀਤ ਸਿੰਘ ਸਾਡੇ ਨਾਲ ਜੁੜੇ ਹੋਏ ਸਨ ਚਮਕੌਰ ਸਾਹਿਬ ਤੋਂ, ਤੇ ਗਰਾਊਂਡ ਤੋਂ ਦੱਸ ਰਹੇ ਸਨ ਕਿ ਕਿਸ ਤਰ੍ਹਾਂ ਸ਼ਹੀਦੀ ਜੋੜ ਮੇਲਾ ਚੱਲ ਰਿਹਾ। ਸੋ ਮੈਂ ਜਾਂਦੇ ਜਾਂਦੇ 10ਵੇਂ ਪਾਤਸ਼ਾਹ ਦੀ ਸ਼ਾਨ ਦੇ ਵਿਚ ਇਕ ਗੀਤ ਲਾਉਣਾ ਚਾਹੁੰਦਾ ਜੀ, ਸਰਬੰਸ ਦਾਨੀ ਆਵੇ ਗੁਰਦਾਸ ਮਾਨ ਦੀ ਆਵਾਜ਼ ਦੇ ਵਿਚ। ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
ਤੂੰ ਤਾਂ ਗੁੱਸਾ ਹੀ ਕਰ ਗਿਰੀ।